संपर्क करो accounts@harmanradio.com या harmanradio.com की एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਰਾਬਤਾ ਬਣਾਉਣ ਜਾ ਰਹੀ ਹਾਂ, ਸੋ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹਾਂ ਮੈਲਬਨ ਸਟੂਡੀਓ ਤੋਂ। ਤੇ ਅੱਜ ਦਾ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ, ਤੇ ਦੋਸਤੋ ਮੰਗਲਵਾਰ ਨੂੰ ਜੁੜ ਬਹਿੰਦੇ ਹੁੰਦੇ ਆਪਾਂ ਮੈਲਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਰਾਹੀਂ। ਆਪਣਾ ਜਿਹੜਾ ਰਾਬਤਾ ਬਣਨਾ ਹੈ, ਆਪਣਾ ਜਿਹੜਾ ਇੱਕ ਸੰਵਾਦ ਸ਼ੁਰੂ ਹੋਣਾ, ਉਸ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ। ਸੋ ਤੁਸੀਂ ਆਪਣੇ ਸੰਵਾਦ ਦੇ ਨਾਲ, ਆਪਣੇ ਹੁੰਗਾਰੇ ਦੇ ਨਾਲ ਸ਼ਾਮਲ ਜ਼ਰੂਰ ਹੋਣਾ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਪ੍ਰੋਗਰਾਮ ਲਹਿਰਾਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ। ਮੰਗਲਵਾਰ ਦਾ ਦਿਨ ਹੈ, ਸਾਲ 2020 ਦੇ ਜੂਨ ਮਹੀਨੇ ਦੀ 23 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਮਤ 552 ਦੇ ਹਾੜ੍ਹ ਮਹੀਨੇ ਦੀ 10 ਤਰੀਕ ਹੈ। ਤੇ ਜੇ ਮੈਂ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ, ਸਿਡਨੀ, ਕੈਨਬਰਾ ਅਤੇ ਬ੍ਰਿਸਬੇਨ ਦੇ ਵਿਚ ਸਮਾਂ 8:04 ਦਾ ਇਸ ਵੇਲੇ ਹੋ ਚੁੱਕਿਆ, ਜਦਕਿ ਪਰਥ ਦੇ ਵਿਚ ਸਮਾਂ 6:04 ਦਾ ਅਤੇ ਐਡੀਲੇਡ ਦੇ ਵਿਚ ਸਮਾਂ 7:34 ਦਾ। ਆਪਣੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਦੋਸਤੋ, ਆਸਟ੍ਰੇਲੀਆ ਤੋਂ ਬਾਹਰ ਸਾਡਾ ਗੁਆਂਢੀ ਮੁਲਕ ਨਿਊਜ਼ੀਲੈਂਡ, ਨਿਊਜ਼ੀਲੈਂਡ ਦੇ ਵਿਚ ਸਮਾਂ 10:04 ਦਾ ਹੋ ਚੁੱਕਿਆ, ਯਾਨੀ ਮੰਗਲਵਾਰ ਦੀ ਸਵੇਰ ਦੇ 10:04 ਨਿਊਜ਼ੀਲੈਂਡ ਦੇ ਵਿਚ ਹੋ ਚੁੱਕੇ ਨੇ। ਤੇ ਇਸ ਤੋਂ ਇਲਾਵਾ ਉਹਨਾਂ ਮੁਲਕਾਂ ਵੱਲ ਚਲਦੇ ਆ ਜਿੱਥੇ ਅਜੇ ਮੰਗਲਵਾਰ ਜਿਹੜਾ ਉਹ ਚੜ ਚੁੱਕਿਆ, ਮੰਗਲਵਾਰ ਜੀ ਚੜ ਚੁੱਕਿਆ ਬੈਂਕਾਕ ਦੇ ਵਿਚ 5:05 ਦਾ ਸਮਾਂ ਉਥੇ ਹੋ ਚੁੱਕਿਆ ਯਾਨੀ ਤੜਕਾ ਚੱਲ ਰਿਹਾ ਇਸੇ ਤਰ੍ਹਾਂ ਡੁਬਈ ਦੇ ਵਿਚ ਬਹੁਤ ਵੱਡਾ ਤੜਕਾ 2:05 ਡੁਬਈ ਦੇ ਵਿਚ ਹੋ ਚੁੱਕੇ ਨੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਹਾਂਗਕਾਂਗ ਦੇ ਵਿਚ ਮੰਗਲਵਾਰ ਦਾ ਦਿਨ ਚੜ ਚੁੱਕਿਆ 6:05 ਉਥੇ ਵੀ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਇਸ ਵੇਲੇ 3:35 ਦਾ ਸਮਾਂ ਹੋ ਚੁੱਕਿਆ ਉਥੇ ਵੀ ਕਾਫੀ ਵੱਡਾ ਤੜਕਾ ਤੇ ਜਿੱਥੇ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ ਉਹਨਾਂ ਮੁਲਕਾਂ ਦੀ ਗੱਲ ਵੀ ਕਰ ਲੈਂਦੇ ਹਾਂ ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਉਹਨਾਂ ਦੇਸ਼ਾਂ ਤੋਂ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿਚ ਸੋ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ 3:05 ਦਾ ਸਮਾਂ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ 6:05 ਉਥੇ ਹੋ ਚੁੱਕੇ ਨੇ ਜਦਕਿ ਵਿਨੀਪੈਗ ਦੇ ਵਿਚ ਅਜੇ 5:05 ਹੋਏ ਨੇ ਯਾਨੀ ਸ਼ਾਮ ਜਿਹੜੀ ਹੈ ਉਹ ਪਈ ਹੋਈ ਹੈ ਵਿਨੀਪੈਗ ਦੇ ਵਿਚ ਤੇ ਟੋਰਾਂਟੋ ਦੇ ਵਿਚ ਜਦਕਿ ਵੈਨਕੂਵਰ ਦੇ ਵਿਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਅੱਗੇ ਵਧੀਏ ਤਾਂ US ਦੇ ਵਿਚ ਜਿਹੜਾ ਸਮਾਂ ਇਸ ਵੇਲੇ ਲਾਸ ਏਂਜਲਸ ਦੇ ਵਿਚ ਹੋਇਆ 3:06 ਦਾ ਹੋ ਚੁੱਕਿਆ ਬਾਅਦ ਦੁਪਹਿਰ ਉਥੇ ਚੱਲ ਰਹੀ ਹੈ ਸੋਮਵਾਰ ਦੀ ਜਦਕਿ ਨਿਊਯਾਰਕ ਦੇ ਵਿਚ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ 6:06 ਦਾ ਤੇ ਇਹ ਵੱਖੋ ਵੱਖਰਾ ਸਮਾਂ ਹੈ ਜੇ ਲੰਡਨ ਦੀ ਗੱਲ ਕਰੀਏ ਤਾਂ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਪਈ ਹੋਈ ਹੈ 11:06 ਦਾ ਜਿਹੜਾ ਸਮਾਂ ਯਾਨੀ ਇੱਕ ਘੰਟਾ ਰਹਿ ਗਿਆ ਉੱਥੇ ਵੀ ਮੰਗਲਵਾਰ ਦਾ ਦਿਨ ਚੜ੍ਹਨ ਦੇ ਵਿਚ ਪਰ ਫਿਲਹਾਲ ਲੰਡਨ ਦੇ ਵਿਚ ਸਮਾਂ ਰਾਤ ਦਾ 11:06 ਉੱਥੇ ਹੋਏ ਨੇ ਸੋ ਦੋਸਤੋ ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਪ੍ਰੋਗਰਾਮ ਦੇ ਇਸ ਦੌਰ ਦੇ ਵਿਚ ਸ਼ਾਮਲ ਹੁੰਦੇ ਹੋ ਹਰਮਨ ਰੇਡੀਓ ਦੇ ਨਾਲ ਆਪਣੀ ਸਾਂਝ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਸੋ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣਾ ਉਹਦੇ ਬਾਰੇ ਤਾਂ ਜ਼ਰੂਰ ਗੱਲ ਕਰਾਂਗੇ ਪਰ ਉਮੀਦ ਕਰਦੇ ਹਾਂ ਪਹਿਲਾਂ ਕਿ ਤੁਹਾਡਾ ਅੱਜ ਦਾ ਦਿਨ ਜ਼ਰੂਰ ਸੁਹਾਵਣਾ ਚੜ੍ਹਿਆ ਹੋਣਾ ਤੇ ਅਸੀਂ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ ਔਰ ਇਸੇ ਹੀ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਬਾਰੇ ਜਿਹੜੀ ਰੂਪਰੇਖਾ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਅੱਜ ਬਹੁਤ ਕੁਛ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ ਪ੍ਰੋਗਰਾਮ ਦੌਰਾਨ ਖ਼ਬਰਾਂ ਦੇ ਉੱਤੇ ਤਾਂ ਆਪਾਂ ਝਾਤ ਪਾਉਣੀ ਪਾਉਣੀ ਹੈ ਉਸ ਤੋਂ ਪਹਿਲਾਂ ਮੌਸਮ ਦੇ ਉੱਤੇ ਵੀ ਇੱਕ ਝਾਤ ਜ਼ਰੂਰੀ ਹੈ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇੱਕ ਖਾਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੁੰਦੇ ਹਾਂ ਸੋ ਵਿਸ਼ਾ ਕੀ ਹੈ ਕਿ ਪਿਛਲੇ ਦਿਨੀ ਅਸੀਂ ਫਾਦਰਸ ਡੇ ਮਨਾਇਆ ਸੋ ਹੱਲੇ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਦੇ ਵਿਚ ਤਾਂ ਨਹੀਂ ਮਨਾਇਆ ਗਿਆ ਪਰ ਭਾਰਤ ਦੇ ਵਿਚ ਅਮਰੀਕਾ ਦੇ ਵਿਚ ਜਾਂ ਸੰਸਾਰ ਦੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਚ ਫਾਦਰਸ ਡੇ ਪਿਛਲੇ ਦਿਨੀ ਮਨਾਇਆ ਗਿਆ ਔਰ ਫਾਦਰਸ ਡੇ ਨੂੰ ਮੁੱਖ ਰੱਖਦਿਆਂ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਬਹੁਤ ਸਾਰੇ ਗੀਤ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਉਹ ਸਾਂਝੀਆਂ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਔਰ ਉਸ ਇੱਕ ਦਿਨ ਦੇ ਵਿਚ ਜਿਹੜਾ ਪਿਆਰ ਆ ਉਹ ਸਾਡਾ ਉਮੜਿਆ ਔਰ ਅਸੀਂ ਉਹ ਪਿਆਰ ਜਿਹੜਾ ਉਹ ਸਮਰਪਿਤ ਕੀਤਾ ਆਪਣੇ ਬਾਪ ਨੂੰ ਆਪਣੇ ਪਿਓ ਨੂੰ ਉਸੇ ਵਿਸ਼ੇ ਦੇ ਨਾਲ ਥੋੜਾ ਜਿਹਾ ਸਾਡਾ ਵਿਸ਼ਾ ਜਿਹੜਾ ਉਹ ਮਿਲਦਾ ਜੁਲਦਾ ਕਿ ਮਾਪਿਆਂ ਦੇ ਨਾਲ ਜਿਹੜੀਆਂ ਭਾਵਨਾਵਾਂ ਦਾ ਪ੍ਰਗਟਾਵਾ ਆ ਉਹ ਕੀ ਕੇਵਲ ਇੱਕ ਦਿਨ ਦੇ ਨਾਲ ਹੀ ਕੀਤਾ ਜਾਣਾ ਚਾਹੀਦਾ ਜਾਂ ਫਿਰ ਸਾਡੇ ਸੱਭਿਆਚਾਰ ਦੇ ਸੰਦਰਭ ਦੇ ਵਿਚ ਮਾਪਿਆਂ ਦੀਆਂ ਆਸਾਂ ਅਤੇ ਸਾਡੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦਾ ਕੀ ਸੁਮੇਲ ਹੋ ਸਕਦਾ ਔਰ ਉਸ ਸੁਮੇਲ ਦਾ ਵਧੀਆ ਨਤੀਜਾ ਜਿਹੜਾ ਕਿਸ ਤਰ੍ਹਾਂ ਲਿਆਂਦਾ ਜਾ ਸਕਦਾ ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਸੋ ਮਾਪਿਆਂ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸਾਡੀ ਸ਼ਖਸੀਅਤ ਨੂੰ ਨਿਖਾਰਨ ਦੇ ਵਿਚ ਸਾਡੀ ਸ਼ਖਸੀਅਤ ਨੂੰ ਬਣਾਉਣ ਦੇ ਵਿਚ ਪਰ ਉਸ ਯੋਗਦਾਨ ਤੋਂ ਬਾਅਦ ਜਿਹੜੇ ਸਾਡੇ ਆਪਣੇ ਫਰਜ਼ ਹੁੰਦੇ ਆ ਉਹਨਾਂ ਫਰਜ਼ਾਂ ਦੇ ਵਿਚ ਅਸੀਂ ਕਿੰਨੇ ਕੁ ਖਰੇ ਉਤਰਦੇ ਹਾਂ ਜਾਂ ਫਿਰ ਉਹਨਾਂ ਫਰਜ਼ਾਂ ਨੂੰ ਨਿਭਾਉਂਦੇ ਹਾਂ ਕਿੱਥੇ ਕੁ ਮਾਪਿਆਂ ਦਾ ਜਿਹੜਾ ਵਤੀਰਾ ਉਹ ਸਾਨੂੰ ਬਦਲਦਾ ਨਜ਼ਰ ਆਉਂਦਾ ਕਿੱਥੇ ਕੁ ਉਹਨਾਂ ਦੀਆਂ ਆਸਾਂ ਤੇ ਪੂਰੇ ਉਤਰਨ ਦੇ ਵਿਚ ਅਸੀਂ ਅਸਫਲ ਹੁੰਨੇ ਆ ਜਾਂ ਫਿਰ ਇਹਨਾਂ ਮੁਲਕਾਂ ਦੇ ਵਿਚ ਰਹਿੰਦਿਆਂ ਅਸੀਂ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਆ ਉਹ ਕਿੰਨਾ ਕੁ ਮਹਿਸੂਸ ਕਰਦੇ ਆ ਉਹਨਾਂ ਨੂੰ ਕਿੰਨਾ ਕੁ ਨੇੜੇ ਹੋ ਕੇ ਜਾਣਦੇ ਆ ਸੋ ਇਸੇ ਵਿਸ਼ੇ ਦੇ ਉੱਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਗੱਲਬਾਤ ਅੱਜ ਜ਼ਰੂਰ ਕਰਾਂਗੇ ਤੁਸੀਂ ਵੀ ਇਸ ਗੱਲਬਾਤ ਦੇ ਵਿਚ ਆਪਣਾ ਯੋਗਦਾਨ ਜ਼ਰੂਰ ਪਾਇਓ ਤੇ ਬਾਕੀ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਪ੍ਰੋਗਰਾਮ ਦੌਰਾਨ ਚੱਲਦਾ ਰਹੇਗਾ ਤੇ ਗੀਤ ਸੰਗੀਤ ਤੋਂ ਇਲਾਵਾ ਸਭ ਤੋਂ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ ਪ੍ਰੋਗਰਾਮ ਦੇ ਵਿਚ ਤੁਹਾਡੇ ਸੁਨੇਹੇ ਨਾ ਹੋਣ ਤਾਂ ਫਿਰ ਪ੍ਰੋਗਰਾਮ ਜਿਹੜਾ ਉਹ ਖਾਲੀ ਖਾਲੀ ਲੱਗਦਾ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਵੀ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਤੇ ਜਾਂ ਫਿਰ ਫੋਨ ਕਾਲ ਦੇ ਰਾਹੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਫੋਨ ਕਾਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕੋਗੇ ਔਰ ਵਿਸ਼ੇ ਦੇ ਉੱਤੇ ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋਵੋ, ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋਵੋ, ਨਿੱਜੀ ਤੌਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਤੁਸੀਂ ਕੀ ਸੋਚਦੇ ਹੋ ਕਿ ਮਾਪਿਆਂ ਨੂੰ ਕਿੰਨਾ ਕੁ ਨੇੜਿਓਂ ਹੋ ਕੇ ਜਾਣਨਾ ਜਿਹੜਾ ਉਹ ਜ਼ਰੂਰੀ ਹੈ, ਔਰ ਕੀ ਦਿੱਕਤਾਂ ਕੀ ਸਮੱਸਿਆਵਾਂ ਜਿਹੜੀਆਂ ਉਹ ਆਉਂਦੀਆਂ ਕਿ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਘਾਟ ਜਿਹੜੀ ਹੈ ਉਹ ਮਹਿਸੂਸ ਹੁੰਦੀ ਹੈ। ਸੋ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਤੇ ਲਓ ਜੀ, ਫੇਰ ਪ੍ਰੋਗਰਾਮ ਦੇ ਵਿੱਚ ਗੀਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਆਪਾਂ ਜਾਰੀ ਰੱਖਣਾ ਹੈ। ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਗੀਤ ਹੈ ਜੀ ਖਾਨ ਸਾਹਿਬ ਤੇ ਵਰਿੰਦਰ ਸੰਧੂ ਦੀਆਂ ਆਵਾਜ਼ਾਂ ਦੇ ਵਿੱਚ। ਆਓ ਸੁਣਦੇ ਹਾਂ, ਆਉਂਦੇ ਹਾਂ ਵਾਪਸ ਬਹੁਤ ਜਲਦੀ।
ਪ੍ਰੀਤਮ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾਨਾਥ ਸੁਣੋ
ਜੀ ਦੋਸਤੋ, ਪ੍ਰੋਗਰਾਮ ਦੇ ਵਿਚ ਪਹਿਲਾ ਸ਼ਬਦ ਤੁਸੀਂ ਸਰਵਣ ਕੀਤਾ ਖਾਨ ਸਾਹਿਬ ਤੇ ਵਰਿੰਦਰ ਸੰਧੂ ਦੀਆਂ ਆਵਾਜ਼ਾਂ ਦੇ ਵਿਚ। ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸੋ ਬਿਲਕੁਲ ਪਰਮਾਤਮਾ ਦੇ ਅੱਗੇ ਅਰਦਾਸ ਅਸੀਂ ਵੀ ਹਮੇਸ਼ਾ ਇਹੀ ਕਰਦੇ ਹਾਂ, ਕੁੱਲ ਲੁਕਾਈ ਜਿਹੜੀ ਆ ਉਹ ਸੁੱਖ ਸਾਂਦ ਦੇ ਵਿਚ ਰਹੇ। ਸੋ ਇਹ ਜਿਹੜਾ ਸੁੱਖ ਸ਼ਾਂਤੀ ਦਾ ਪਸਾਰਾ ਆ ਉਸ ਦੀ ਅਸੀਂ ਅਰਦਾਸ ਹਰ ਰੋਜ਼ ਕਰਦੇ ਹਾਂ। ਔਰ ਦੁਨੀਆਂ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਮਨੁੱਖ ਸਾਰਿਆਂ ਦੀ ਜੇਕਰ ਸੁੱਖ ਸ਼ਾਂਤੀ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਤਾਂ ਫਿਰ ਇਹ ਜ਼ਹਿਮਤਾਂ ਜਿਹੜੀਆਂ ਉਹ ਕਿਉਂ ਹੰਢਾਉਣੀਆਂ ਪੈਂਦੀਆਂ, ਇਹ ਵੀ ਕਈ ਵਾਰ ਸੋਚਣ ਦੇ ਲਈ ਸਾਨੂੰ ਮਜਬੂਰ ਹੋਣਾ ਪੈਂਦਾ। ਖੈਰ, ਇਹ ਸਾਰਾ ਕੁਛ ਜੋ ਵੀ ਪਸਾਰਾ ਆਲੇ ਦੁਆਲੇ ਪਰਮਾਤਮਾ ਨੇ ਰਚਿਆ ਹੋਇਆ, ਸੋ ਉਸ ਪਸਾਰੇ ਦੇ ਵਿਚ ਕਿਤੇ ਨਾ ਕਿਤੇ ਤਾਂ ਕੋਈ ਕੁਤਾਹੀ ਜਿਹੜੀ ਆ ਉਹ ਸਾਡੇ ਵੱਲੋਂ ਹੁੰਦੀ ਹੈ, ਜਿਸ ਕਾਰਨ ਇਹਨਾਂ ਜ਼ਹਿਮਤਾਂ ਨੂੰ ਵੀ ਹੰਢਾਉਣਾ ਜ਼ਰੂਰੀ ਹੋ ਜਾਂਦਾ। ਸੋ ਜਿਸ ਤਰ੍ਹਾਂ ਦਾ ਵੀ ਅਸੀਂ ਬੀਜਦੇ ਹਾਂ ਉਸ ਤਰ੍ਹਾਂ ਦਾ ਹੀ ਸਾਨੂੰ ਵੱਢਣਾ ਪੈਂਦਾ। ਸੋ ਗੁਰਬਾਣੀ ਦੇ ਵਿਚ ਵੀ ਇਹੀ ਕਿਹਾ ਗਿਆ ਹੈ ਨਾ, ਸੋ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਡੜਾ ਖੇਤ। ਸੋ ਅਸੀਂ ਜਿਹੋ ਜਿਹੇ ਕਰਮ ਕਰਦੇ ਹਾਂ ਉਹੋ ਜਿਹਾ ਸਾਨੂੰ ਭੁਗਤਣਾ ਪੈਂਦਾ। ਖੈਰ, ਪ੍ਰੋਗਰਾਮ ਦੇ ਵਿਚ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਪ੍ਰੋਗਰਾਮ ਅੱਜ ਮੰਗਲਵਾਰ ਦਾ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿਚ ਹੁਣ ਵੇਲਾ ਹੋ ਚੁੱਕਿਆ ਮੌਸਮ ਦੇ ਉੱਤੇ ਇੱਕ ਝਾਤ ਪਾਉਣ ਦਾ, ਇੱਕ ਉਪਰੀ ਜੀ ਝਾਤ ਮੌਸਮ ਦੇ ਉੱਤੇ ਪਾਉਣੇ ਆ। ਮੈਲਬਨ ਦੇ ਵਿਚ ਅੱਜ ਕਾਫੀ ਜ਼ਿਆਦਾ ਠੰਡ ਹੈ ਵੈਸੇ, ਪਰ ਜਿਹੜਾ ਅੱਜ ਦਿਨ ਵੇਲੇ ਦਾ ਮੌਸਮ ਹੈ 10 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ। ਤੇ ਜਿਹੜੀ ਮੀਂਹ ਦੀ ਕਣੀ ਜਿਹੜੀ ਸੀ ਉਹ ਪਿਛਲੇ ਦਿਨ ਤੋਂ ਹੀ ਲਗਾਤਾਰ ਪੈ ਰਹੀ ਸੀ, ਤੇ ਹੁਣ ਦੱਸਿਆ ਜਾ ਰਿਹਾ ਕਿ ਬਾਅਦ ਦੁਪਹਿਰ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ। ਸਿਡਨੀ ਦੇ ਵਿਚ 7 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਅੱਜ ਉੱਥੇ ਧੁੱਪ ਬਣੀ ਰਹਿਣੀ ਹੈ ਸਾਰਾ ਦਿਨ। ਬ੍ਰਿਸਬੇਨ ਦੇ ਵਿਚ 8 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਦਿਨ ਵੇਲੇ ਪੂਰਾ ਜਿਹੜਾ ਸੂਰਜ ਦੇਵਤਾ ਦਾ ਜਿਹੜਾ ਅਸਰ ਹੈ ਉਹ ਤੁਸੀਂ ਮਹਿਸੂਸ ਕਰੋਗੇ, ਯਾਨੀ ਕਿ ਬਹੁਤ ਸੋਹਣਾ ਖਿੜਿਆ ਦਿਨ ਬ੍ਰਿਸਬੇਨ ਦੇ ਵਿਚ ਅੱਜ ਚੜ੍ਹਨਾ। ਪਰਥ ਦੇ ਵਿਚ 13 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣਾ। ਇੱਥੇ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਪੂਰੀ ਬਣੀ ਹੋਈ ਹੈ, ਪਰ ਤਾਪਮਾਨ ਬੜਾ ਸੋਹਣਾ ਹੈ ਜੀ ਪਰਥ ਦੇ ਵਿਚ ਵੀ। ਐਡੀਲੇਡ ਦੇ ਵਿਚ 8 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਹੈ, ਔਰ ਇੱਥੇ ਸੰਭਾਵੀ ਮੀਂਹ ਦੇ ਛਰਾਟੇ ਜਿਹੜੇ ਆ ਉਹ ਦੱਸੇ ਗਏ ਆ। ਕੈਨਬਰਾ ਦੇ ਵਿਚ 0 ਡਿਗਰੀ ਅੱਜ ਘੱਟ ਤੋਂ ਘੱਟ ਜਿਹੜਾ ਤਾਪਮਾਨ, ਔਰ ਵੱਧ ਤੋਂ ਵੱਧ 11 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਪਹਿਲਾਂ ਕੋਹਰਾ ਪਿਆ ਹੋਣਾ ਹੈ ਜੀ, ਔਰ ਕੋਹਰੇ ਤੋਂ ਬਾਅਦ ਦਿਨ ਜਿਹੜਾ ਉਹ ਖਿੜਿਆ ਹੋਇਆ, ਧੁੱਪ ਨਿਕਲ ਜਾਣੀ ਹੈ ਬਾਅਦ ਵਿਚ, ਪਰ ਤਾਪਮਾਨ ਫਿਰ ਵੀ ਕਾਫ਼ੀ ਜ਼ਿਆਦਾ ਘੱਟ ਹੈ, 11 ਡਿਗਰੀ ਹੈ। ਹੋਬਰਟ ਦੇ ਵਿਚ 11 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ ਅੱਜ। ਇੱਥੇ ਮੀਂਹ ਦੱਸਿਆ ਗਿਆ ਜੀ ਕਾਫ਼ੀ ਜ਼ਿਆਦਾ। ਡਾਰਵਿਨ ਦੇ ਵਿਚ 19 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਲਗਭਗ ਇਹੋ ਜਿਹਾ ਹੀ ਮੌਸਮ ਰਹਿੰਦਾ, ਪਰ ਹਵਾਵਾਂ ਜਿਹੜੀਆਂ ਉਹ ਤੇਜ਼ ਚੱਲਣੀਆਂ ਨੇ ਅੱਜ। ਔਰ ਇੱਧਰ ਕੇਨਸ ਦੇ ਵਿਚ 16 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਜਾਣਾ ਹੈ ਅੱਜ। ਇੱਥੇ ਧੁੱਪ ਬਣੀ ਰਹਿਣੀ ਹੈ, ਦਿਨ ਬੜਾ ਖਿੜਿਆ ਕੇਨਸ ਦੇ ਵਿਚ। ਚਲੋ ਜੀ, ਇਹ ਸੀ ਸਾਡੇ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ, ਤੇ ਮੌਸਮ ਆਪਾਂ ਪ੍ਰੋਗਰਾਮ ਦਾ ਵੀ ਹੁਣ ਬਦਲਣਾ ਹੈ, ਪਰ ਕੁਛ ਦੋਸਤ ਇਸ ਵੇਲੇ ਸਾਡੇ ਨਾਲ ਹਾਜ਼ਰੀ ਲਗਾ ਰਹੇ ਨੇ ਪ੍ਰੋਗਰਾਮ ਦੇ ਵਿਚ। ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਸੁਖਵਿੰਦਰ ਸੋਹਨ ਸਾਹਿਬ ਨੇ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਿਡਨੀ ਤੋਂ ਹਮੇਸ਼ਾ ਆਪਣੇ ਅੰਦਾਜ਼ ਦੇ ਵਿਚ ਸਾਡੇ ਨਾਲ ਪ੍ਰੋਗਰਾਮ ਚ ਜੁੜਦੇ ਨੇ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਹਨ ਸਾਹਿਬ ਪ੍ਰੋਗਰਾਮ ਦੇ ਵਿਚ, ਜੀਓ ਆਇਆਂ ਨੂੰ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ, ਬੜਾ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਸੁਹਿਰਦ ਸੱਜਣ ਜਿਹੜੇ ਆ ਉਹ ਪ੍ਰੋਗਰਾਮ ਦੇ ਵਿਚ ਸਾਡਾ ਸਾਥ ਦਿੰਦੇ ਆ। ਬਹੁਤ ਬਹੁਤ ਧੰਨਵਾਦ ਹਾਜ਼ਰੀ ਦੇ ਲਈ। ਇਸੇ ਤਰ੍ਹਾਂ ਗੁਰਿੰਦਰ ਸਿੰਘ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਅਮਰੀਕਾ ਵਾਲੇ, ਕਿਆ ਬਾਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਆਪ ਸਭ ਨੂੰ ਕਹਿੰਦੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਔਰ ਉਮੀਦ ਕਰਦੇ ਹਾਂ ਤੁਹਾਡਾ ਵੀ ਅੱਜ ਦਾ ਦਿਨ ਜਿਹੜਾ ਉਹ ਸੁਹਾਵਣਾ ਚੜਿਆ ਹੋਣਾ। ਦੱਸਿਓ ਗੁਰਿੰਦਰ ਸਿੰਘ ਜੀ, ਕਿਸ ਤਰ੍ਹਾਂ ਦਾ ਦਿਨ ਅੱਜ ਵਰਜੀਨੀਆ ਦੇ ਵਿਚ ਚੜਿਆ? ਵੈਸੇ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਵਿਚ ਇਹਨਾਂ ਦਿਨਾਂ ਦੇ ਵਿਚ ਕਾਫੀ ਗਰਮੀ ਹੈ, ਤੁਹਾਡੇ ਆਪਣੇ ਸ਼ਹਿਰ ਦੇ ਵਿਚ, ਤੁਹਾਡੇ ਆਪਣੇ ਸਟੇਟ ਦੇ ਵਿਚ ਮੌਸਮ ਕਿਸ ਤਰ੍ਹਾਂ ਦਾ, ਸਾਂਝ ਜ਼ਰੂਰ ਪਾਇਓ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਆਪਾਂ ਹੁਣ ਮੌਸਮ ਜ਼ਰੂਰ ਬਦਲੀਏ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਅਗਲੇ ਗੀਤ ਤੋਂ ਬਾਅਦ ਫਿਰ ਆਪਾਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਗੀਤ ਤੁਹਾਡੀ ਨਜ਼ਰ ਤੇ ਆਉਂਦੇ ਹਾਂ। ਹਮਾਰੀ ਨਾ ਤੂੰ ਬੇਬੇ ਮੇਰੀ ਦੇਖ ਵੇ
ਬੁੱਤ ਪਹੁੰਚ ਗਿਆ ਪਿੰਡ ਰੂ ਰਹਿ ਗਿਆ ਲਦਾਖ ਤਾਂ ਹਮਾਰੀ ਨਾ ਤੂੰ ਐਵੇਂ ਮੇਰੀ ਵੇਖ ਵੇਖ ਲਾਸ਼ ਤੇਰਾ ਨਸੀਬਾਂ ਵਾਲਾ ਪੁੱਤ ਵੇ ਨਸੀਬ ਹੋ ਗਿਆ ਉਡੀਕ ਕਰੀ ਨਾ ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ ਮੈਂ ਸ਼ਹੀਦ ਹੋ ਉਡੀਕ ਕਰੀ ਨਾਨੀ ਬੇਬੇ ਮੈਂ ਸ਼ਹੀਦ ਹੋ ਗਿਆ ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ ਉਡੀਕ ਕਰੀ ਨਾਨੀ ਭੈਣੇ ਮੈਂ ਸ਼ਹੀਦ ਹੋ ਗਿਆ ਉਡੀਕ ਕਰੀ ਨਾਨੀ ਬਾਪੂ ਮੈਂ ਸ਼ਹੀਦ ਹੋ ਗਿਆ ਉਡੀਕ ਕਰੀ ਨਾਨੀ ਮਾਏ
ਅਫਸਾਨਾ ਖਾਨ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕੀਤਾ ਗੀਤ ਦਿਲ ਨੂੰ ਬਲੁੰਦਰਨ ਵਾਲਾ ਕਿਉਂਕਿ ਜਦੋਂ ਅਸੀਂ ਕਿਸੇ ਵੀ ਬਾਰਡਰ ਦੇ ਉੱਤੇ ਛਿੜੀ ਹੋਈ ਜੰਗ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਿੰਨੀਆਂ ਮਾਵਾਂ ਦੇ ਪੁੱਤ ਆਪਣੀਆਂ ਜਾਨਾਂ ਗਵਾ ਦਿੰਦੇ ਆ ਸੋ ਮਾਂ ਪਿਓ ਜਾਏ ਇਹ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀਆਂ ਜਾਨਾਂ ਵਾਰ ਦਿੰਦੇ ਆ ਔਰ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਨਿਜ਼ਾਮ ਹੈ ਔਰ ਉਸ ਨਿਜ਼ਾਮ ਨੇ ਆਪਣੇ ਕੁਝ ਨਿੱਜੀ ਹਿੱਤਾਂ ਦੇ ਲਈ ਇਹਨਾਂ ਸੂਰਮਿਆਂ ਨੂੰ ਹਮੇਸ਼ਾ ਹੀ ਕੁਰਬਾਨ ਕਰਨ ਦਾ ਇੱਕ ਜਿਹੜਾ ਦਾਅਵਾ ਉਹ ਕੀਤਾ ਭਾਵੇਂ ਕਿਸੇ ਵੀ ਦੇਸ਼ ਦੀ ਸਰਹੱਦ ਦੇ ਉੱਤੇ ਜੰਗ ਛਿੜਦੀ ਹੈ ਕਿਸੇ ਵੀ ਦੇਸ਼ ਦੀ ਸਰਹੱਦ ਦੇ ਉੱਤੇ ਇਹ ਟਕਰਾਅ ਪੈਦਾ ਹੁੰਦਾ ਉਹਦੇ ਵਿੱਚ ਜਾਨਾਂ ਗਵਾਉਣ ਵਾਲੇ ਜਿਹੜੇ ਆ ਉਹ ਸਾਡੇ ਆਮ ਪਰਿਵਾਰਾਂ ਦੇ ਇਹ ਜਾਏ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਜੀ ਜਾਨ ਲਾ ਕੇ ਆਪਣੇ ਦੇਸ਼ ਦੀ ਸੁਰੱਖਿਆ ਦੇ ਲਈ ਉੱਥੇ ਡਟੇ ਰਹਿੰਦੇ ਆ ਔਰ ਅੱਜ ਜੇ ਮੈਂ ਗੱਲ ਕਰਾਂ ਮੈਂ ਥੋੜਾ ਜਿਹਾ ਇਸ ਨੂੰ ਬੜੇ ਆਰਾਮ ਜਿਹੇ ਦੇ ਨਾਲ ਗੱਲ ਕਰਨਾ ਚਾਹਾਂਗੀ ਕਿਉਂਕਿ ਇਸ ਵਿਸ਼ੇ ਦੇ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਵਿਸਥਾਰ ਦੇ ਵਿੱਚ ਵੀ ਹੋ ਸਕਦੀ ਹੈ ਪਰ ਆਪਾਂ ਜਿਹੜੀਆਂ ਖ਼ਬਰਾਂ ਉਹ ਵੀ ਸਾਂਝੀਆਂ ਕਰਨੀਆਂ ਨੇ ਤੇ ਖ਼ਬਰਾਂ ਦੇ ਵਿੱਚ ਵੀ ਪਹਿਲੀ ਖ਼ਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਉਹ ਵੀ ਲੱਦਾਖ ਦੇ ਵਿੱਚ ਜਿਹੜਾ ਭਾਰਤ ਤੇ ਚੀਨ ਦੀ ਸਰਹੱਦ ਦੇ ਉੱਤੇ ਜਿਹੜਾ ਟਕਰਾਅ ਪੈਦਾ ਹੋਇਆ ਇੱਕ ਹਿੰਸਕ ਟਕਰਾਅ ਦਾ ਜਿਹੜਾ ਰੂਪ ਹੈ ਉਹਨੇ ਧਾਰਨ ਕਰ ਲਿਆ। ਔਰ ਉਸ ਹਿੰਸਕ ਟਕਰਾਅ ਦੇ ਵਿੱਚ ਦੱਸਿਆ ਜੋ ਜਾ ਰਿਹਾ ਹਾਲੇ ਤੱਕ ਕਿ 20 ਜਿਹੜੇ ਜਵਾਨ ਹੈ ਉਹ ਸ਼ਹੀਦ ਹੋਏ ਆ, ਜਦਕਿ ਜਿਹੜੀ ਗਿਣਤੀ ਹੈ ਉਹ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਔਰ ਦੋਵਾਂ ਦੇਸ਼ਾਂ ਵੱਲੋਂ ਆਪੋ ਆਪਣੇ ਜਿਹੜੇ ਬਿਆਨ ਆ ਉਹ ਇਸ ਵੇਲੇ ਦਾਗੇ ਜਾ ਰਹੇ ਆ। ਸੋ ਇੱਕ ਦੂਸਰੇ ਨੂੰ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ, ਪਰ ਜਿਹੜੇ ਉਸ ਇਲਾਕੇ ਦੇ ਵਿੱਚ ਇੱਕ ਦੂਸਰੇ ਦੇ ਨਾਲ ਲੜ ਰਹੇ ਆ ਸੈਨਿਕ, ਉਹਨਾਂ ਸੈਨਿਕਾਂ ਦੀ ਅਸਲ ਜ਼ਿੰਦਗੀ ਵੱਲ ਵੇਖਿਆ ਜਾਵੇ, ਉਸ ਥਾਂ ਦੀ ਗੱਲ ਕੀਤੀ ਜਾਵੇ ਤਾਂ ਲੱਦਾਖ ਇੱਕ ਇਹੋ ਜਿਹਾ ਇਲਾਕਾ ਹੈ ਜਿੱਥੇ ਆਕਸੀਜਨ ਦੀ ਜਿਹੜੀ ਕਮੀ ਆ ਉਹ ਵੱਡੇ ਪੱਧਰ ਤੇ ਆ। ਔਰ ਉਸ ਸਥਿਤੀ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਉੱਥੇ ਦੁਸ਼ਮਣ ਦੇ ਨਾਲ ਸਾਹਮਣਾ ਕਰਨਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਹੀ ਬਹਾਦਰੀ ਤੋਂ ਵੀ ਕਿਤੇ ਉੱਪਰ ਦਾ ਜਿਹੜਾ ਯਤਨ ਹੈ, ਕਿਉਂਕਿ ਬਹਾਦਰ ਜਿਹੜੇ ਇਹ ਨੌਜਵਾਨ, ਇਹ ਜਿਹੜੇ ਸਾਡੇ ਸੂਰਬੀਰ ਹੈ, ਇਹ ਜਿਹੜੇ ਸਾਡੇ ਫੌਜੀ ਜਵਾਨ ਨੇ ਉਹ ਹੁੰਦੇ ਹੀ ਆ, ਕਿਉਂਕਿ ਬਹਾਦਰੀ ਦਾ ਜਿਹੜਾ ਜਜ਼ਬਾ ਹੈ ਉਹ ਉਹਨਾਂ ਦੇ ਅੰਦਰ ਘੁੱਟ ਘੁੱਟ ਕੇ ਭਰਿਆ ਹੁੰਦਾ। ਪਰ ਦੂਜੇ ਪਾਸੇ ਹਾਲਾਤ ਦੇਖੇ ਜਾਣ ਤਾਂ ਇਹੋ ਜਿਹੀ ਥਾਂ ਦੇ ਉੱਤੇ ਯੁੱਧ ਲੜਨਾ, ਇਹੋ ਜਿਹੀ ਥਾਂ ਦੇ ਉੱਤੇ ਜੰਗ ਲੜਨਾ ਜਿੱਥੇ ਸਾਹ ਲੈਣਾ ਵੀ ਗਵਾਰਾ ਨਹੀਂ ਆ, ਔਰ ਉੱਥੇ ਉਹ ਆਪਣੇ ਦੁਸ਼ਮਣ ਦਾ ਜਿਹੜਾ ਟਾਕਰਾ ਉਹ ਕਰ ਰਹੇ ਆ। ਸੋ ਦੋਸਤੋ, ਦੱਸਿਆ ਜਾ ਰਿਹਾ ਕਿ ਲੱਦਾਖ ਦੇ ਵਿੱਚ ਭਾਰਤ ਤੇ ਚੀਨ ਦੀ ਸਰਹੱਦ ਦੇ ਉੱਤੇ ਜਿਹੜਾ ਇਹ ਹਿੰਸਕ ਟਕਰਾਅ ਆ ਉਹਦੇ ਟਕਰਾਅ ਤੋਂ ਬਾਅਦ ਭਾਰਤ ਵੱਲੋਂ ਜਿਹੜੀ ਕੰਟਰੋਲ ਰੇਖਾ ਆ ਉਹਨੂੰ ਸਖ਼ਤ ਕਰ ਦਿੱਤਾ ਗਿਆ। ਔਰ ਇਸ ਸਖ਼ਤੀ ਤੋਂ ਬਾਅਦ ਚੀਨ ਜਿਹੜਾ ਆ ਉਸਨੇ ਵੀ ਜਿਹੜੀ ਭਾਰਤ ਨੂੰ ਧਮਕੀ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਇਹ ਧਮਕੀ ਦਿੱਤੀ ਹੈ ਔਰ ਕਿਹਾ ਕਿ ਜੇ ਯੁੱਧ ਹੋਇਆ ਤਾਂ ਸਥਿਤੀ ਜਿਹੜੀ ਹੈ ਉਹ 1962 ਤੋਂ ਵੀ ਬਦਤਰ ਹੋਵੇਗੀ। ਸੋ ਇਹੋ ਜਿਹੀ ਜਿਹੜੀ ਧਮਕੀ ਹੈ ਉਹ ਚੀਨ ਵੱਲੋਂ ਦਿੱਤੇ ਜਾਣੇ, ਔਰ ਉਹਨਾਂ ਦੀ ਜਿਹੜੀ ਚੀਨ ਦੀ ਇੱਕ ਸਰਕਾਰੀ ਅਖ਼ਬਾਰ ਹੈ ਗਲੋਬਲ ਟਾਈਮਸ ਉਹਦੇ ਵੱਲੋਂ ਇਹ ਜਿਹੜੀ ਧਮਕੀ ਹੈ ਇਹ ਪ੍ਰਕਾਸ਼ਿਤ ਹੋਈ ਹੈ ਅਖ਼ਬਾਰ ਦੇ ਵਿੱਚ। ਔਰ ਇਸ ਧਮਕੀ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਜਿੰਨੇ ਮਰਜ਼ੀ ਦਗਮਜ਼ੇ ਜਿਹੜੇ ਆ ਉਹ ਮਾਰੇ ਜਾਣ, ਪਰ ਇੱਕ ਜਿਹੜਾ ਸਹਿਮ ਆ ਉਹ ਜ਼ਰੂਰ ਭਾਰਤ ਦੇ ਲੋਕਾਂ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਕਿ ਜੇਕਰ ਇਹ ਯੁੱਧ ਜਿਹੜਾ ਆ ਇਹ ਛਿੜਦਾ, ਜੇਕਰ ਇਹ ਹਿੰਸਕ ਟਕਰਾਅ ਜਿਹੜਾ ਆ ਹੋਰ ਵੀ ਭਿਆਨਕ ਹੋ ਜਾਂਦਾ ਤਾਂ ਉਹਦੇ ਵਿੱਚ ਹੋਣ ਵਾਲਾ ਜਿਹੜਾ ਨੁਕਸਾਨ ਆ ਉਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸੋ ਚੀਨ ਦੇ ਜਿਹੜੇ ਇਰਾਦੇ ਨੇ ਉਹ ਕਾਫੀ ਖਤਰਨਾਕ ਨੇ। ਲੱਦਾਖ ਤੋਂ ਹੁਣ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੱਕ ਉਹਨਾਂ ਦੇ ਜਿਹੜੇ ਲੜਾਕੂ ਜਹਾਜ਼ ਆ ਉਹ ਵੀ ਪਹੁੰਚ ਚੁੱਕੇ ਆ। ਲੇਹ ਵਿਚ ਭਾਰਤ ਦੇ ਮਿਗ 29 ਤੇ ਅਪਾਚੇ ਲੜਾਕੂ ਹੈਲੀਕਾਪਟਰ ਤਾਇਨਾਤ ਕਰਨ ਮਗਰੋਂ ਚੀਨ ਨੇ ਵੀ ਲੱਦਾਖ ਦੇ ਨਾਲ ਲੱਗਦੇ ਵੱਡੇ ਏਅਰਬੇਸ ਹੋਟਾਨ ਨਗਿਆਰੀ ਸ਼ਿਗਾਤਸੇ ਤੇ ਨਯਿੰਗਚੀ ਵਿਚ ਵੱਡੇ ਪੱਧਰ ਤੇ ਜੈੱਟ ਬੰਬ ਏਅਰਕ੍ਰਾਫਟ ਤੇ ਹੈਲੀਕਾਪਟਰ ਜਿਹੜੇ ਆ ਉਹ ਤਾਇਨਾਤ ਕੀਤੇ ਆ। ਇੰਨਾ ਹੀ ਨਹੀਂ, ਚੀਨ ਫੌਜ ਨੇ ਪੈਨਗੰਗ ਸੂ ਝੀਲ ਵਿਚ ਫਿੰਗਰ 4 ਦੇ ਸਾਹਮਣੇ ਭਾਰਤੀ ਫੌਜੀਆਂ ਨੂੰ ਗਸ਼ਤ ਕਰਨ ਤੋਂ ਰੋਕਣ ਲਈ ਆਪਣੀ ਅਪਰਾਧਿਕ ਕਾਰਵਾਈ ਤੇ ਨਿਗਰਾਨੀ ਵਿਚ ਵੀ ਵਾਧਾ ਕੀਤਾ। ਇਕ ਮੀਡੀਆ ਰਿਪੋਰਟ ਅਨੁਸਾਰ ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਪੂਰੀ ਸਰਹੱਦ ਤੇ ਸਥਿਤ ਹਵਾਈ ਅੱਡਿਆਂ ਹੋਟਾਨ ਨਗਿਆਰੀ ਸ਼ਿਗਾਤਸੇ ਤੇ ਨਯਿੰਗਚੀ ਵਿਖੇ ਵਾਧੂ ਲੜਾਕੂ ਜਹਾਜ਼ ਬੰਬ ਤੇ ਲੜਾਕੂ ਹੈਲੀਕਾਪਟਰ ਤਾਇਨਾਤ ਕੀਤੇ ਆ। PLA ਅਰੁਣਾਚਲ ਦੀ ਸਰਹੱਦ ਤੇ ਵੀ ਆਪਣੀ ਗਤੀਵਿਧੀ ਨੂੰ ਉਹਨਾਂ ਨੇ ਤੇਜ਼ ਕਰ ਦਿੱਤਾ ਤੇ ਪੈਨਗੰਗ ਸੋਈ ਝੀਲ ਜਿੱਥੇ ਚੀਨੀ ਫੌਜ ਜਿਹੜੀ ਆ LAC ਨੂੰ ਬਦਲਣਾ ਚਾਹੁੰਦੀ ਹੈ, ਉੱਥੇ ਵੀ ਚੀਨੀ ਫੌਜ ਨੇ ਗੋਗਰਾ ਹੌਟ ਸਪ੍ਰਿੰਗ ਵਿਖੇ ਵੱਡੇ ਪੱਧਰ ਤੇ ਫੌਜਾਂ ਤੇ ਹਥਿਆਰ ਵੀ ਤਾਇਨਾਤ ਕੀਤੇ ਨੇ। ਸੋ ਦੱਸਿਆ ਜਾ ਰਿਹਾ ਕਿ ਚੀਨ ਨੇ ਲੱਦਾਖ ਦੇ ਨਾਲ ਲੱਗਦੇ ਇਲਾਕਿਆਂ ਵਿਚ ਲੜਾਈ ਦੇ ਜਹਾਜ਼ J-11 ਤੇ J-16 ਇਸ ਨੂੰ ਤਾਇਨਾਤ ਕੀਤਾ ਜੋ ਉਚਾਈ ਵਾਲੇ ਖੇਤਰਾਂ ਵਿਚ ਉਡਾਨ ਭਰਨ ਲਈ ਢੁਕਵੇਂ ਨੇ। ਸੋ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਚੀਨ ਵੱਲੋਂ ਭਾਰਤ ਦਾ ਜਿਹੜਾ ਮੁਕਾਬਲਾ ਕਰਨਾ, ਔਰ ਇਧਰ ਭਾਰਤ ਵੱਲੋਂ ਆਪਣੇ ਵੱਖ ਵੱਖ ਮੀਡੀਆ ਪਲੇਟਫਾਰਮਾਂ ਦੇ ਉੱਤੇ ਇਹੋ ਜਿਹੀਆਂ ਖ਼ਬਰਾਂ ਜਿਹੜੀਆਂ ਫੈਲਾਉਣੀਆਂ ਕਿ ਇਸ ਵੇਲੇ ਭਾਰਤ ਜਿਹੜਾ ਆ ਉਹ ਵੀ ਹਥਿਆਰਾਂ ਦੇ ਨਾਲ ਸੰਪੰਨ ਆ ਔਰ ਉਹ ਅੱਗੇ ਵੱਧ ਕੇ ਇਹ ਮੁਕਾਬਲਾ ਕਰੇਗਾ, ਇਹ ਖਤਰੇ ਤੋਂ ਖਾਲੀ ਨਹੀਂ ਆ, ਕਿਉਂਕਿ ਜਿਹੜੀ ਅਸਲੀਅਤ ਆ ਜਿਹੜਾ ਸੱਚ ਆ ਉਹ ਵੀ ਆਪਣੇ ਆਪ ਦੇ ਵਿਚ ਸਾਹਮਣੇ ਆਉਣਾ ਜ਼ਰੂਰੀ ਹੁੰਦਾ। ਸੋ ਇਸੇ ਸੱਚ ਨੂੰ ਪਛਾਣਦਿਆਂ ਡਾਕਟਰ ਮਨਮੋਹਨ ਸਿੰਘ ਵੱਲੋਂ ਵੀ ਮੋਦੀ ਨੂੰ ਸੋਚ ਕੇ ਬੋਲਣ ਦੀ ਜਿਹੜੀ ਸਲਾਹ ਆ ਉਹ ਦਿੱਤੀ ਗਈ ਆ, ਔਰ ਉਹਨਾਂ ਵੱਲੋਂ ਦਿੱਤੀ ਇਸ ਸਲਾਹ ਤੋਂ ਬਾਅਦ ਹੁਣ BJP ਸਿਆਸੀ ਜੰਗ ਜਿਹੜੀ ਆ ਉਹ ਵੀ तेज हुई है। सो साबका प्रधानमंत्री प्रधानमंत्री मनमोहन सिंह होरां ने चिट्ठी लिखी है नरेंद्र मोदी साहब नू, और इस चिट्ठी दे विच उन्हां ने कहा है कि भारत चीन संबंधां दे विच फैसला कुन मोड़ जड़ा वो आ गया, अजिहे च सरकार नू बहुत संभल के कदम रखना चाहिए। मौजूदा सरकार दा रुख ही तय करेगा कि अगे दोवां देशां दे रिश्ते किवें दे रहणगे। नाल ही डॉक्टर मनमोहन सिंह ने 15 ते 16 जून की रात नू चीन की सरहद ते शहीद होए 20 भारतीय फौजियां की शहादत नू भी याद किया। दूजे पासे देखा जावे तो भारतीय जनता पार्टी के राष्ट्रीय प्रधान जेपी नड्डा ने साबका प्रधानमंत्री डॉक्टर मनमोहन सिंह के इस बयान ते हमला किया। मनमोहन सिंह ने प्रधानमंत्री मनमोहन सिंह ते हमला करदे होए उन्होंने कहा कि ए सारा कुछ जड़ा सी ओ असल विच कांग्रेस दा ही पैदा कीता होया सी। कांग्रेस ने ही चीन नू जमीन दित्ती सी, यानी के उस पार्टी दे नाल तुसी संबंध रख दे हो जिस पार्टी ने चीन नू भारतीय जमीन जड़ी सी ओ सरेंडर कर दित्ती सी। सो एहो जिहा दोष जड़ा या पलटवार जड़ा या ओ कीता जा रहा भारतीय जनता पार्टी वालों मनमोहन सिंह होरां दे उत्ते, मनमोहन सिंह सरकार दे उत्ते। ते इसे तरह आपस दे विच निजी जड़ियां रंजशां आ ओ इस मौके कढ़ियां जा रही पार्टियां वालों भी। उधर भारत की भलाई लई मनमोहन सिंह की सलाह मनन मोदी, ए कहना है राहुल गांधी का। पर जड़ा दूसरा सच ए है कि इस वेले सरहद दे उत्ते जड़ा टकराव बनिया होया और साडे जड़े जवान है ओ इस वेले अपनियां जाना जड़ियां आ उत्थे गवा रहे आ सिर्फ ते सिर्फ देश नू सुरक्षित रखण दे लई, सिर्फ ते सिर्फ देश दे उत्ते चीन दा जड़ा कब्जा आ ओ ना होवे इस गल नू यकीनी बनाउण दे लई। पर जेकर उन्हां दीआं जाना जा रहीआं तां फिर देश दी इक जड़ी मजबूत नीति है ओ इस नू लैके की होनी चाहीदी आ, किस ढंग दे नाल जड़ा अपना ते अपने नागरिकां दा जड़ा बचा आ ओ कीता जाना चाहीदा, ए इस वेले एक वड्डी रणनीति तैयार करन दी लोड़ है अपने देश दी सरकार नू। अगली खबर वल दोस्तो वधदे आ, और अगली खबर जड़ी है ओ है कि भारत दे विच कोरोना महामारी जड़ी है ओ भी तेजी दे नाल वधदी जा रही है। सो कोरोना महामारी दे पिछले 24 घंटिया दे विच 14,821 नवे मामले जड़े आ ओ सामने आए आ, और इस वेले कुल अंकड़ा जड़ा आ ओ 4 लाख तो भी पार हो चुके है। देश विच सोमवार नू COVID-19 दे 14,821 मामले सामने आउण तो बाद घातक कोरोना वायरस नाल पीड़ित होण वालियां दी गिणती वध के 4,25,282 हो गई है। उत्थे ही वायरस दे नाल 445 होर लोकां दी मौत होण तो बाद मृतकां दी गिणती 1,06,99 हो गई है। सेहत मंत्रालय दे अंकड़ियां अनुसार देश विच लगातार 11वें दिन 10,000 तो ज्यादा मामले सामने आए है। अधिकारित अंकड़िया अनुसार सेहतयाब होने वाले मरीजा की गिणती भी वध रही है, हुण तक 2,37,195 मरीज जड़े आ ओ ठीक हो चुके हैं, जबकि 1,74,387 अजिहे लोग है जो हुण भी वायरस की लपेट दे विच ने। सो सोमवार तक 445 लोगों की जड़ी मौत है ओ भी हुई है, और उन्होंने 186 महाराष्ट्र, 63 दिल्ली, 53 तमिलनाडु, 43 उत्तर प्रदेश, 25 गुजरात, 15 पछमी बंगाल, 14 मध्य प्रदेश, 12 राजस्थान, 11 हरियाणा, 7 तेलंगाना, 5 आंध्र प्रदेश ते कर्नाटक तो हैं। उत्थे उड़ीसा दे दो, बिहार, जम्मू कश्मीर, पांडचेरी ते पंजाब दे विच भी एक एक व्यक्ति की जड़ी मौत है ओ होई है कोरोना वायरस दे कारण। सो कोरोना वायरस दा जड़ा खतरा आ ओ दिनों दिन भारत दे विच इस वेले वधदा होया नजर आ रहा है। ते दोस्तो अगली खबर वल वधदे आ, अगली खबर है जी पंजाब तो। पंजाब मंत्री मंडल की मीटिंग तो पहला हंगामा होने की खबर आ रही है। सो श्री गुरु नानक देव थर्मल प्लांट पंजाब सरकार वालों बंद किए जाने के विरोध में कल मुख विरोधी पार्टी आप वालों मंत्री मंडल की बैठक तो पहला वित्त मंत्री मनप्रीत सिंह बादल की सैक्टर 2 स्थित सरकारी रिहायश का घराव करने का यतन किया गया, पर पहला तो चौकस पुलिस ने इस कार्रवाई ਬਲ ਪੂਰਵਕ ਅਸਫਲ ਬਣਾਉਂਦਿਆਂ ਘਿਰਾਓ ਲਈ ਆਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਤਿੰਨ ਹੋਰ ਆਪ ਵਿਧਾਇਕ ਅਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ ਤੇ ਜੈ ਕਿਸ਼ਨ ਰੋੜੀ ਨੂੰ ਹਿਰਾਸਤ ਵਿਚ ਲੈ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਥਾਣੇ ਪਹੁੰਚਾ ਦਿੱਤਾ ਗਿਆ। ਸੋ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦਾ ਇਹ ਲੋਕ ਵਿਰੋਧ ਕਰ ਰਹੇ ਸਨ ਤੇ ਮੰਤਰੀ ਮੰਡਲ ਨੇ ਵਿਰੋਧ ਦੇ ਬਾਵਜੂਦ ਪੁੱਡਾ ਨੂੰ ਇਹ ਜ਼ਮੀਨ ਦੇਣ ਦਾ ਫੈਸਲਾ ਕਰਕੇ ਥਰਮਲ ਪੱਕੇ ਤੌਰ ਤੇ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਲੈ ਲਿਆ। ਸੋ ਆਮ ਆਦਮੀ ਪਾਰਟੀ ਦੇ ਕੱਲ ਕੀਤੇ ਵਿਰੋਧ ਦੇ ਬਾਵਜੂਦ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਬਾਰੇ ਮੰਤਰੀ ਮੰਡਲ ਨੇ ਪੁੱਡਾ ਨੂੰ ਇਸ ਦੀ 1764 ਏਕੜ ਜ਼ਮੀਨ ਜਿਹੜੀ ਆ ਉਹ ਸੌਂਪਣ ਦਾ ਫੈਸਲਾ ਕਰਕੇ ਇਸ ਦੇ ਬੰਦ ਹੋਣ ਤੇ ਹੁਣ ਪੱਕੀ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਸਾਰੇ ਤੱਥਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੁੱਡਾ ਨੂੰ ਇਸ ਥਾਂ ਨੂੰ ਵਿਕਸਿਤ ਕਰਨ ਅਤੇ ਵੇਚੇ ਜਾਣ ਸੰਬੰਧੀ ਸੂਬੇ ਦੀ ਗਰੰਟੀ ਨਾਲ 100 ਕਰੋੜ ਰੁਪਏ ਤੱਕ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਪ੍ਰਵਾਨਗੀ ਹੈ ਉਹ ਵੀ ਦੇ ਦਿੱਤੀ ਗਈ ਹੈ। ਅਗਲੀ ਖਬਰ ਵੱਲ ਦੋਸਤੋ ਵਧਦੇ ਹਾਂ। ਅਗਲੀ ਖਬਰ ਹੈ ਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਲੋਕ ਇਨਸਾਫ ਪਾਰਟੀ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿਚ ਇਕ ਰੋਸ ਰੈਲੀ ਜਿਹੜੀ ਆ ਉਹ ਕੱਲ ਰਵਾਨਾ ਹੋਈ ਹੈ। ਸੋ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਾਪਸ ਨਾ ਹੋਣ ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਇਹ ਕਹਿਣਾ ਹੈ ਬੈਂਸ ਹੋਰਾਂ ਦਾ। ਸੋ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਇਹ ਰਵਾਨਾ ਹੋਈ ਹੈ ਰੋਸ ਰੈਲੀ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ MLA ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕੱਲ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਇਕ ਰੋਸ ਰੈਲੀ ਰਵਾਨਾ ਹੋਈ ਹੈ ਜੋ ਮੁੱਖ ਮੰਤਰੀ ਨੂੰ ਚੰਡੀਗੜ੍ਹ ਮਿਲੇਗੀ। ਸੋ ਇਸ ਤੋਂ ਪਹਿਲਾਂ ਬੈਂਸ ਭਰਾਵਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਗੁਰੂ ਘਰ ਮੱਥਾ ਵੀ ਟੇਕਿਆ, ਅਰਦਾਸ ਵੀ ਕੀਤੀ ਔਰ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਅਕੀਦਤ ਤੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਵੀ ਕਿਹਾ। ਪਰ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਕਿਸਾਨ ਰਾਓ ਪੰਜਾਬ ਬਚਾਓ ਦੇ ਦਾ ਨਾਰਾ ਹੈ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਕਿਸਾਨ ਮਾਰੀ ਨੀਤੀਆਂ ਬਣਾਈਆਂ ਜਾ ਰਹੀਆਂ ਆ, ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਇਹ ਰੋਸ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ। ਉਧਰ ਉਨ੍ਹਾਂ ਦਾ ਇਹ ਵੀ ਕਹਿਣਾ ਰਿਹਾ ਕਿ ਮੀਡੀਆ ਨੂੰ ਬੈਂਸ ਭਰਾਵਾਂ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ, ਇਹੋ ਜਿਹਾ ਜਿਹੜਾ ਵਿਤਕਰਾ ਉਹ ਸਾਹਮਣੇ ਆਇਆ। ਸੋ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਬੈਂਸ ਭਰਾਵਾਂ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ, ਪਰ ਗੌਰਤਲਬ ਹੈ ਜਦੋਂ ਵੀ ਕੋਈ ਅਕਾਲੀ ਦਲ ਦਾ ਨੁਮਾਇੰਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਉਸਦੀ ਕਵਰੇਜ ਲਈ ਸਪੈਸ਼ਲ ਤੌਰ ਤੇ ਆਖਿਆ ਜਾਂਦਾ। ਪਰ ਜੇਕਰ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚਦੇ ਨੇ ਤਾਂ ਕਵਰੇਜ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਸੰਬੰਧ ਚ ਸਿਮਰਜੀਤ ਸਿੰਘ ਬੈਂਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਗੁਰੂ ਘਰ ਵਿਚ ਇਸ ਤਰ੍ਹਾਂ ਦੀ ਪਿਰਤ ਪੈਦਾ ਕਰਨ ਵਾਲਿਆਂ ਨੂੰ ਵਾਹਿਗੁਰੂ ਸੁਮਤ ਬਖਸ਼ੇ। ਸੋ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਲਈ 4 ਦਰਵਾਜ਼ੇ ਹਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰ ਉਥੇ ਇਹ ਵਿਤਕਰਾ ਸੋਭਾ ਨਹੀਂ ਦਿੰਦਾ। ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਗੰਭੀਰ ਬਣੀ ਹੋਈ ਹੈ। ਪਿਛਲੇ 24 ਘੰਟਿਆਂ ਦੇ ਵਿਚ ਯਾਨੀ ਕਿ ਸੋਮਵਾਰ ਸ਼ਾਮ ਤੱਕ ਜਿਹੜੇ ਨਵੇਂ ਹੋਰ 177 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ ਔਰ ਇਸ ਦੇ ਨਾਲ ਹੀ ਜਿਹੜੀਆਂ ਮੌਤਾਂ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਹੁਣ 100 ਹੋ ਚੁੱਕੀ ਹੈ ਔਰ 101 ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਜ਼ਿਲ੍ਹਿਆਂ ਦੀ ਜੇ ਅਸੀਂ ਗੱਲ ਕਰੀਏ ਕਿ ਕਿਹੜੇ ਕਿਹੜੇ ਜ਼ਿਲ੍ਹੇ ਜਿਨ੍ਹਾਂ ਦੇ ਵਿਚ ਜ਼ਿਆਦਾਤਰ ਜਿਹੜੇ ਕੋਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਆ ਰਹੇ ਆ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਜਿਹੜੇ ਇਹ 3 ਜ਼ਿਲ੍ਹੇ ਆ ਇਨ੍ਹਾਂ ਦੇ ਵਿਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਅੰਕੜੇ ਆ ਉਹ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਆ ਰਹੇ ਆ ਔਰ ਇਕੱਠਿਆਂ ਹੀ 61% ਜਿਹੜੇ ਕੇਸਿਸ ਆ ਉਹ ਕੋਰੋਨਾ ਵਾਇਰਸ ਦੇ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਵਿਚੋਂ ਆ ਰਹੇ ਆ। ਜਲੰਧਰ ਦੇ ਵਿਚ 46 ਕੇਸ ਜਿਹੜੇ ਆ ਉਹ ਹੁਣ ਤੱਕ ਸਾਹਮਣੇ ਆਏ ਆ, ਲੁਧਿਆਣਾ ਦੇ ਵਿਚ 34, ਅੰਮ੍ਰਿਤਸਰ ਦੇ ਵਿਚ 28, ਸੰਗਰੂਰ ਦੇ ਵਿਚ 15, ਫਾਜ਼ਿਲਕਾ ਚ 13, SAS ਨਗਰ ਦੇ ਵਿਚ 2, ਫਿਰੋਜ਼ਪੁਰ ਚ 7, ਪਠਾਨਕੋਟ ਚ 7, ਪਟਿਆਲਾ ਚ 5, ਬਠਿੰਡਾ ਚ 4, ਫਰੀਦਕੋਟ ਚ 3, ਮੁਕਤਸਰ ਚ 3, ਫਤਿਹਗੜ੍ਹ ਸਾਹਿਬ ਚ 2 ਤੇ ਗੁਰਦਾਸਪੁਰ ਚ 2, ਤਰਨ ਤਾਰਨ ਦੇ ਵਿਚ 2 ਤੇ ਕਪੂਰਥਲਾ ਦੇ ਵਿਚ 1। ਸੋ ਸੋਮਵਾਰ ਦੀ ਸ਼ਾਮ ਤੱਕ ਇਹ ਨਵੇਂ ਕੇਸ ਜਿਹੜੇ ਆ ਉਹ ਹੋਰ ਸਾਹਮਣੇ ਆਏ ਆ ਔਰ ਇਸ ਦੇ ਨਾਲ ਹੀ ਜਿਹੜੀ ਗਿਣਤੀ ਆ ਉਹ ਇਸ ਵੇਲੇ ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੀ ਉਹ ਪਿਛਲੇ 24 ਘੰਟਿਆਂ ਦੇ ਵਿਚ 177 ਗਈ ਆ ਔਰ ਜਿਹੜੇ ਕੁੱਲ ਕੇਸ ਆ 4,235 ਹੋ ਚੁੱਕੇ ਆ। ਇਹਦੇ ਨਾਲ ਹੀ ਅਗਲੀ ਖਬਰ ਵੱਲ ਵਧਦੇ ਆ ਜੀ। ਅਗਲੀ ਖਬਰ ਜਿਹੜੀ ਆ ਉਹ ਹੈ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਵੀ ਕੋਰੋਨਾ ਵਾਇਰਸ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਆ। ਸੋ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਆ। ਦੁਨੀਆ ਭਰ 'ਚ ਪਿਛਲੇ 24 ਘੰਟਿਆਂ 'ਚ 1,83,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਆ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਕਿਹਾ ਕਿ ਸਭ ਤੋਂ ਜ਼ਿਆਦਾ 54,771 ਮਾਮਲੇ ਜਿਹੜੇ ਆ ਉਹ ਬ੍ਰਾਜ਼ੀਲ ਦੇ ਵਿੱਚ ਸਾਹਮਣੇ ਆਏ ਆ। ਇਸ ਤੋਂ ਬਾਅਦ ਅਮਰੀਕਾ ਦੇ ਵਿੱਚ 36,617 ਤੇ ਭਾਰਤ ਵਿੱਚ 15,400 ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਇਹ ਜਾਣਕਾਰੀ ਜਿਹੜੀ ਆ ਉਹ ਐਤਵਾਰ ਨੂੰ ਦਿੱਤੀ ਗਈ ਆ ਵਿਸ਼ਵ ਸਿਹਤ ਸੰਗਠਨ ਵੱਲੋਂ। ਇਸ ਤੋਂ ਬਾਅਦ ਹੋਰ ਵੀ ਗਿਣਤੀ ਦੇ ਵਿੱਚ ਵਾਧਾ ਹੁਣ ਤੱਕ ਹੋ ਚੁੱਕਿਆ ਤੇ ਮਾਹਰਾਂ ਦਾ ਕਹਿਣਾ ਕਿ ਵੱਧ ਰਹੇ ਮਾਮਲੇ ਕਈ ਕਾਰਨਾਂ ਨੂੰ ਦਰਸਾਉਂਦੇ ਆ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਜਾਂਚ ਨਾਲ ਵੀ ਵਿਆਪਕ ਪੱਧਰ ਤੇ ਲਾਗ ਫੈਲਣਾ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਦੱਸਿਆ ਕਿ ਦੁਨੀਆ ਭਰ ਦੇ ਵਿੱਚ ਇਸ ਆਲਮੀ ਮਹਾਂਮਾਰੀ ਨਾਲ ਹੁਣ ਤੱਕ 87,08,00,008 ਲੋਕ ਪੀੜਤ ਹਨ ਤੇ ਇਨ੍ਹਾਂ ਦੇ ਵਿੱਚੋਂ 1,83,020 ਲੋਕ ਪਿਛਲੇ 24 ਘੰਟਿਆਂ ਦੇ ਵਿੱਚ ਵਾਇਰਸ ਦੀ ਲਪੇਟ ਦੇ ਵਿੱਚ ਆਏ ਆ। ਸੋ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਜਿਹੜੀ ਹੈ ਉਹ ਐਤਵਾਰ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਗਈ ਹੈ। ਇਹਦੇ ਨਾਲ ਹੀ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਕਿ ਗਲੈਨਮਾਰਕ ਨੇ COVID-19 ਵਿਰੋਧੀ ਇੱਕ ਦਵਾਈ ਜਿਹੜੀ ਆ ਉਹ ਤਿਆਰ ਕੀਤੀ ਆ ਜਿਹੜੀ ਕਿ 103 ਰੁਪਏ ਪ੍ਰਤੀ ਟੈਬਲੇਟ ਬਾਜ਼ਾਰ ਦੇ ਵਿੱਚ ਉਪਲਬਧ ਹੋਣ ਜਾ ਰਹੀ ਹੈ। ਸੋ ਡਰੱਗ ਫਰਮ ਗਲੈਨਮਾਰਕ ਫਾਰਮਾਸਿਟੀਕਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਫੈਬੀ ਫਲੂ ਨਾਮ ਦੀ ਐਂਟੀਵਾਇਰਲ ਡਰੱਗ ਫਾਵੀ ਪਾਇਰਵੀਰ ਲਾਂਚ ਕੀਤੀ ਹੈ ਜੋ ਕਿ ਹਲਕੇ ਤੋਂ ਦਰਮਿਆਨੀ COVID-19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਤੀ ਟੈਬਲੇਟ 103 ਰੁਪਏ ਹੈ। ਗਲੈਨਮਾਰਕ ਫਾਰਮਾਸਿਟੀਕਲ ਨੇ ਦੱਸਿਆ ਹੈ ਕਿ ਇਹ ਦਵਾਈ 34 ਗੋਲੀਆਂ ਦੀ ਇੱਕ ਸਟ੍ਰੈਪ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤ 200 ਮਿਲੀਗ੍ਰਾਮ ਦੇ ਟੈਬਲੇਟ ਵਜੋਂ ਉਪਲਬਧ ਹੋਵੇਗੀ। ਸੋ ਭਾਰਤ ਦੇ ਵਿੱਚ ਇਹ ਪਹਿਲੀ ਮੌਖਿਕ ਫੈਬੀ ਪਿਰਾਵੀਰ ਮਨਜ਼ੂਰ ਦਵਾਈ ਹੈ। ਸੋ ਇੱਕ ਤਜਵੀਜ਼ ਆਧਾਰਿਤ ਦਵਾਈ ਹੈ ਜਿਸ ਦੀ ਸਿਫਾਰਿਸ਼ ਕੀਤੀ ਗਈ ਖੁਰਾਕ ਇੱਕ ਦਿਨ ਵਿੱਚ ਰੋਜ਼ਾਨਾ 2 ਵਾਰ 1,800 ਮਿਲੀਗ੍ਰਾਮ ਹੁੰਦੀ ਹੈ ਤੇ ਬਾਅਦ ਵਿੱਚ 14 ਦਿਨਾਂ ਤੱਕ ਰੋਜ਼ਾਨਾ 800 ਮਿਲੀਗ੍ਰਾਮ ਹੁੰਦੀ ਹੈ। ਜਦੋਂ ਕੰਪਨੀ ਨੂੰ ਦਵਾਈ ਦੀ ਨਿਰਮਾਣ ਸਮਰੱਥਾ ਬਾਰੇ ਪੁੱਛਿਆ ਗਿਆ ਤਾਂ ਦਵਾਈ ਫਰਮ ਨੇ ਕਿਹਾ ਕਿ ਪ੍ਰਤੀ ਮਰੀਜ਼ ਘੱਟੋ ਘੱਟ 2 ਪੱਟੀਆਂ ਮੰਨਦਿਆਂ ਗਲੈਨਮਾਰਕ ਪਹਿਲੇ ਮਹੀਨੇ ਵਿੱਚ ਹੀ ਤਕਰੀਬਨ 82,500 ਮਰੀਜ਼ਾਂ ਨੂੰ ਫੈਬੀ ਫਲੂ ਦੀ ਦਵਾਈ ਪ੍ਰਦਾਨ ਕਰ ਸਕੇਗਾ ਤੇ ਵਿਕਸਿਤ ਹੋ ਰਹੀ ਸਥਿਤੀ ਅਤੇ ਸਥਿਤੀ ਦੇ ਆਧਾਰ ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਦੇਸ਼ ਦੀਆਂ ਸਿਹਤ ਸੰਭਾਲ ਲਈ ਕੰਮ ਜਿਹੜਾ ਆ ਉਹ ਕੀਤਾ ਜਾਵੇਗਾ। ਜ਼ਰੂਰਤਾਂ ਨੂੰ ਮਾਪਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੰਮ ਜਿਹੜਾ ਆ ਉਹ ਕੰਪਨੀ ਵੱਲੋਂ ਕੀਤਾ ਜਾਵੇਗਾ। ਸੋ ਭਾਰਤ ਦੇ ਵਿੱਚ ਗਲੈਨਮਾਰਕ ਫਾਰਮਾਸਿਟੀਕਲ ਵੱਲੋਂ ਇਹ ਦਵਾਈ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ। ਸੋ ਪੰਜਾਬ ਦੀ ਇੱਕ ਹੋਰ ਖਬਰ ਜਿਹੜੀ ਹੈ ਉਹ ਸਾਂਝੀ ਕਰਨੀ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਨਾਲ ਸੰਬੰਧਿਤ ਇੱਕ ਕੇਸ ਦੇ ਉੱਤੇ ਇੱਕ ਜਿਹੜੀ ਸੁਣਵਾਈ ਹੈ ਉਹ ਹੋਈ ਹੈ। ਸੋ ਬੇਅਦਬੀ ਕਾਂਡ ਤੋਂ 2 ਦਿਨ ਬਾਅਦ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੁਰਾ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅਤਿਆਚਾਰ ਨੂੰ ਹੋਰ ਰੰਗਤ ਦੇਣ ਲਈ ਪੁਲਿਸ ਵੱਲੋਂ ਕੋਟਕਪੁਰਾ ਤੇ ਬਾਜਾਖਾਨਾ ਵਿਖੇ ਧਰਨਾਕਾਰੀਆਂ ਵਿਰੁੱਧ ਹੀ ਦਰਜ ਕੀਤੇ ਵੱਖ ਵੱਖ ਮਾਮਲੇ ਜਿੱਥੇ ਪੁਲਿਸ ਲਈ ਅਨੇਕਾਂ ਮੁਸ਼ਕਲਾਂ ਤੇ ਸਮੱਸਿਆਵਾਂ ਪੈਦਾ ਕਰ ਰਹੇ ਨੇ ਉੱਥੇ ਉਕਤ ਮਾਮਲੇ ਲਈ ਕਈ ਸਿਆਸਤਦਾਨਾਂ ਤੇ ਕਾਰੋਬਾਰੀਆਂ ਲਈ ਵੀ ਪਰੇਸ਼ਾਨੀ ਜਿਹੜੀ ਆ ਉਹ ਹੁਣ ਵੱਧ ਸਕਦੀ ਹੈ। ਸੋ ਬੀਤੇ ਕੱਲ ਅਦਾਲਤ ਤੋਂ 24 ਜੂਨ ਤੱਕ ਸੁਹੇਲ ਸਿੰਘ ਬਰਾੜ ਤੇ ਪੰਕਜ ਮੋਟਰਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਦੇ ਲਏ ਗਏ ਪੁਲਿਸ ਰਿਮਾਂਡ ਮੌਕੇ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਅਦਾਲਤ ਜਿਹੜੀ ਹੈ ਉਹ ਹੁਣੇ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਦੀ ਆਮੋ ਸਾਹਮਣੀ ਪੁੱਛਗਿੱਛ ਕਰਨਾ ਚਾਹੁੰਦੀ ਹੈ ਔਰ ਹੁਣ ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਦਰਜ ਕੇਸ ਨੰਬਰ 130 ਦੇ ਵਿੱਚ ਧਾਰਾ 109 ਦਾ ਜਿਹੜਾ ਵਾਅਦਾ ਕੀਤਾ ਜਾਣਾ ਬਣਿਆ ਹੋਇਆ ਤੈਅ ਆ। ਸੋ SIT ਨੇ ਬਹਿਬਲ ਕਲਾਂ ਗੋਲੀਕਾਂਡ ਸੰਬੰਧੀ ਦਰਜ ਕੇਸ ਨੰਬਰ 130 ਦੇ ਜੁਰਮਾਂ ਚ ਵਾਅਦਾ ਕਰਦਿਆਂ ਮੁਲਾਜ਼ਮਾਂ ਵਿਰੁੱਧ ਧਾਰਾ 109 ਯਾਨੀ ਕਿ ਜੁਰਮ ਨੂੰ ਸ਼ਹਿ ਦੇਣਾ ਇਸ ਧਾਰਾ ਦੇ ਅੰਦਰ ਆਉਂਦਾ ਇਹਦਾ ਵਾਅਦਾ ਕੀਤਾ ਗਿਆ ਹੈ। ਔਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਪੁਲਿਸ ਵੱਲੋਂ ਆਪਣੀ ਹੀ ਜਿਪਸੀ ਉੱਪਰ ਗੋਲੀਆਂ ਮਾਰ ਕੇ ਝੂਠੀ ਕਹਾਣੀ ਤਿਆਰ ਕਰਨ ਵਾਲੀ ਸਾਜਿਸ਼ ਦਾ SIT ਵੱਲੋਂ ਪਰਦਾ ਫਾਸ਼ ਕੀਤਾ ਜਾ ਚੁੱਕਿਆ ਤੇ ਉਕਤ ਜਿਪਸੀ ਵਾਲੀ ਝੂਠੀ ਕਹਾਣੀ ਦੇ ਮਾਮਲੇ ਚ ਪਤਾ ਨਹੀਂ ਕਿੰਨੇ ਕ ਪੁਲਿਸ ਅਧਿਕਾਰੀ ਤੇ ਕਰਮਚਾਰੀ ਅਤੇ ਸਿਆਸਤਦਾਨ ਤੇ ਕਾਰੋਬਾਰੀ ਜਿਹੜੇ ਆ ਉਹ ਅੜਿੱਕੇ ਆਉਣਗੇ। ਅਗਲੀ ਖਬਰ ਵੱਲ ਦੋਸਤੋ ਵੱਧਦੇ ਆ। ਅਗਲੀ ਖਬਰ ਹੈ ਕਿ ਅੰਡਰਟੇਕਰ ਜਿਹੜੇ ਕਿ ਰੈਸਲਿੰਗ ਦੇ ਦੁਨੀਆ ਦੇ ਵਿੱਚ ਬੜੇ ਜਾਣੇ ਪਛਾਣੇ ਨਾਮ ਹੈ ਔਰ ਅੰਡਰਟੇਕਰ ਦੇ ਪ੍ਰਸ਼ੰਸਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਵੱਡਾ ਝਟਕਾ ਜਿਹੜਾ ਲੱਗ ਸਕਦਾ ਹੈ ਕਿਉਂਕਿ ਹੁਣ ਉਹ ਰੈਸਲਿੰਗ ਰਿੰਗ ਦੇ ਵਿੱਚ ਨਜ਼ਰ ਨਹੀਂ ਆਉਣਗੇ। WWE ਕੁਸ਼ਤੀ ਚ ਵੱਡੇ ਪੱਧਰ ਤੇ ਨਾਮਣਾ ਖੱਟਣ ਵਾਲੇ ਅੰਡਰਟੇਕਰ ਨੇ ਵਰਲਡ ਰੈਸਲਿੰਗ ਐਂਟਰਟੇਨਮੈਂਟ ਨਾਲ 30 ਸਾਲ ਬਿਤਾਉਣ ਮਗਰੋਂ ਰੈਸਲਿੰਗ ਰਿੰਗ ਨੂੰ ਹੁਣ ਅਲਵਿਦਾ ਕਹਿ ਦਿੱਤਾ। ਰੈਸਲਮੇਨੀਆ 33 ਦੇ ਮੈਨ ਇਵੈਂਟ ਵਿਚ ਰੋਮਨ ਰੇਨਸ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਅੰਡਰਟੇਕਰ ਨੇ ਆਪਣੇ 30 ਸਾਲ ਦੇ ਕਰੀਅਰ ਤੋਂ ਬਾਅਦ ਰੈਸਲਿੰਗ ਤੋਂ ਹੁਣ ਸੰਨਿਆਸ ਲੈ ਲਿਆ। WWE ਨੇ ਵੀ ਅੰਡਰਟੇਕਰ ਦੇ ਸੰਨਿਆਸ ਲੈਣ ਬਾਰੇ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ। ਅੰਡਰਟੇਕਰ ਨੇ ਕਿਹਾ ਕਿ ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ, ਉਨ੍ਹਾਂ ਦਾ ਸਮਾਂ ਹੈ, ਇਸ ਲਈ ਮੈਂ ਹੁਣ ਅੰਡਰਟੇਕਰ ਦਾ ਅਸਲ ਨਾਂ ਮਾਰਕ ਵਿਲੀਅਮ ਕੈਲਾਵੇ ਹੁਣ ਮੈਂ ਰਿੰਗ ਦੇ ਵਿਚ ਵਾਪਸੀ ਨਹੀਂ ਕਰਾਂਗਾ। ਅੰਡਰਟੇਕਰ ਨੇ 1984 ਵਿਚ ਰੈਸਲਿੰਗ ਦੀ ਦੁਨੀਆਂ ਵਿਚ ਕਦਮ ਰੱਖਿਆ ਸੀ। ਉਹ ਕਈ ਵਾਰ ਫਾਈਟ ਦੌਰਾਨ ਕੋਮਾ ਵਿਚ ਵੀ ਜਾ ਚੁੱਕੇ ਨੇ, ਲੇਕਿਨ ਹਰ ਵਾਰ ਮੌਤ ਨੂੰ ਪਿੱਛੇ ਛੱਡ ਕੇ ਵਿਰੋਧੀ ਧਿਰਾਂ ਨੂੰ ਹਰਾ ਕੇ ਰਿੰਗ ਵਿਚ ਖੜੇ ਨਜ਼ਰ ਆਏ ਹੈ। ਇਸ ਲਈ ਉਨ੍ਹਾਂ ਨੂੰ ਡੈਡ ਮੈਨ ਵੀ ਕਿਹਾ ਜਾਂਦਾ। ਰੈਸਲਿੰਗ ਦੀ ਦੁਨੀਆਂ ਚ ਅੰਡਰਟੇਕਰ ਦਾ ਵੱਡਾ ਨਾਮ ਹੈ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਖ਼ਬਰ ਨੂੰ ਇਕ ਝਟਕੇ ਦੇ ਤੌਰ ਤੇ ਵੀ ਲਿਆ ਜਾ ਰਿਹਾ। ਤੇ ਦੋਸਤੋ ਵੱਧਦੇ ਆ ਅਗਲੀਆਂ ਖਬਰਾਂ ਵੱਲ। ਅਗਲੀਆਂ ਖਬਰਾਂ ਜਿਹੜੀਆਂ ਉਹ ਅਸੀਂ ਆਸਟ੍ਰੇਲੀਆ ਤੋਂ ਸ਼ਾਮਲ ਕਰਦੇ ਆ। ਆਸਟ੍ਰੇਲੀਆ ਦੇ ਵਿਚ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਜਿਹੜਾ ਆ ਬਹੁਤ ਸਾਰੇ ਸੂਬਿਆਂ ਦੇ ਵਿਚ ਕਾਬੂ ਕੀਤਾ ਜਾ ਚੁੱਕਿਆ, ਪਰ ਵਿਕਟੋਰੀਆ ਦੇ ਵਿਚ ਕੋਰੋਨਾ ਵਾਇਰਸ ਦੀ ਜਿਹੜੀ ਲਾਗ ਆ ਪਿਛਲੇ ਦਿਨਾਂ ਦੇ ਵਿਚ ਵਧੀ ਹੈ ਔਰ ਇਸ ਲਾਗ ਦੇ ਵਧਣ ਦੇ ਨਾਲ ਕੇਸਾਂ ਦੀ ਗਿਣਤੀ ਦੇ ਵਿਚ ਵੀ ਵੱਡਾ ਵਾਧਾ ਜਿਹੜਾ ਉਹ ਹੋਇਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਖਤਰਾ ਆ ਕੋਰੋਨਾ ਵਾਇਰਸ ਦੇ ਕੇਸਾਂ ਦੇ ਵਧਣ ਦੇ ਨਾਲ ਲੋਕਾਂ ਦੇ ਵਿਚ ਪੈਦਾ ਹੋਇਆ। ਸੋ ਸਰਕਾਰ ਵੱਲੋਂ ਵੀ ਬਹੁਤ ਤਰ੍ਹਾਂ ਦੇ ਜਿਹੜੇ ਅਹਤਿਆਤ ਆ ਉਹ ਵਰਤਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਵਿਕਟੋਰੀਆ ਦੇ ਮੈਲਬਰਨ ਦੀਆਂ 6 ਲੋਕਲ ਕੌਂਸਲਾਂ ਅਧੀਨ ਆਉਂਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ ਔਰ ਇਹਦੇ ਨਾਲ ਹੀ ਚੀਫ ਮੈਡੀਕਲ ਆਫਿਸਰ ਬ੍ਰੈਂਡਨ ਮਰਫੀ ਵੱਲੋਂ ਵੀ ਇਹ ਅਪੀਲ ਕਰਦਿਆਂ ਕਿਹਾ ਗਿਆ ਕਿ ਹਿਊਮ, ਮੂਰਲੈਂਡ, ਬ੍ਰਿਮਬੈਂਕ, ਡੇਅਰਬਿਨ, ਕਾਰਡੀਨੀਆ ਅਤੇ ਕੇਸੀ ਕੌਂਸਲਾਂ ਵਿਚ ਵੱਧ ਰਹੇ COVID-19 ਦੇ ਕੇਸਾਂ ਨੂੰ ਦੇਖਦਿਆਂ ਲੋਕਾਂ ਨੂੰ ਘਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਪਿਛਲੇ 7 ਦਿਨਾਂ ਤੋਂ ਆਸਟ੍ਰੇਲੀਆ ਦੇ ਵਿਚ COVID-19 ਦੇ 83% ਨਵੇਂ ਕੇਸ ਇਨ੍ਹਾਂ ਲੋਕੈਲਿਟੀਜ਼ ਤੋਂ ਪਾਏ ਗਏ ਹੈ। ਸੋ ਕੱਲ ਸਵੇਰ ਵੀ 16 ਕੇਸ ਜਿਹੜੇ ਸੀ ਉਹ ਪਾਏ ਗਏ ਸੀ ਤੇ ਹੁਣ ਅੱਜ ਦੀ ਜਿਹੜੀ ਅੱਜ ਦਾ ਜਿਹੜਾ ਅੰਕੜਾ ਆ ਉਹ ਬਾਅਦ ਵਿਚ ਸਾਂਝਾ ਕੀਤਾ ਜਾਣਾ ਹੈ। AHPPC ਯਾਨੀ ਕਿ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਨੇ ਇਨ੍ਹਾਂ ਖੇਤਰਾਂ ਵਿਚ ਨਾ ਆਉਣ ਜਾਣ ਦੀ ਸਲਾਹ ਦਿੱਤੀ ਹੈ ਤੇ ਉਥੇ ਰਹਿਣ ਵਾਲਿਆਂ ਨੂੰ ਵੀ ਦੂਜੇ ਸਬਰਬਾਂ ਵਿਚ ਜਾਣ ਤੋਂ ਗੁਰੇਜ਼ ਕਰਨ ਦੇ ਲਈ ਕਿਹਾ। ਭਾਵੇਂ ਇਹ ਲਾਕਡਾਊਨ ਦੇ ਅੰਡਰ ਨਹੀਂ ਆ ਔਰ ਨਾ ਹੀ ਕਿਸੇ ਕਾਨੂੰਨੀ ਨਿਰਦੇਸ਼ ਜਾਂ ਕਾਨੂੰਨੀ ਦਿਸ਼ਾ ਨਿਰਦੇਸ਼ ਅਧੀਨ ਅਪੀਲ ਹੈ, ਪਰ ਫਿਰ ਵੀ ਸਰਕਾਰ ਵੱਲੋਂ ਔਰ ਚੀਫ ਮੈਡੀਕਲ ਅਫਸਰ ਵੱਲੋਂ ਇਹ ਜਿਹੜੀ ਅਪੀਲ ਹੈ ਇਹ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿਚ ਰੱਖਦਿਆਂ ਕੀਤੀ ਗਈ ਹੈ ਤਾਂ ਕਿ ਦੂਸਰਿਆਂ ਤੱਕ ਇਸ ਦੀ ਲਾਗ ਜਿਹੜੀ ਹੈ ਉਹ ਨਾ ਪਹੁੰਚੇ। ਆਸਟ੍ਰੇਲੀਆ ਦੇ ਸਕੂਲਾਂ ਦੇ ਵਿਚ ਵੀ ਅਗਲੇ ਹਫ਼ਤੇ ਛੁੱਟੀਆਂ ਹੋਣ ਜਾ ਰਹੀਆਂ ਤੇ ਇਸ ਸੰਬੰਧ ਦੇ ਵਿਚ ਬ੍ਰੈਂਡਨ ਮਰਫੀ ਵੱਲੋਂ ਵੀ ਕੋਵਿਡ ਪ੍ਰਭਾਵਿਤ ਇਲਾਕਿਆਂ ਵਿਚ ਆਪਣੇ ਪਰਿਵਾਰਾਂ ਨਾਲ ਯਾਤਰਾ ਨਾ ਕਰਨ ਦੀ ਤਰਜੀਹ ਉਤੇ ਜ਼ੋਰ ਦਿੱਤਾ ਗਿਆ। ਇਸ ਸਮੇਂ ਅੰਤਰਰਾਜੀ ਯਾਤਰਾ ਨੂੰ ਭਾਵੇਂ ਰੋਕੇ ਜਾਣ ਦੀ ਕੋਈ ਸਿੱਧੀ ਗੱਲ ਨਹੀਂ ਕੀਤੀ ਜਾ ਰਹੀ, ਪਰ ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ਨੇ ਆਪਣੇ ਬਾਰਡਰ ਖੋਲਣ ਦੇ ਬਾਵਜੂਦ ਵਿਕਟੋਰੀਆ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ ਜਿਹੜੀ ਕੁਆਰੰਟੀਨ ਦੀ ਜਿਹੜੀ ਰੋਕਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਇਸੇ ਤਰ੍ਹਾਂ ਨਿਊ ਸਾਊਥ ਵੇਲਜ਼ ਵੱਲੋਂ ਵੀ ਵਿਕਟੋਰੀਆ ਤੋਂ ਅਜੇ ਆਉਣ ਵਾਲੇ ਲੋਕਾਂ ਨੂੰ ਰੋਕੇ ਜਾਣ ਦੀ ਜਿਹੜੀ ਇੱਕ ਅਪੀਲ ਆ ਉਹ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿਚ ਅਚਾਨਕ ਵਧੇ COVID-19 ਦੇ ਕੇਸਾਂ ਨੂੰ ਵੇਖਦਿਆਂ ਕੁਝ ਪਾਬੰਦੀਆਂ ਨੂੰ ਵੀ ਦੁਬਾਰਾ ਲਾਗੂ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਘਰਾਂ ਵਿਚ 20 ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਗਾ ਕੇ ਹੁਣ ਇਹ ਗਿਣਤੀ 5 ਕਰ ਦਿੱਤੀ ਗਈ ਹੈ। ਬਾਹਰ ਪਾਰਕਾਂ ਜਾਂ ਖੇਡ ਮੈਦਾਨਾਂ ਦੇ ਵਿਚ 20 ਤੋਂ ਘਟਾ ਕੇ ਇਹ ਗਿਣਤੀ 10 ਕਰ ਦਿੱਤੀ ਗਈ ਹੈ, ਜਦਕਿ ਪੱਬ, ਜਿਮ, ਕੈਫੇ, ਲਾਇਬ੍ਰੇਰੀ, ਕਮਿਊਨਿਟੀ ਹਾਲ ਜਿਹੜੇ ਕਿ ਸੋਮਵਾਰ ਨੂੰ ਯਾਨੀ ਕਿ ਪਿਛਲੇ ਕੱਲ 50 ਲੋਕਾਂ ਦੇ ਲਈ ਖੋਲੇ ਜਾਣੇ ਸੀ, ਉਨ੍ਹਾਂ ਦੀ ਗਿਣਤੀ ਨੂੰ ਹੁਣ ਰੋਕ ਕੇ ਉਨ੍ਹਾਂ ਦੀ ਗਿਣਤੀ ਜਿਹੜੀ ਆ ਉਹ ਸਿਰਫ 20 ਹੀ ਰਹਿਣ ਦਿੱਤੀ ਗਈ ਹੈ। ਔਰ ਆਉਣ ਵਾਲੀ 12 ਜੁਲਾਈ ਤੱਕ ਅਜੇ ਤੱਕ ਇਸ ਦੇ ਵਿਚ ਕੋਈ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ। ਉਧਰ ਭਾਰਤੀ ਮੂਲ ਦੇ 3 ਟੈਂਪਰੇਰੀ ਵੀਜ਼ਾ ਹੋਲਡਰਾਂ ਨੂੰ ਆਸਟ੍ਰੇਲੀਆ ਦੇ ਕੋਰੋਨਾ ਵਾਇਰਸ ਟਰੈਵਲ ਬੈਨ ਤੋਂ ਰਿਆਇਤ ਮਿਲੀ ਹੈ, ਔਰ ਇਸ ਰਿਆਇਤ ਦੇ ਨਾਲ ਹੋਰ ਵੀ ਜਿਹੜੇ ਟੈਂਪਰੇਰੀ ਵੀਜ਼ਾ ਦੇ ਉੱਤੇ ਲੋਕ ਆਸਟ੍ਰੇਲੀਆ ਚ ਵਾਪਸੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਇੱਕ ਆਸ ਦੀ ਕਿਰਨ ਜਿਹੜੀ ਆ ਜਾਗਦੀ ਦਿਖਾਈ ਦੇ ਰਹੀ ਹੈ। 28 ਸਾਲਾ ਹਰਮਨਦੀਪ ਪੇਸ਼ੇ ਵਜੋਂ ਰਜਿਸਟਰਡ ਨਰਸ, ਜਿਸ ਨੂੰ 2 ਵਾਰ ਵੀਜ਼ਾ ਰਿਜੈਕਟ ਹੋਣ ਤੋਂ ਬਾਅਦ ਹੁਣ ਇਹ ਰਿਆਇਤ ਜਿਹੜੀ ਆ ਉਹ ਮਿਲੀ ਹੈ, ਔਰ 2 ਹਫ਼ਤੇ ਦੇ ਇਕਾਂਤਵਾਸ ਤੋਂ ਬਾਅਦ ਖੇਤਰੀ ਕੁਇਨਜ਼ਲੈਂਡ ਦੇ ਟੁਵੰਬਾ ਦੇ ਏਜ ਕੇਅਰ ਦੇ ਵਿਚ ਉਹ ਆਪਣੇ ਕੰਮ ਤੇ ਵਾਪਸੀ ਕਰੇਗੀ। ਹਰਮਨਦੀਪ ਦਾ ਇਕਾਂਤਵਾਸ ਮੰਗਲਵਾਰ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ ਜਦੋਂ ਆਸਟ੍ਰੇਲੀਆ ਪਰਤੇਗੀ। ਹਰਮਨਦੀਪ ਇਸ ਵਾਪਸੀ ਤੇ ਸ਼ੁਕਰਗੁਜ਼ਾਰ ਹੈ, ਪਰ ਇਸ ਦੌਰਾਨ ਉਸਦੇ ਪਤੀ ਜੋ ਡਿਪੈਂਡੈਂਟ ਵੀਜ਼ੇ ਤੇ ਨੇ ਉਹ ਭਾਰਤ ਵਿਚ ਹੀ ਰਹਿਣਗੇ। ਉਧਰ ਮਧੂਸੂਦਨਾ ਪ੍ਰਸਾਦ ਵੀ ਕੁਝ ਵਰਕ ਵੀਜ਼ਾ ਹੋਲਡਰ ਵਿਚੋਂ ਇਕ ਹਨ, ਜਿਨ੍ਹਾਂ ਨੇ ਜੱਦੋਜਹਿਦ ਤੋਂ ਬਾਅਦ ਆਸਟ੍ਰੇਲੀਆ ਵਾਪਸੀ ਲਈ ਇਜਾਜ਼ਤ ਜਿਹੜੀ ਆ ਉਹ ਲਈ ਆ। ਸੋ 35 ਸਾਲਾ ਮਧੂਸੂਦਨਾ ਨੇ ਪਰਥ ਦੇ ਬਨਬਰੀ ਹਸਪਤਾਲ ਚ ਐਨੇਸਥੈਟਿਕ ਟੈਕਨੀਸ਼ੀਅਨ ਦੇ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਜਿਹੜੀਆਂ ਸ਼ੁਰੂ ਕਰਨੀਆਂ 1 ਜੁਲਾਈ ਨੂੰ 2 ਹਫ਼ਤੇ ਦੀ ਇਕਾਂਤਵਾਸ ਤੋਂ ਬਾਅਦ ਉਹ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ। ਭਾਰਤੀ ਮੂਲ ਦੇ ਡਾਕਟਰ ਅਨੰਤ ਸੰਧੂ ਪਹਿਲਾਂ ਹੀ ਆਸਟ੍ਰੇਲੀਆ ਵਾਪਸੀ ਕਰ ਚੁੱਕੇ ਆ, ਸਾਊਥ ਆਸਟ੍ਰੇਲੀਆ ਦੇ ਹਸਪਤਾਲ ਵਿਚ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ। ਸੋ ਇਹਦੇ ਨਾਲ ਹੀ ਇਹ ਜ਼ਰੂਰ ਕਹਿਣਾ ਜਿਹੜਾ ਉਹ ਬਣਦਾ ਕਿ ਜਿਹੜੇ ਲੋਕ ਅਜੇ ਵੀ ਆਸਟ੍ਰੇਲੀਆ ਵਾਪਸੀ ਦੀ ਉਮੀਦ ਲਗਾਈ ਬੈਠੇ ਆ ਔਰ ਆਸਟ੍ਰੇਲੀਆ ਵਾਪਸੀ ਕਰਨਾ ਚਾਹੁੰਦੇ ਆ ਔਰ ਟੈਂਪਰੇਰੀ ਵੀਜ਼ੇ ਦੇ ਉੱਤੇ ਨੇ, ਉਹਨਾਂ ਨੂੰ ਆਪਣੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਰਹਿਣਾ ਚਾਹੀਦਾ ਆ। ਸੋ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਕੋਵਿਡ-19 ਉੱਤੇ ਕੰਮ ਕਰ ਰਹੀ ਸੈਨੇਟ ਕਮੇਟੀ ਨੂੰ ਦੱਸਿਆ ਕਿ 2 ਫਰਵਰੀ ਤੇ 6 ਮਈ ਦੇ ਦਰਮਿਆਨ 1905 ਯਾਤਰਾ ਰਿਆਇਤਾਂ ਦਿੱਤੀਆਂ ਗਈਆਂ, ਜਦਕਿ 253 ਜਿਹੜੇ ਕੇਸ ਆ ਉਹਨਾਂ ਨੂੰ ਮਨਾ ਵੀ ਕੀਤਾ ਗਿਆ। ਪਰ ਜਿਹੜੇ ਲੋਕ ਅਸਲ ਚ ਟੈਂਪਰੇਰੀ ਵੀਜ਼ੇ ਤੇ ਨੇ ਤੇ ਆਸਟ੍ਰੇਲੀਆ ਵਾਪਸੀ ਕਰਨ ਲਈ ਤਤਪਰ ਨੇ, ਉਨ੍ਹਾਂ ਨੂੰ ਇਸ ਰਿਆਇਤ ਲਈ ਆਨਲਾਈਨ ਇਨਕੁਆਇਰੀ ਫਾਰਮ ਜਿਹੜਾ ਆ ਉਹ ਭਰਨਾ ਜ਼ਰੂਰੀ ਹੈ ਤੇ ਫਾਰਮ ਦੇ ਵਿਚ ਰੀਜ਼ਨ ਆਫ ਐਗਜ਼ੈਂਪਸ਼ਨ ਜਿਹੜਾ ਦੱਸਣਾ ਉਹ ਵੀ ਬਹੁਤ ਜ਼ਰੂਰੀ ਹੈ। ਸੋ ਇਸ ਲਈ ਸੰਬੰਧਿਤ ਦਸਤਾਵੇਜ਼ ਜਿਹੜੇ ਆ ਉਹ ਜਮ੍ਹਾਂ ਕਰਾਉਣੇ ਜ਼ਰੂਰੀ ਹੋਣਗੇ ਜੇਕਰ ਉਹ ਆਪਣੀ ਵਾਪਸੀ ਜਿਹੜੀ ਆ ਆਸਟ੍ਰੇਲੀਆ ਦੇ ਵਿਚ ਕਰਨਾ ਚਾਹੁੰਦੇ ਆ। ਪਰ ਉਨ੍ਹਾਂ ਨੂੰ ਇਹ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਕਰਦੇ ਰਹਿਣਾ ਚਾਹੀਦਾ, ਕਿਉਂਕਿ ਇਹ ਜਿਹੜੇ ਵੀਜ਼ੇ ਦੇ ਵਿਚੋਂ ਰਿਆਇਤ ਹਾਸਲ ਕਰਨ ਵਾਲੇ ਜਿਹੜੇ ਲੋਕ ਹੈ ਉਨ੍ਹਾਂ ਨੇ ਇਹ ਜੇ ਰਿਆਇਤ ਹਾਸਲ ਕੀਤੀ ਆ ਤਾਂ ਉਨ੍ਹਾਂ ਨੂੰ ਵੀ ਪਹਿਲਾਂ ਜਿਹੜੇ ਵੀਜ਼ੇ ਦੇ ਵਿਚੋਂ ਰਿਜੈਕਸ਼ਨ ਆ ਉਹ ਮਿਲੀ ਔਰ ਉਸ ਤੋਂ ਬਾਅਦ ਅਖੀਰ ਉਹ ਦੂਸਰੀ ਜਾਂ ਤੀਸਰੀ ਵਾਰ ਇਸ ਰਿਆਇਤ ਨੂੰ ਹਾਸਲ ਕਰਨ ਦੇ ਵਿਚ ਸਫਲ ਹੋਏ ਆ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਆਸਟ੍ਰੇਲੀਆ ਵਾਪਸੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਇਨਕੁਆਇਰੀ ਫਾਰਮ ਜਿਹੜਾ ਆ ਉਹ ਜ਼ਰੂਰ ਭਰੋ ਔਰ ਉਹਦੇ ਵਿਚ ਰੀਜ਼ਨ ਆਫ ਐਗਜ਼ੈਂਪਸ਼ਨ ਜਿਹੜਾ ਆ ਉਹ ਤੁਹਾਡਾ ਮਜ਼ਬੂਤ ਹੋਵੇ ਔਰ ਉਸ ਦੇ ਲਈ ਜਿਹੜੇ ਸੰਬੰਧਿਤ ਦਸਤਾਵੇਜ਼ ਜਿਹੜੇ ਆ ਉਹ ਤੁਹਾਡੇ ਕੋਲ ਹੋਣੇ ਜ਼ਰੂਰੀ ਆ ਔਰ ਉਸ ਫਾਰਮ ਦੇ ਨਾਲ ਉਹਨਾਂ ਸੰਬੰਧਿਤ ਦਸਤਾਵੇਜ਼ਾਂ ਨੂੰ ਅਟੈਚ ਕਰਕੇ ਤੁਸੀਂ ਜ਼ਰੂਰ ਭੇਜ ਸਕਦੇ ਹੋ। ਤੇ ਲਓ ਜੀ, ਅੱਜ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿਚ ਤਾਂ ਤੁਹਾਨੂੰ ਦੱਸਿਆ ਕਿ ਪਿਛਲੇ ਕੱਲ ਤੱਕ ਜਿਹੜੇ 16 ਹੋਰ ਕੇਸ ਸਾਹਮਣੇ ਆਏ ਆ, ਉਸ ਤੋਂ ਪਹਿਲਾਂ 19 ਤੇ ਉਸ ਤੋਂ ਪਹਿਲਾਂ 25 ਜਿਹੜੇ ਕੇਸ ਸੀਗੇ ਉਹ ਸਾਹਮਣੇ ਆ ਚੁੱਕੇ ਆ। ਪਰ ਇੱਕ ਵਾਰ ਫੇਰ ਜੋ ਸਰਕਾਰ ਵੱਲੋਂ ਅਪੀਲ ਕੀਤੀ ਗਈ ਆ ਉਹਦੇ ਉੱਤੇ ਧਿਆਨ ਦੇਣਾ ਜ਼ਰੂਰੀ ਬਣਦਾ ਕਿ ਜਿਹੜੀਆਂ 6 ਕੌਂਸਲਾਂ ਦੇ ਅਧੀਨ ਆਉਂਦੇ ਇਲਾਕੇ ਆ ਉਹਨਾਂ ਦੇ ਵਿਚ ਜਾਣ ਤੋਂ ਔਰ ਉਹਨਾਂ ਲੋਕਾਂ ਨੂੰ ਦੂਸਰੇ ਸਬਰਬਾਂ ਦੇ ਵਿਚ ਆਉਣ ਤੋਂ ਮਨਾਹੀ ਜਿਹੜੀ ਆ ਉਹ ਜ਼ਰੂਰ ਕੀਤੀ ਗਈ ਹੈ। ਔਰ ਵੱਖ ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੈ ਔਰ ਉਹਨਾਂ ਦਾ ਕੰਮ ਜਿਹੜਾ ਉਹਨਾਂ ਇਲਾਕਿਆਂ ਦੇ ਵਿਚ ਪੈਂਦਾ ਤਾਂ ਇਹਨਾਂ ਦਿਨਾਂ ਦੇ ਵਿਚ ਉਹ ਉਹਨਾਂ ਇਲਾਕਿਆਂ ਦੇ ਵਿਚ ਜਾਣ ਤੋਂ ਗੁਰੇਜ਼ ਕਰਨ ਤਾਂ ਕਿ ਲਾਗ ਦੀ ਇਸ ਬਿਮਾਰੀ ਤੋਂ ਆਪਣਾ ਜਿਹੜਾ ਬਚਾਅ ਆ ਉਹ ਕੀਤਾ ਜਾ ਸਕੇ। ਤੇ ਲਓ ਜੀ, ਖ਼ਬਰਾਂ ਜਿਹੜੀਆਂ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਕਿਉਂਕਿ ਅੱਗੇ ਇੱਕ ਗੀਤ ਵੀ ਤੁਹਾਡੀ ਨਜ਼ਰ ਆਪਾਂ ਕਰਨਾ ਔਰ ਗੀਤ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰ ਲਈਏ। ਲਓ ਜੀ, ਖ਼ਬਰਾਂ ਦਾ ਇਹ ਸਿਲਸਿਲਾ ਜਿਹੜਾ ਉਹ ਇੱਥੇ ਹੀ ਆਪਾਂ ਰੋਕਦੇ ਹਾਂ। ਸਾਡੇ ਨਾਲ ਕੁਝ ਦੋਸਤ ਬਣੇ ਨੇ, ਸੰਦੀਪ ਰਾਏ ਤੇ ਗੁਰਿੰਦਰ ਸਿੰਘ ਹੋਰੀ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸੰਦੀਪ ਰਾਏ ਸਾਡੇ ਨਾਲ ਜੁੜੇ ਨੇ ਬੜੀ ਦੇਰ ਬਾਅਦ। ਸੰਦੀਪ ਜੀ, ਅੱਜ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਬੜਾ ਚੰਗਾ ਲੱਗਦਾ ਜਦੋਂ ਤੁਸੀਂ ਪ੍ਰੋਗਰਾਮ ਚ ਸਾਡਾ ਸਾਥ ਦਿੰਦੇ ਹੋ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੀਪ ਜੀ। ਪ੍ਰੋਗਰਾਮ ਚ ਜੁੜਨ ਦੇ ਲਈ ਬੇਹੱਦ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਸੰਦੀਪ ਜੀ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਨਾ, ਕਿ ਮਾਪਿਆਂ ਨੂੰ ਨੇੜਿਓਂ ਚਾਨਣਾ, ਨੇੜਿਓਂ ਵੇਖਣਾ ਕਿਉਂ ਜ਼ਰੂਰੀ ਹੈ, ਔਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਨੇੜਿਓਂ ਜਾਣ ਸਕਦੇ ਹਾਂ, ਜਾਂ ਫਿਰ ਕੀ ਸਮੱਸਿਆਵਾਂ ਜਿਹੜੀਆਂ ਆ ਉਹ ਸਾਡੇ ਆਉਂਦੀਆਂ ਆ ਸਾਡੇ ਸੱਭਿਆਚਾਰ ਦੇ ਵਿੱਚ, ਉਹਨਾਂ ਨੂੰ ਨੇੜਿਓਂ ਜਾਣਨ ਦੇ ਵਿੱਚ, ਉਹਨਾਂ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ, ਅੱਜ ਦੇ ਦੌਰ ਦੇ ਸੰਦਰਭ ਦੇ ਵਿੱਚ ਵੀ, ਆਪਣੇ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਵੀ, ਤੇ ਆਸਟ੍ਰੇਲੀਅਨ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਵੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਦਲਾਅ ਆ ਉਹ ਸੰਭਵ ਹੋ ਸਕਦਾ ਆ, ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਧੰਨਵਾਦ, ਤੁਸੀਂ ਸਾਂਝ ਪਾਈ ਹੈ। ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਕਹਿੰਦੇ ਅੱਜ ਦਾ ਦਿਨ ਬਹੁਤ ਵਧੀਆ ਚੜਿਆ, ਕਈ ਚਿਰਾਂ ਤੋਂ ਲਟਕਿਆ ਹੋਇਆ ਸੀ ਕੰਮ, ਔਰ ਅੱਜ ਉਸਨੂੰ ਬਿਲਡਿੰਗ ਡਿਪਾਰਟਮੈਂਟ ਵੱਲੋਂ ਹਰੀ ਝੰਡੀ ਮਿਲ ਗਈ ਹੈ। ਬਾਕੀ ਕਹਿੰਦੇ ਜੀ ਤਾਪਮਾਨ 27 ਡਿਗਰੀ ਹੈ, ਗਰਮੀ ਦਾ ਮੌਸਮ ਆਪਣੀ ਚੜ੍ਹਦੀ ਜਵਾਨੀ ਵੱਲ ਵੱਧ ਰਿਹਾ। ਸੋ ਬਹੁਤ ਸੁਹਾਵਣਾ ਜਿਹੜਾ ਮੈਨੂੰ ਲੱਗਦਾ ਵੀ ਤਾਪਮਾਨ ਹੈ, ਬਹੁਤ ਸੋਹਣਾ ਮੌਸਮ ਹੈ। 27 ਡਿਗਰੀ ਜਿਹੜਾ ਬੜਾ ਇੰਜੋਏਬਲ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਆਨੰਦਿਤ ਜਿਹੜਾ ਹੁੰਦਾ ਆਲਾ ਦੁਆਲਾ, ਤੇ ਤੁਸੀਂ ਇਸ ਮੌਸਮ ਦਾ ਜਿਹੜਾ ਆਨੰਦ ਹੈ ਉਹ ਜ਼ਰੂਰ ਲਓ, ਔਰ ਤੁਹਾਡਾ ਜਿਹੜਾ ਕੰਮ ਆ ਉਹ ਵੀ ਚੜ੍ਹਦੀ ਕਲਾ ਚ ਰਹੇ, ਜਿਸ ਤਰ੍ਹਾਂ ਮੌਸਮ ਜਿਹੜਾ ਉਹ ਆਪਣੀ ਚੜ੍ਹਦੀ ਜਵਾਨੀ ਵੱਲ ਵੱਧ ਰਿਹਾ, ਇਹੀ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਫਿਲਹਾਲ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਦੋਸਤੋ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਨਾਲ। ਬਣੇ ਰਹੋ, ਜੁੜੇ ਰਹੋ।
I can't believe that it's real. I can't believe that it's happened.
Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ, ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu Bus Lines da chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra, apne naal safar apne de ehsaas da Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au।
We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Mama, मैंने इस पार्टी में ना लंगाई डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी ही विश। चलो फिर चलते हैं HK Kids.
HK Kids, huge range of kids traditional and western wear. बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids,
जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। ताफे नाम याद रखियो
HK Kids।
रोटी हजम नहीं होंगी, वरतो गोल्डन ग्रेन फ्लोर मिल्स का गरेवाल चक्की आटा, ताजा घट केमिकल की वरतों वाली कणक जेडी की सीधी खेतों चो मिल च लाई जाती, ऑस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428-895-56।
कानूनी काम करवाने लई बहुता समा ते पैसा खराब हो जांदा है, खास करके NRI काम छड के जहाजा दी टिकटा ला के परेशान हुंदे ने। तां फिकर ना करो जनाब, पंजाब च किसी भी तरह दी कानूनी सेवावां चाहुंदे हो तां संपर्क करो जूरिस वॉइस एडवोकेट नूं जमा 9898-152-9297 ते जां वेबसाइट juriswise.com ते कोई भी जानकारियां लवो। क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल डॉक्यूमेंट, प्रॉपर्टी पेपर,
अपने करियर नूं नवीं ऊंचाइयां देण दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज इत्थे स्टूडेंट्स नूं दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਪ੍ਰੋਸੇ ਨਾਲ ਸਾਈਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@signgallery.com.au।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे
Harman Radio.
जी दोस्तों, एक बार फिर स्वागत है, तुसी सुन रहे हो हरमन रेडियो ऑस्ट्रेलिया दा पहला पंजाबी रेडियो। 24 घंटे 7 दिन अपनिया सेवावां दिंदा है और पंजाब ते पंजाबीयत दा हुंगारा जड़ा उभरदा है। एक बार फिर रेडियो दे इस मंच ते प्रोग्राम लारां दे विच तुहाडा सारयां दा स्वागत करदे आं। सिडनी, कैनबरा, मेलबर्न ते ब्रिस्बेन दे समय मुताबक इस वेले 9:04 दा समां जिहड़ा ओह हो चुक्या है। मंगलवार दा दिन है और प्रोग्राम लहरां दे विच तुहाडा ते साडा साथ जिहड़ा ओह बणिया होया है। इस वेले तुहाडे वल्लों बहुत सारे सुनेहे साडे तक पहुंच रहे ने, मैं ओह सुनेहे शामिल करदी आं। नरेंद्र राठौर साहब साडे नाल शामिल होए ने प्रोग्राम दे विच, सति श्री अकाल बुला रहे ने। बहुत प्यार भरी सति श्री अकाल नरेंद्र राठौर जी, प्रोग्राम चौणा कीता और सारे हरमन परिवार नूं तुहाडी सति श्री अकाल जिहड़ी ओह पहुंचदी कर दित्ती गई है। बहुत बहुत जी आयां नूं धन्नवाद प्रोग्राम च शिरकत करन दे लई। प्रोग्राम दे अगले हिस्से दे विच जिहड़ी गल्लबात दी सांझ असीं पाउणी आ ओह वी जरूर पायो। वैसे गल्लबात तां तुसीं इह वी कीती आ और साडे नाल इह वी सांझ जिहड़ी ओह गल्लीं बातीं पाई है, पर जिस विशे दे उत्ते अज असीं गल करनी आ ਉਸ ਵਿਸ਼ੇ ਦੇ ਉੱਤੇ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ। ਸੋ ਬਾਪ ਦਿਵਸ ਅਸੀਂ ਮਨਾਇਆ, ਫਾਦਰਸ ਡੇ ਅਸੀਂ ਮਨਾਇਆ ਪਿਛਲੇ ਦਿਨਾਂ ਦੇ ਵਿੱਚ, ਭਾਰਤ ਦੇ ਵਿੱਚ ਵੀ ਮਨਾਇਆ ਗਿਆ, ਸੰਸਾਰ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਦਿਨ ਮਨਾਇਆ ਗਿਆ। ਔਰ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਬਹੁਤ ਤਰ੍ਹਾਂ ਦੇ ਗੀਤ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਵਿਤਾਵਾਂ ਉਹਨਾਂ ਦੀ ਸਾਂਝ ਪਾਈ ਗਈ, ਔਰ ਉਹ ਇੱਕ ਦਿਨ ਜਿਹੜਾ ਆ ਉਸ ਦਿਨ ਦੇ ਉੱਤੇ ਆਪਣੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਉਹ ਬੱਚਿਆਂ ਵੱਲੋਂ ਵੀ ਕੀਤਾ ਗਿਆ, ਔਰ ਕਈ ਬਾਪੂਆਂ ਨੇ ਵੀ ਆਪਣੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਉਹ ਆਪਣੇ ਬੱਚਿਆਂ ਦੇ ਲਈ ਕੀਤਾ। ਇਸ ਸੰਬੰਧ ਦੇ ਵਿੱਚ ਹੀ ਅੱਜ ਜਿਹੜੀ ਗੱਲਬਾਤ ਆ ਉਹ ਅਸੀਂ ਕਰਨੀ ਆ ਕਿ ਜਿਹੜਾ ਸਾਡਾ ਆਪਣਾ ਸੱਭਿਆਚਾਰ ਹੈ, ਪੰਜਾਬ ਦਾ ਸਾਡਾ ਆਪਣਾ ਸੱਭਿਆਚਾਰ ਹੈ, ਉਸ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਔਰ ਆਸਟ੍ਰੇਲੀਅਨ ਜਾਂ ਪੱਛਮੀ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਮਾਪਿਆਂ ਦੇ ਨਾਲ ਜਿਹੜੀ ਨੇੜਤਾ ਆ ਉਹ ਬਣਾਈ ਰੱਖਣੀ ਕਿੰਨੀ ਕੁ ਲਾਜ਼ਮੀ ਆ, ਔਰ ਉਸ ਨੇੜਤਾ ਨੂੰ ਬਣਾਈ ਰੱਖਣ ਦੇ ਵਿੱਚ ਕੀ ਜਿਹੜੀਆਂ ਮੁਸ਼ਕਲਾਂ ਆ ਉਹ ਆਉਂਦੀਆਂ ਆ ਅਜਿਹੇ ਸੱਭਿਆਚਾਰਾਂ ਦੇ ਵਿੱਚ ਜਦੋਂ ਅਸੀਂ ਦੋਨਾਂ ਸੱਭਿਆਚਾਰਾਂ ਦੇ ਵਿੱਚ ਜਦੋਂ ਅਸੀਂ ਪਿਸਦੇ ਹਾਂ, ਔਰ ਇਸ ਨੇੜਤਾ ਨੂੰ ਬਣਾਈ ਰੱਖਣਾ ਕਿੰਨਾ ਜ਼ਰੂਰੀ ਆ, ਤੇ ਦੂਸਰੀ ਗੱਲ ਹੈ ਕਿ ਮਾਪਿਆਂ ਦੀਆਂ ਭਾਵਨਾਵਾਂ ਜਿਹੜੀਆਂ ਅਸਲ ਦੇ ਵਿੱਚ ਕੀ ਨੇ ਉਹਨਾਂ ਨੂੰ ਨੇੜਿਓਂ ਜਾਣਨਾ ਜਿਹੜਾ ਉਹ ਕਿੰਨਾ ਕੁ ਜ਼ਰੂਰੀ ਹੈ, ਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਸਕੂਨ ਮਿਲਦਾ ਇਸ ਦਾ ਸਾਨੂੰ ਪਤਾ ਹੋਣਾ ਕਿੰਨਾ ਕੁ ਜ਼ਰੂਰੀ ਹੈ। ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ, ਤੇ ਅਸਲ ਦੇ ਵਿੱਚ ਮਾਪੇ ਜਿਹੜੇ ਆ ਉਹ ਕਿਸ ਗੱਲ ਦੇ ਵਿੱਚ ਖੁਸ਼ ਆ, ਕਿਸ ਗੱਲ ਦੇ ਵਿੱਚ ਸਕੂਨ ਮਹਿਸੂਸ ਕਰਦੇ, ਇਹਦੇ ਉੱਤੇ ਜਿਹੜੀ ਗੱਲਬਾਤ ਆ ਉਹ ਵੀ ਜ਼ਰੂਰ ਕਰਾਂਗੇ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਇਸ ਵੇਲੇ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਕਹਿੰਦੇ ਆ ਗਿੱਲ ਸਾਹਿਬ ਤੁਹਾਨੂੰ ਵੀ, ਔਰ ਬਹੁਤ ਸੋਹਣਾ ਵਿਚਾਰ ਹਮੇਸ਼ਾ ਵਾਂਗ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕਹਿੰਦੇ ਜਿਉਂ ਜਿਉਂ ਸਮਾਂ ਬੀਤਦਾ ਹਰ ਰਿਸ਼ਤੇ ਦਾ ਸਵਾਦ ਗੂੜਾ ਹੁੰਦਾ, ਚਾਹੇ ਉਹ ਕੌੜਾ ਹੋਵੇ ਚਾਹੇ ਮਿੱਠਾ, ਨਿਰਭਰ ਕਰਦਾ ਉਸ ਰਿਸ਼ਤੇ ਚ ਤੁਸੀਂ ਹਰ ਰੋਜ਼ ਜਮਾ ਕੀ ਕਰਦੇ ਹੋ। ਸ਼ੁਭ ਸਵੇਰ ਦੋਸਤੋ ਟੁੱਟੀ ਕੇ, ਕਿਆ ਹੀ ਬਾਤ ਹੈ ਜੀ, ਕਿਆ ਹੀ ਬਾਤ ਹੈ। ਬਹੁਤ ਸੋਹਣੀ ਤਸਵੀਰ ਦੇ ਨਾਲ ਤੁਸੀਂ ਹਾਂਗਕਾਂਗ ਦੀ ਕੁਦਰਤ ਦਾ ਨਜ਼ਾਰਾ ਜਿਹੜਾ ਉਹ ਵੀ ਨਾਲੋ ਨਾਲ ਪੇਸ਼ ਕਰ ਦਿੱਤਾ। ਇੱਕ ਪਗਡੰਡੀ ਜਾ ਰਹੀ ਹੈ, ਪਹਾੜੀ ਉੱਪਰੋਂ ਦੀ ਲੰਘ ਰਹੀ ਹੈ, ਉਸ ਪਹਾੜੀ ਦੇ ਹੇਠਾਂ ਦੀ ਉਹ ਪਗਡੰਡੀ ਜਿਹੜੀ ਆ ਉਹ ਬਣੀ ਹੋਈ ਹੈ, ਔਰ ਬਹੁਤ ਹੀ ਖੂਬਸੂਰਤ ਨਜ਼ਾਰਾ, ਬੱਦਲ ਜਿਵੇਂ ਥੱਲੇ ਉੱਤਰ ਆਏ ਆ, ਔਰ ਇਸ ਨਜ਼ਾਰੇ ਦੇ ਵਿੱਚ ਇੱਕ ਬਹੁਤ ਪਿਆਰਾ ਜਿਹੜਾ ਵਿਚਾਰ ਹੈ ਉਹ ਤੁਸੀਂ ਸਾਨੂੰ ਭੇਜਿਆ। ਵਾਕਈ ਅੱਜ ਜਦੋਂ ਅਸੀਂ ਮਾਪਿਆਂ ਦੇ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਨੀ ਆ ਤਾਂ ਉੱਥੇ ਇਹ ਵਿਚਾਰ ਜਿਹੜਾ ਆ ਆਪਣੀ ਮਹੱਤਤਾ ਰੱਖਦਾ, ਕਿਉਂਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਉਸ ਰਿਸ਼ਤੇ 'ਚ ਅਸੀਂ ਹਰ ਰੋਜ਼ ਜਮ੍ਹਾਂ ਕੀ ਕਰਦੇ ਹਾਂ, ਇਹ ਜ਼ਿਆਦਾ ਨਿਰਭਰ ਕਰਦਾ, ਔਰ ਇਸੇ ਕਰਕੇ ਉਹਦਾ ਜਿਹੜਾ ਸਵਾਦ ਹੈ ਉਹ ਗੂੜਾ ਹੁੰਦਾ ਜਾਂਦਾ। ਸੋ ਅੱਜ ਅਸੀਂ ਵੀ ਗੱਲਾਂ ਬਾਤਾਂ ਦੇ ਰਾਹੀਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਮਾਂ ਜਾਂ ਬਾਪ ਦੇ ਪ੍ਰਤੀ ਆਪਣੇ ਭਾਵ ਪ੍ਰਗਟ ਕਰਦੇ ਹਾਂ ਤਾਂ ਅਸਲ ਦੇ ਵਿੱਚ ਅਸੀਂ ਉਹਦੇ ਵਿੱਚ ਜਮ੍ਹਾਂ ਕੀ ਕੀਤਾ, ਔਰ ਮਾਪਿਆਂ ਵੱਲੋਂ ਕੀ ਉਸ ਰਿਸ਼ਤੇ ਨੂੰ ਗੂੜਾ ਕਰਨ ਦੇ ਵਿੱਚ ਜਮ੍ਹਾਂ ਕੀਤਾ ਗਿਆ, ਉਹਦੇ ਉੱਤੇ ਗੱਲਬਾਤ ਜਿਹੜੀ ਅੱਜ ਅਸੀਂ ਜ਼ਰੂਰ ਕਰਾਂਗੇ। ਗੁਰਿੰਦਰ ਸਿੰਘ ਇੱਕ ਵਾਰ ਦੁਬਾਰਾ ਆਏ ਆ, ਇਹਨਾਂ ਨੇ ਨਾ ਘਾਹ ਦੀ ਤਸਵੀਰ ਵੀ ਭੇਜੀ ਸੀ, ਔਰ ਕਹਿੰਦੇ ਨਾ ਮੈਂ ਘਾਹ ਕੱਟਣ ਦੀ ਤਿਆਰੀ ਕਰ ਰਿਹਾ ਪਰ ਦਿਲ ਮਨਾ ਕਰ ਰਿਹਾ, ਪਰ ਗੁਆਂਢੀਆਂ ਨੇ ਕੱਟ ਦਿੱਤਾ, ਤੇ ਮੈਨੂੰ ਲੱਗਦਾ ਵੀ ਹੁਣ ਤਾਂ ਤੁਸੀਂ ਵੀ ਕੱਟ ਹੀ ਦਿਓ, ਕਿਉਂਕਿ ਹੁਣ ਜੇ ਗੁਆਂਢ ਜਿਹੜਾ ਉਹ ਬੜਾ ਚਰੁੰਡਿਆ ਹੋਇਆ ਘਾਹ ਜਿਹੜਾ ਆ ਉਹ ਦਿਖਾ ਰਿਹਾ ਤੁਹਾਨੂੰ, ਤੇ ਫਿਰ ਤੁਹਾਡਾ ਜਿਹੜਾ ਉਹ ਖਿਲ ਰਿਹਾ ਜਿਹਾ ਘਾਹ ਫਿਰ ਚੰਗਾ ਨਹੀਂ ਲੱਗਣਾ। ਸੋ ਤੁਸੀਂ ਰੇਡੀਓ ਸੁਣਦੇ ਸੁਣਦੇ ਕੱਟਣਾ, ਨਹੀਂ ਤਾਂ ਫਿਰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਆਪਣੇ ਘਾਹ ਦੀ ਕਟਾਈ ਜਿਹੜੀ ਉਹ ਅੱਜ ਜ਼ਰੂਰ ਕਰ ਲਿਓ। ਧੰਨਵਾਦ ਗੁਰਿੰਦਰ ਸਿੰਘ ਜੀ ਸਾਂਝ ਬਣਾਉਣ ਦੇ ਲਈ। ਤੇ ਲਓ ਦੋਸਤੋ, ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ ਉਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਾਪ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ, ਪਿਓ ਦੇ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ, ਔਰ ਆਪਣੇ ਬਾਪ ਨਾਲ, ਆਪਣੇ ਫਾਦਰ ਨਾਲ, ਆਪਣੇ ਡੈਡ ਨਾਲ, ਆਪਣੇ ਡੈਡੀ ਦੇ ਨਾਲ, ਆਪਣੇ ਪਾਪਾ ਦੇ ਨਾਲ ਫੋਟੋਆਂ ਪਾ ਕੇ ਆਪਣੇ ਪਿਓ ਪ੍ਰਤੀ ਸਤਿਕਾਰ ਤੇ ਪਿਆਰ ਜਿਹੜੀ ਪਿਆਰ ਦੀ ਜਿਹੜੀ ਭਾਵਨਾ ਉਹ ਪ੍ਰਗਟਾਈ ਗਈ ਆ। ਪਰ ਦੇਖਣ ਦੀ ਗੱਲ ਇਹ ਹੈ ਕਿ ਘਰ ਵਿੱਚ ਮਾਪਿਆਂ ਦੇ ਨਾਲ ਰਹਿੰਦਿਆਂ ਉਹਨਾਂ ਨਾਲ ਅਸਲ 'ਚ ਕਿੰਨੀ ਕੁ ਨੇੜਤਾ ਸਾਡੀ ਬਣੀ ਰਹਿੰਦੀ ਹੈ, ਜਾਂ ਫਿਰ ਅਸੀਂ ਆਸਟ੍ਰੇਲੀਅਨ ਜਾਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਸਿਰਫ ਫੋਟੋ ਪਾ ਕੇ ਇੱਕ ਦਿਨ ਉਹਨਾਂ ਨੂੰ ਸਮਰਪਿਤ ਕਰਕੇ ਆਪਣੇ ਆਪ ਨੂੰ ਸੁਰਖਰੂ ਸਮਝਦੇ ਹਾਂ ਜਾਂ ਫਿਰ ਸੁਰਖਰੂ ਕਰ ਲੈਂਦੇ ਹਾਂ। ਸੋ ਅਸਲ ਦੇ ਵਿੱਚ ਮਾਪਿਆਂ ਦੀਆਂ ਭਾਵਨਾਵਾਂ ਕੀ ਨੇ ਤੇ ਉਹ ਕਿਹੜੀਆਂ ਚੀਜ਼ਾਂ ਦੇ ਵਿੱਚ ਸਕੂਨ ਮਹਿਸੂਸ ਕਰਦੇ ਆ, ਇਹ ਜਾਣਨਾ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ। ਅੱਜ ਦੇ ਸੰਦਰਭ ਦੇ ਵਿੱਚ ਲੈ ਲਈਏ, ਅਸੀਂ ਆਪਣੇ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਲੈ ਲਈਏ, ਜਾਂ ਫਿਰ ਜਦੋਂ ਅਸੀਂ ਆਸਟ੍ਰੇਲੀਅਨ ਜਾਂ ਪੱਛਮੀ ਸੱਭਿਆਚਾਰ ਦੇ ਵਿੱਚ ਪਲ ਰਹੇ ਹਾਂ, ਉਸ ਸੱਭਿਆਚਾਰ ਦੇ ਵਿੱਚ ਮਾਪਿਆਂ ਦੀਆਂ ਭਾਵਨਾਵਾਂ ਦਾ ਜਿਹੜਾ ਮੁੱਲ ਹੈ ਉਹ ਕੀ ਹੈ, ਉਹਨਾਂ ਨੂੰ ਕਿਹੜੀਆਂ ਗੱਲਾਂ 'ਚ ਸਕੂਨ ਮਿਲਦਾ, ਕਿਹੜੀਆਂ ਚੀਜ਼ਾਂ 'ਚ ਸਕੂਨ ਮਿਲਦਾ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਪਰ ਇੱਥੇ ਇਹ ਦੋਵੇਂ ਪੱਖ ਜਿਹੜੇ ਆ ਉਹ ਜਾਣਨੇ ਜ਼ਰੂਰੀ ਹੋਣਗੇ ਕਿ ਮਾਪੇ ਜਿਹੜੇ ਆ ਉਹ ਆਪਣੀ ਨਿੱਜੀ ਸੁਤੰਤਰਤਾ, ਨਿੱਜੀ ਆਜ਼ਾਦੀ ਜਿਹੜੀ ਹੈ ਉਹਨੂੰ ਤਰਜੀਹ ਦਿੰਦੇ ਆ, ਜਾਂ ਫਿਰ ਮਾਪੇ ਜਿਹੜੇ ਆ ਉਹ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਦੁੱਖ ਸੁੱਖ ਸ਼ਾਮਲ ਨੇ ਉਹਨਾਂ ਦੇ ਹਿੱਸੇਦਾਰ ਬਣਨ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਆ। ਸੋ ਦੋਵਾਂ ਪੱਖਾਂ ਤੋਂ ਅਸੀਂ ਗੱਲ ਜਿਹੜੀ ਆ ਉਹ ਕਰਨੀ ਆ। ਔਰ ਇਸ ਪੱਖ ਦੇ ਉੱਤੇ ਜਦੋਂ ਅਸੀਂ ਬਾਪ ਦੀ ਗੱਲ ਕਰਦੇ ਆ, ਪਿਓ ਦੀ ਗੱਲ ਕਰਦੇ ਆ, ਤਾਂ ਪਿਓ ਜਿਹੜਾ ਅਸਲ ਦੇ ਵਿੱਚ ਪਰਿਵਾਰ ਦਾ ਧੁਰਾ ਮੰਨਿਆ ਜਾਂਦਾ, ਪਰਿਵਾਰ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ, ਚਾਹੇ ਕਿ ਜ਼ਿਆਦਾਤਰ ਮਾਂ ਦੀ ਜਿਹੜੀ ਮਮਤਾ ਆ ਉਸ ਨੂੰ ਸਲਾਹਿਆ ਜਾਂਦਾ, ਮਾਂ ਨੂੰ ਬੜਾ ਉੱਚਾ ਦਰਜਾ ਦਿੱਤਾ ਜਾਂਦਾ ਪਰਿਵਾਰ ਨੂੰ ਭਾਵਨਾਤਮਕ ਤੌਰ ਤੇ ਜੋੜਨ ਦੇ ਲਈ, ਪਰ ਜਿਹੜਾ ਪਿਓ ਆ ਉਹ ਇੱਕ ਧੁਰਾ ਰੀੜ ਦੀ ਹੱਡੀ ਆ ਜਿਹੜਾ ਕਿ ਪਰਿਵਾਰ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਆਪਣਾ ਰੋਲ ਨਿਭਾਉਂਦਾ। ਸੋ ਅੱਜ ਇੱਕ ਪਹਿਲਾਂ ਨਾ ਇੱਕ ਵੀਡੀਓ ਦੀ ਗੱਲ ਕਰਾਂਗੀ। ਅਮਰੀਕ ਪਲਾਹੀ ਹੋਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਔਰ ਉਸ ਵੀਡੀਓ ਦੇ ਰਾਹੀਂ ਇੱਕ ਬੜੀ ਪਿਆਰੀ ਜਿਹੀ ਕਹਾਣੀ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਉਹ ਕਹਾਣੀ ਕੀ ਹੈ ਉਹ ਜ਼ਿਕਰ ਕਰਦੇ ਆ ਇਸ ਗੀਤ ਤੋਂ ਬਾਅਦ। ਗੀਤ ਸੁਣਦੇ ਆ ਪਹਿਲਾਂ ਅਮਰ ਸੰਧੂ ਦੀ ਆਵਾਜ਼ ਦੇ ਵਿੱਚ, ਵਾਪਸ ਆਉਂਦੇ ਆ ਇਸੇ ਵਿਸ਼ੇ ਦੇ ਉੱਤੇ ਗੱਲਬਾਤ।
ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਸੱਚੀ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ, ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ, ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ, ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚ ਲੁਕੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚੰਦਰੇ ਗਰੀਬੀਆਂ ਦੇ ਦਿਨ ਸੀ, ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ, ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ, ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ, ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚਿਤਾਏ ਭਾਵੇਂ ਲੱਖ ਹੋਣਗੇ ਤੇਰੇ ਜਾਂ ਸਹਾਰਾ ਨਹੀਂ ਪਾਲਦਾ, ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ, ਹਾਏ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ,
सुपना सी आया रात पिंड पहुंच गया बड़ी बेफिक्री ना सो गया बापू तेरे करके मैं पैरा ते खलो गया तू साइकिला ते कट्टी ते मैं गड्डी जोगा हो गया
ਲਓ ਜੀ ਅਮਰ ਸੰਧੂ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ ਤੁਸੀਂ ਸੁਣਿਆ ਤੇ ਵਾਕਈ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਸ਼ਖਸੀਅਤ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਨੂੰ ਸਿਰਜਣ ਦੇ ਵਿੱਚ ਦੇਖੋ ਮਾਂ ਬਾਪ ਦਾ ਜਿਹੜਾ ਰੋਲ ਹੈ ਉਹ ਤਾਂ ਹੁੰਦਾ ਹੀ ਹੈ ਕਿਉਂਕਿ ਅਸੀਂ ਉਹਨਾਂ ਦਾ ਹੀ ਇੱਕ ਹਿੱਸਾ ਹੁੰਦੇ ਹਾਂ ਉਹਨਾਂ ਤੋਂ ਅਸੀਂ ਜਨਮ ਲਿਆ ਹੁੰਦਾ ਪਰ ਜਨਮ ਲੈਣ ਤੋਂ ਬਾਅਦ ਬਹੁਤ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੰਨਦੇ ਹਾਂ ਕਿ ਅਸੀਂ ਆਪਣੇ ਮਾਪਿਆਂ ਦਾ ਹੀ ਪਰਛਾਵਾਂ ਹੁੰਦੇ ਹਾਂ ਜਿਹੜੇ ਸੰਸਕਾਰ ਸਾਨੂੰ ਆਪਣੇ ਮਾਪਿਆਂ ਤੋਂ ਮਿਲਦੇ ਆ ਮਿਹਨਤ ਕਰਨ ਦਾ ਸੰਸਕਾਰ ਹੈ ਸੱਚ ਬੋਲਣ ਦਾ ਸੰਸਕਾਰ ਹੈ ਚੰਗੀਆਂ ਕਦਰਾਂ ਕੀਮਤਾਂ ਨੂੰ ਅਪਣਾਉਣ ਦੇ ਜਿਹੜੇ ਸੰਸਕਾਰ ਹੈ ਉਹ ਸਾਨੂੰ ਆਪਣੇ ਮਾਪਿਆਂ ਤੋਂ ਹੀ ਅਸਲ ਦੇ ਵਿੱਚ ਪ੍ਰਾਪਤ ਹੁੰਦੇ ਆ ਤੇ ਬਹੁਤ ਵਾਰ ਅਸੀਂ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਵਿੱਚ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਆਪਣੇ ਮਾਂ ਬਾਪ ਵੱਲੋਂ ਦਿੱਤੇ ਹੋਏ ਉਹਨਾਂ ਸੰਸਕਾਰਾਂ ਦੇ ਕਾਰਨ ਹੀ ਅੱਜ ਅਸੀਂ ਕਿਸੇ ਮੁਕਾਮ ਦੇ ਉੱਤੇ ਪਹੁੰਚਣ ਦੇ ਯੋਗ ਹੋ ਪਾਉਂਦੇ ਹਾਂ ਪਰ ਇੱਥੇ ਵੀ ਜਿਹੜੇ ਦੋ ਪੱਖ ਆ ਹਮੇਸ਼ਾ ਹੀ ਅਸੀਂ ਵਿਚਾਰਨੇ ਆ ਦੋ ਪੱਖ ਤੋਂ ਅਸੀਂ ਗੱਲ ਜਿਹੜੀ ਆ ਉਹ ਅੱਜ ਵੀ ਕਰਨੀ ਆ ਦੋ ਪੱਖ ਉਹ ਨੇ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਬਦਕਿਸਮਤ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪਣੇ ਮਾਂ ਬਾਪ ਦਾ ਸਹਾਰਾ ਨਹੀਂ ਮਿਲ ਪਾਉਂਦਾ ਜਿਨ੍ਹਾਂ ਨੂੰ ਜ਼ਿੰਦਗੀ ਦੇ ਪਹਿਲੇ ਪੜਾਅ ਦੇ ਵਿੱਚ ਹੀ ਆਪਣੇ ਮਾਂ ਬਾਪ ਖੋਣੇ ਪੈ ਜਾਂਦੇ ਆ ਪਰ ਕੁਛ ਲੋਕ ਇਹੋ ਜਿਹੇ ਬਦਕਿਸਮਤ ਹੁੰਦੇ ਆ ਜਿਨ੍ਹਾਂ ਦੇ ਮਾਂ ਬਾਪ ਹੁੰਦਿਆਂ ਵੀ ਉਹਨਾਂ ਨੂੰ ਮਾਂ ਬਾਪ ਤੋਂ ਕਿਸੇ ਤਰ੍ਹਾਂ ਦਾ ਕੋਈ ਸਹਾਰਾ ਪ੍ਰਾਪਤ ਨਹੀਂ ਹੁੰਦਾ ਸੋ ਇਹੋ ਜਿਹੇ ਗੈਰ ਜ਼ਿੰਮੇਵਾਰ ਵਤੀਰੇ ਵਾਲੇ ਜਿਹੜੇ ਕੁਛ ਮਾਂ ਬਾਪ ਹੁੰਦੇ ਆ ਉਹਨਾਂ ਦੀ ਜਿਹੜੀ ਉਹ ਗੈਰ ਜ਼ਿੰਮੇਵਾਰੀ ਹੈ ਉਹ ਇੱਕ ਵੱਡੀ ਸੱਟ ਜਿਹੜੀ ਆ ਉਹ ਬਣਦੀ ਹੈ ਆਪਣੇ ਬੱਚਿਆਂ ਦੇ ਲਈ ਔਰ ਉਹ ਨਸੂਰ ਉਹ ਜ਼ਖਮ ਜਿਹੜੇ ਆ ਉਹ ਹਮੇਸ਼ਾ ਹੀ ਤਾਜ਼ੇ ਰਹਿੰਦੇ ਆ ਸੋ ਦੋ ਪੱਖਾਂ ਤੋਂ ਗੱਲ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਰਹਿਣਾ ਪਰ ਜਿਵੇਂ ਮੈਂ ਗੱਲ ਕੀਤੀ ਸੀ ਕਿ ਅੱਜ ਇੱਕ ਉਹ ਕਹਾਣੀ ਜਿਹੜੀ ਹੈ ਜਿਹੜੀ ਮੈਂ ਅਮਰੀਕ ਪਲਾਹੀ ਹੋਰਾਂ ਦੀ ਸੋਸ਼ਲ ਮੀਡੀਆ ਵਾਲ ਦੇ ਉੱਤੇ ਇੱਕ ਵੀਡੀਓ ਦੇ ਵਿੱਚ ਵੇਖੀ ਹੈ ਉਹ ਮੈਂ ਜ਼ਰੂਰ ਸਾਂਝੀ ਕਰਨੀ ਚਾਹਾਂਗੀ ਜਿਹਦੇ ਵਿੱਚ ਇੱਕ ਬਜ਼ੁਰਗ ਬਾਪ ਜਿਹੜਾ ਆ ਉਹ ਆਪਣੇ ਤੋਂ ਦੂਰ ਸ਼ਹਿਰ ਦੇ ਵਿੱਚ ਰਹਿੰਦੇ ਆਪਣੇ ਬੱਚੇ ਨੂੰ ਮਿਲਣ ਜਾਂਦਾ ਆਪਣੇ ਮੁੰਡੇ ਨੂੰ ਮਿਲਣ ਜਾਂਦਾ ਜਦੋਂ ਉਹਦੇ ਘਰ ਪਹੁੰਚਦਾ ਜਿਹੜਾ ਪਤਾ ਉਹਦੇ ਕੋਲ ਹੁੰਦਾ ਤਾਂ ਉਸ ਘਰ ਚ ਪਹੁੰਚਣ ਤੋਂ ਬਾਅਦ ਪਤਾ ਲੱਗਦਾ ਕਿ ਉੱਥੇ ਹੁਣ ਕੋਈ ਹੋਰ ਰਹਿ ਰਿਹਾ ਸੋ ਉਸ ਪਤੇ ਦੇ ਉੱਤੇ ਉਸਦਾ ਜਿਹੜਾ ਪੁੱਤਰ ਹੈ ਉਹ ਹੁਣ ਨਹੀਂ ਰਹਿ ਰਿਹਾ ਤੇ ਆਲੇ ਦੁਆਲੇ ਤੋਂ ਪਤਾ ਕਰਨ ਤੋਂ ਬਾਅਦ ਉਹ ਉਸ ਦੇ ਦਫ਼ਤਰ ਦਾ ਜਿਹੜਾ ਪਤਾ ਆ ਉਹ ਕਰਦਾ ਆ ਜਿੱਥੇ ਉਹ ਕੰਮ ਕਰ ਰਿਹਾ ਆ ਇਸ ਵੇਲੇ ਔਰ ਉਸ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਆਪਣੇ ਪੁੱਤਰ ਦੇ ਨਾਲ ਜਿਹੜੀ ਆਪਣੀ ਮਿਲਣ ਦੀ ਰੀਝ ਆ ਉਹ ਪੂਰੀ ਕਰਦਾ ਔਰ ਪੁੱਤਰ ਜਿਹੜਾ ਉਹ ਵੀ ਆਪਣੇ ਬਾਪ ਨੂੰ ਆਪਣੀ ਉਸ ਵਰਕ ਪਲੇਸ ਦੇ ਉੱਤੇ ਆਪਣੀ ਉਸ ਕੰਮ ਵਾਲੀ ਜਗ੍ਹਾ ਦੇ ਉੱਤੇ ਵੇਖ ਕੇ ਬਹੁਤ ਖੁਸ਼ ਹੁੰਦਾ ਉਸ ਨੂੰ ਆਪਣੇ ਬਾਪ ਦੇ ਉੱਥੇ ਪਹੁੰਚਣ ਦੇ ਉੱਤੇ ਜਿਹੜੀ ਖੁਸ਼ੀ ਆ ਉਹ ਜ਼ਾਹਰ ਕਰਨੀ ਜਿਹੜੀ ਆ ਉਹ ਔਖੀ ਹੁੰਦੀ ਆ ਪਰ ਉਸ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਉਸ ਦਾ ਪਿਓ ਜਿਹੜਾ ਆ ਇੰਨੇ ਸਾਲਾਂ ਬਾਅਦ ਉਸ ਨੂੰ ਮਿਲਣ ਆਇਆ ਸੋ ਆਪਣੇ ਉਸ ਮਿਲਣ ਗਿਲਣ ਦੌਰਾਨ ਆਪਣੀ ਉਸ ਮਿਲਣੀ ਦੌਰਾਨ ਬਾਪ ਤੇ ਪਿਓ ਜਿਹੜੇ ਉਹ ਆਪੋ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ ਜਿਹੜੇ ਪਿਛਲੇ ਸਮੇਂ ਦੌਰਾਨ ਇੱਕ ਵਿੱਥ ਜਿਹੜੀ ਇੱਕ ਦੂਰੀ ਜਿਹੜੀ ਉਹਨਾਂ ਦਰਮਿਆਨ ਬਣੀ ਰਹੀ ਉਹਨਾਂ ਦੇ ਬਾਰੇ ਔਰ ਅਖੀਰ ਦੇ ਵਿੱਚ ਬਾਪ ਇੱਕ ਅਰਜ਼ੋਈ ਜਿਹੜੀ ਆ ਉਹ ਆਪਣੇ ਬੱਚੇ ਦੇ ਅੱਗੇ ਆਪਣੇ ਪੁੱਤਰ ਦੇ ਅੱਗੇ ਕਰਦਾ ਕਿ ਕਿੰਨਾ ਚੰਗਾ ਹੋਵੇ ਕਿ ਜੇਕਰ ਉਸ ਦਾ ਪੁੱਤਰ ਜਿਹੜਾ ਆ ਉਹ ਅੱਜ ਉਹਦੇ ਨਾਲ ਵਾਪਸ ਉਹਨਾਂ ਦੇ ਉਸ ਪਿੰਡ ਚੱਲੇ ਜਿੱਥੇ ਉਹ ਦੋਵੇਂ ਮਾਂ ਬਾਪ ਰਹਿੰਦੇ ਆ ਕਿਉਂਕਿ ਉਹਦੀ ਮਾਂ ਵੀ ਉਸ ਨੂੰ ਮਿਲਣ ਦੇ ਲਈ ਬੜੀ ਹੀ ਤਤਪਰ ਹੈ ਉਹ ਮਿਲਣਾ ਚਾਹੁੰਦੀ ਹੈ ਪਰ ਬੁਢਾਪੇ ਕਾਰਨ ਉਹਦੇ ਨਾਲ ਆ ਨਹੀਂ ਸਕੀ ਔਰ ਇੱਥੇ ਕੀ ਹੁੰਦਾ ਕਿ ਜਿਹੜਾ ਪੁੱਤਰ ਆ ਉਹ ਆਪਣੀਆਂ ਮਜਬੂਰੀਆਂ ਦਾ ਜ਼ਿਕਰ ਕਰਦਾ ਆਪਣੇ ਕੰਮ ਕਾਰ ਦਾ ਜ਼ਿਕਰ ਕਰਦਾ ਆਪਣੇ ਰੁਝੇਵਿਆਂ ਦਾ ਜ਼ਿਕਰ ਕਰਦਾ ਜਿਨ੍ਹਾਂ ਦੇ ਕਾਰਨ ਉਹ ਇਸ ਵੇਲੇ ਆਪਣੇ ਬਾਪ ਦੇ ਨਾਲ ਵਾਪਸ ਜਾਣ ਦੇ ਯੋਗ ਨਹੀਂ ਹੁੰਦਾ ਸੋ ਇਸ ਕਰਕੇ ਆਪਣੀਆਂ ਮਜਬੂਰੀਆਂ ਦਾ ਵਾਸਤਾ ਦੇ ਕੇ ਉਹ ਆਪਣੇ ਬਾਪ ਦੇ ਅੱਗੇ ਰਜੋਈ ਕਰਦਾ ਕਿ ਮੈਂ ਮਜਬੂਰ ਹਾਂ ਮੇਰੇ ਰੁਝੇਵੇਂ ਜਿਹੜੇ ਆ ਬਹੁਤ ਜ਼ਰੂਰੀ ਹੈ ਔਰ ਉਹਨਾਂ ਰੁਝੇਵਿਆਂ ਦੇ ਕਾਰਨ ਮੈਂ ਤੁਹਾਡੇ ਨਾਲ ਉੱਥੇ ਨਹੀਂ ਜਾ ਸਕਦਾ ਪਰ ਜਦੋਂ ਵੀ ਤੁਸੀਂ ਚਾਹੋ ਤੁਸੀਂ ਮੈਨੂੰ ਮਿਲਣ ਦੇ ਲਈ ਇੱਥੇ ਜ਼ਰੂਰ ਆ ਸਕਦੇ ਹਾਂ ਤੇ ਜਦੋਂ ਵੀ ਮੈਨੂੰ ਸਮਾਂ ਮਿਲੇਗਾ ਮੈਂ ਤੁਹਾਨੂੰ ਮਿਲਣ ਦੇ ਲਈ ਜ਼ਰੂਰ ਤੁਹਾਡੇ ਕੋਲ ਪਹੁੰਚਾਂਗਾ ਸੋ ਭਰੇ ਹੋਏ ਮਨ ਦੇ ਨਾਲ ਜਿਹੜਾ ਬਾਪ ਆ ਉਹ ਵਾਪਸੀ ਕਰਦਾ ਆਪਣੇ ਪਿੰਡ ਔਰ ਆਪਣੀ ਵਹੁਟੀ ਨੂੰ ਆਪਣੀ ਪਤਨੀ ਨੂੰ ਜਾ ਕੇ ਉਸਦੀ ਖੈਰ ਖਬਰ ਜਿਹੜੀ ਆ ਉਹ ਜ਼ਰੂਰ ਦਿੰਦਾ। ਪਰ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ, ਜਿਹੜਾ ਪੁੱਤਰ ਹੈ ਉਸਦੇ ਜਿਹੜੇ ਰੁਝੇਵੇਂ ਆ ਉਹ ਦਿਨੋ ਦਿਨ ਹੋਰ ਵੱਧਦੇ ਜਾਂਦੇ ਆ ਔਰ ਉਹਨਾਂ ਵੱਧਦੇ ਹੋਏ ਰੁਝੇਵਿਆਂ ਦੇ ਕਾਰਨ ਕਦੇ ਕਦਾਈ ਉਹਦੇ ਅੰਦਰ ਜਿਹੜੀ ਚੀਸ ਹੈ ਉਹ ਜ਼ਰੂਰ ਉੱਠਦੀ ਹੈ ਕਿ ਉਹ ਇਹਨਾਂ ਰੁਝੇਵਿਆਂ ਦੇ ਵਿੱਚੋਂ ਕਦੇ ਸਮਾਂ ਕੱਢ ਕੇ ਆਪਣੇ ਮਾਂ ਬਾਪ ਨੂੰ ਮਿਲਣ ਲਈ ਜਾਵੇ। ਪਰ ਸਮਾਂ ਜਿਹੜਾ ਆ ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਤੱਕ ਉਹ ਪੁੱਤਰ ਜਿਹੜਾ ਉਹ ਆਪਣੇ ਮਾਂ ਬਾਪ ਕੋਲ ਵਾਪਸੀ ਕਰਦਾ ਹੈ, ਆਪਣੇ ਰੁਝੇਵਿਆਂ ਦੇ ਵਿੱਚੋਂ ਕੁਛ ਪਲ ਆਪਣੇ ਮਾਂ ਬਾਪ ਨੂੰ ਸਮਰਪਿਤ ਕਰਨ ਦੇ ਲਈ, ਤਾਂ ਉਸ ਘਰ ਦੇ ਵਿੱਚ ਜਿੱਥੇ ਉਸਦੇ ਮਾਂ ਬਾਪ ਰਹਿੰਦੇ ਸੀ ਉਹ ਆਪਣੇ ਮਾਂ ਬਾਪ ਨੂੰ ਨਹੀਂ ਪਾਉਂਦਾ, ਯਾਨੀ ਕਿ ਉੱਥੇ ਉਹ ਮਾਂ ਬਾਪ ਨਹੀਂ ਰਹਿ ਰਹੇ ਹੁੰਦੇ। ਸੋ ਉਸਨੂੰ ਬੜਾ ਇੱਕ ਧੱਕਾ ਲੱਗਦਾ ਔਰ ਉਹ ਆਲੇ ਦੁਆਲੇ ਤੋਂ ਪਤਾ ਕਰਦਾ ਕਿ ਉਸਦੇ ਮਾਂ ਬਾਪ ਇੱਥੇ ਰਹਿੰਦੇ ਸੀ ਉਹ ਕਿੱਥੇ ਗਏ। ਸੋ ਆਲੇ ਦੁਆਲੇ ਤੋਂ ਉਹਨਾਂ ਨੂੰ ਉਸ ਪੁੱਤਰ ਨੂੰ ਪਤਾ ਲੱਗਦਾ ਕਿ ਜਿਹੜੇ ਉਹਦੇ ਮਾਂ ਬਾਪ ਆ ਉਹ ਇੱਥੋਂ ਕਿਸੇ ਹੋਰ ਜਗ੍ਹਾ ਚਲੇ ਗਏ ਆ ਔਰ ਉਸ ਜਗ੍ਹਾ ਦਾ ਜਿਹੜਾ ਪਤਾ ਆ ਉਹ ਲੱਭਦਾ ਹੋਇਆ ਜਦੋਂ ਦੂਸਰਿਆਂ ਤੱਕ ਪਹੁੰਚਦਾ ਤਾਂ ਕੋਈ ਇੱਕ ਗੁਆਂਢ ਦੇ ਵਿੱਚੋਂ ਜਿਹੜਾ ਬੰਦਾ ਉਹ ਉਸਨੂੰ ਉਹਦੇ ਮਾਂ ਬਾਪ ਦਾ ਜਿਹੜਾ ਪਤਾ ਉਹ ਦਿੰਦਾ ਔਰ ਉਹਦੇ ਦਿੱਤੇ ਹੋਏ ਪਤੇ ਤੇ ਜਦੋਂ ਉਹ ਪਹੁੰਚਦਾ ਤਾਂ ਉਹ ਇੱਕ ਕਬਰਗਾਹ ਹੁੰਦੀ ਹੈ। ਸੋ ਕਬਰਾਂ ਵਾਲੇ ਉਸ ਇਲਾਕੇ ਦੇ ਵਿੱਚ ਜਦੋਂ ਪਹੁੰਚਦਾ ਤਾਂ ਉਸਨੂੰ ਅੰਦਰੋਂ ਅੰਦਰ ਬੜਾ ਧੱਕਾ ਲੱਗਦਾ ਕਿ ਸ਼ਾਇਦ ਉਸਦੇ ਮਾਂ ਬਾਪ ਜ਼ਿੰਦਾ ਵੀ ਹੈਗੇ ਆ ਜਾਂ ਫਿਰ ਉਹ ਇਸ ਜਹਾਨ ਤੋਂ ਜਾ ਚੁੱਕੇ ਆ। ਪਰ ਉਸਦੀ ਚੰਗੀ ਕਿਸਮਤ ਦੇ ਨਾਲ ਉਹ ਉਸਦੇ ਮਾਂ ਬਾਪ ਨੂੰ ਉੱਥੇ ਹੀ ਪਾਉਂਦਾ ਜਿੱਥੇ ਉਹ ਕਬਰਗਾਹ ਹੁੰਦੀ ਹੈ, ਉਸ ਕਬਰਸਤਾਨ ਤੇ ਉਹਦੇ ਮਾਂ ਬਾਪ ਜਿਹੜੇ ਆ ਉਹ ਉਸ ਵੇਲੇ ਵਾਸ ਕਰ ਰਹੇ ਹੁੰਦੇ ਆ। ਉਹ ਆਪਣੇ ਮਾਂ ਬਾਪ ਨਾਲ ਮਿਲਦਾ ਹੈ ਔਰ ਭੁੱਬਾ ਮਾਰ ਮਾਰ ਕੇ ਰੋਂਦਾ ਔਰ ਆਪਣੀ ਜਿਹੜੀਆਂ ਭਾਵਨਾਵਾਂ ਆਪਣੇ ਜਜ਼ਬਾਤ ਜਿਹੜੇ ਉਹ ਸਾਂਝੇ ਕਰਦਾ। ਪਰ ਫਿਰ ਉਹਨਾਂ ਤੋਂ ਇਹ ਕਾਰਨ ਪੁੱਛਦਾ ਕਿ ਉਹਨਾਂ ਨੇ ਇੱਥੇ ਕਿਉਂ ਆਉਣਾ ਕੀਤਾ, ਉਹ ਆਪਣਾ ਘਰ ਬਾਰ ਛੱਡ ਕੇ ਇੱਥੇ ਕਬਰਸਤਾਨ ਦੇ ਵਿੱਚ ਕਿਉਂ ਰਹਿ ਰਹੇ ਆ। ਤਾਂ ਉਸਦੇ ਬਾਪ ਵੱਲੋਂ ਜਿਹੜਾ ਜਵਾਬ ਮਿਲਦਾ ਉਹ ਕਾਫੀ ਹਿਲਾਉਣ ਵਾਲਾ। ਉਸਦੇ ਬਾਪ ਵੱਲੋਂ ਦੱਸਿਆ ਜਾਂਦਾ ਹੈ ਕਿ ਜਦੋਂ ਉਸ ਨੂੰ ਪੜ੍ਹਾਉਣ ਦੇ ਲਈ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਪਰ ਪੜ੍ਹਾਈ ਦਾ ਜਿਹੜਾ ਖਰਚਾ ਜ਼ਿਆਦਾ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਆਪਣੇ ਲਈ ਕਰਜ਼ਾ ਜਿਹੜਾ ਸੀ ਉਹ ਲਿਆ ਔਰ ਉਸਦੀ ਪੜ੍ਹਾਈ ਦੇ ਉੱਤੇ ਲਗਾਇਆ ਔਰ ਉਸਦੀ ਪੜ੍ਹਾਈ ਤੇ ਲਿਆ ਜਿਹੜਾ ਕਰਜ਼ਾ ਸੀ ਉਹਦਾ ਵਿਆਜ ਜਿਹੜਾ ਉਹ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਆਮ ਜਿਹੜੀ ਉਹਦੀ ਰੋਜ਼ ਦੀ ਜਿਹੜੀ ਕਮਾਈ ਸੀ ਉਹਦੇ ਨਾਲ ਉਹ ਚੁਕਾਇਆ ਜਾਣਾ ਮੁਸ਼ਕਲ ਸੀ। ਸੋ ਇਸ ਕਰਕੇ ਉਹਨਾਂ ਨੂੰ ਉਹ ਜਿਹੜਾ ਕਰਜ਼ਾ ਸੀਗਾ ਉਹ ਮੁੜਨਾ ਮੁਸ਼ਕਲ ਹੋ ਗਿਆ ਹੌਲੀ ਹੌਲੀ। ਸੋ ਉਹਨਾਂ ਨੇ ਆਪਣੀਆਂ ਜਿਹੜੀਆਂ ਜ਼ਰੂਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਵੇਚ ਦਿੱਤੀਆਂ ਜਿਹੜੀਆਂ ਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਾਡੀ ਲੋੜ ਨਹੀਂ ਆ। ਸੋ ਉਹ ਚੀਜ਼ਾਂ ਵੇਚ ਕੇ ਉਹਨਾਂ ਨੇ ਉਸ ਕਰਜ਼ੇ ਨੂੰ ਚੁਕਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਪਰ ਉਸ ਤੋਂ ਬਾਅਦ ਉਸ ਦੀ ਨੌਕਰੀ ਦੇ ਲਈ ਜਦੋਂ ਉਹਨਾਂ ਨੂੰ ਯਤਨ ਕਰਨੇ ਪਏ ਤਾਂ ਫਿਰ ਨੌਕਰੀ ਤੋਂ ਬਾਅਦ ਆਪਣੇ ਪੁੱਤਰ ਨੂੰ ਹੋਰ ਖੁਸ਼ੀਆਂ ਦੇਣ ਦੇ ਲਈ ਜਦੋਂ ਆਪਣੀ ਨੌਕਰੀ ਦੇ ਉੱਤੇ ਰੋਜ਼ਾਨਾ ਜਾਣ ਦੇ ਲਈ ਗੱਡੀ ਦੀ ਲੋੜ ਪਈ ਤਾਂ ਉਸ ਗੱਡੀ ਨੂੰ ਖਰੀਦ ਕੇ ਦੇਣ ਦੇ ਲਈ ਵੀ ਮਾਪਿਆਂ ਨੇ ਆਪਣਾ ਜਿਹੜਾ ਘਰ ਬਾਰ ਆ ਉਹ ਗਿਰਵੀਂ ਰੱਖ ਦਿੱਤਾ, ਯਾਨੀ ਕਿ ਕਰਜ਼ਾ ਜਿਹੜਾ ਸੀ ਉਹ ਘਰ ਦੇ ਉੱਤੇ ਲਿਆ ਔਰ ਉਸ ਕਰਜ਼ੇ ਨੂੰ ਮੋੜਨਾ ਹੁਣ ਬੁਢੇਪੇ ਦੇ ਵਿੱਚ ਹੋਰ ਜ਼ਿਆਦਾ ਮੁਸ਼ਕਲ ਹੋ ਗਿਆ ਸੀ। ਸੋ ਇਸ ਕਰਕੇ ਉਹ ਆਪਣੇ ਪੁੱਤਰ ਦੀਆਂ ਖੁਸ਼ੀਆਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਉਣ ਦੇਣੀ ਚਾਹੁੰਦੇ, ਖੁਸ਼ੀਆਂ ਦੇ ਉੱਤੇ ਕੋਈ ਰੋਕ ਨਹੀਂ ਸੀ ਚਾਹੁੰਦੇ। ਸੋ ਇਸੇ ਕਾਰਨ ਉਹਨਾਂ ਨੇ ਉਹ ਸਭ ਕੁਝ ਆਪਣੇ ਉੱਤੇ ਜਰਿਆ ਔਰ ਆਪਣੇ ਪੁੱਤਰ ਨੂੰ ਇਸ ਦੀ ਕੋਈ ਭਾ ਜਿਹੜੀ ਆ ਉਹ ਵੀ ਨਹੀਂ ਲੱਗਣ ਦਿੱਤੀ, ਇਸ ਦੀ ਕੋਈ ਹਵਾ ਵੀ ਲੱਗਣ ਨਹੀਂ ਦਿੱਤੀ। ਸੋ ਉਹ ਸਾਰਾ ਜਿਹੜਾ ਦੁੱਖ ਆ, ਉਹ ਸਾਰੀਆਂ ਜਿਹੜੀਆਂ ਔਕੜਾਂ, ਉਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਉਹਨਾਂ ਨੇ ਆਪਣੀ ਔਲਾਦ ਦੇ ਲਈ ਖਿੜੇ ਮੱਥੇ ਝੱਲਣੀਆਂ ਕਬੂਲ ਕਰ ਲਈਆਂ। ਸੋ ਜਦੋਂ ਉਸ ਦੇ ਪੁੱਤਰ ਨੂੰ, ਉਹਨਾਂ ਦੇ ਪੁੱਤਰ ਨੂੰ ਇਸ ਗੱਲ ਦਾ ਪਤਾ ਲੱਗਿਆ ਔਰ ਉਹਨੂੰ ਇਹ ਅਹਿਸਾਸ ਹੋਇਆ ਕਿ ਜਿਸ ਮਾਂ ਬਾਪ ਨੂੰ ਮਿਲਣ ਦੇ ਲਈ ਉਹਦੇ ਕੋਲ ਸਮਾਂ ਨਹੀਂ ਸੀ, ਜਿਹੜੇ ਰੁਝੇਵਿਆਂ ਦੇ ਕਾਰਨ ਉਹ ਆਪਣੇ ਮਾਂ ਬਾਪ ਨੂੰ ਮਿਲਣ ਤੱਕ ਨਹੀਂ ਸੀ ਆ ਸਕਦਾ, ਉਸ ਮਾਂ ਬਾਪ ਨੇ ਉਹਨਾਂ ਉਸਦੀ ਆਪਣੀ ਤਰੱਕੀ ਦੇ ਲਈ, ਉਸਦੀ ਆਪਣੀ ਖੁਸ਼ੀ ਦੇ ਲਈ ਆਪਣਾ ਘਰ ਬਾਰ ਸਭ ਕੁਛ ਤਿਆਗ ਦਿੱਤਾ, ਆਪਣਾ ਸਾਰਾ ਕੁਛ ਉਹਨਾਂ ਨੇ ਦਾਅ ਦੇ ਉੱਤੇ ਲਾ ਦਿੱਤਾ, ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਵੀ ਹੁਣ ਦਾਅ ਤੇ ਲਾ ਦਿੱਤੀ ਸੀ। ਔਰ ਇਹ ਕਹਾਣੀ ਜਿਹੜੀ ਆ ਇਹ ਸਾਡੇ ਦਿਲ ਨੂੰ ਟੁੰਬਦੀ ਆ ਕਿਉਂਕਿ ਆਪਣੀਆਂ ਇੱਛਾਵਾਂ ਦਾ ਤਿਆਗ ਕਰਕੇ ਸਾਡੀਆਂ ਖੁਸ਼ੀਆਂ ਨੂੰ ਵੱਡਾ ਕਰਨ ਦੇ ਵਿੱਚ ਸਹਾਈ ਹੋਣ ਵਾਲੇ ਅਸਲ ਦੇ ਵਿੱਚ ਸਾਡੇ ਮਾਪੇ ਹੀ ਹੁੰਦੇ ਆ। ਪਰ ਇੱਕ ਜਿਹੜੀ ਚੀਜ਼ ਉਹ ਧਿਆਨ ਦੇਣ ਵਾਲੀ ਹੈ ਕਿ ਮਾਪੇ ਜਿਹੜੇ ਆ ਉਹ ਹਮੇਸ਼ਾ ਹੀ ਤਿਆਗ ਕਰਦੇ ਆਏ ਆ ਔਰ ਉਹਨਾਂ ਦੇ ਤਿਆਗ ਕਰਨ ਦੇ ਕਾਰਨ ਅਸੀਂ ਸ਼ਾਇਦ ਕੁਝ ਜਿਹੜੇ ਮੁਕਾਮ ਹੈ ਜ਼ਿੰਦਗੀ ਦੇ ਵਿੱਚ ਹਾਸਲ ਕਰਨ ਦੇ ਯੋਗ ਹੁੰਦੇ ਆ। ਪਰ ਬਹੁਤ ਸਾਰੇ ਇਹੋ ਜਿਹੇ ਬਦਨਸੀਬ ਜਿਹੜੇ ਬੱਚੇ ਹੁੰਦੇ ਆ ਜਿਨ੍ਹਾਂ ਦੇ ਮਾਪੇ ਜਿਹੜੇ ਆ ਉਹ ਬਚਪਨ ਦੇ ਵਿੱਚ ਉਹਨਾਂ ਦਾ ਸਾਥ ਛੱਡ ਜਾਂਦੇ ਆ, ਹਨਾ, ਉਹਨਾਂ ਨੂੰ ਆਪਣੇ ਮਾਪਿਆਂ ਦਾ ਸਾਥ ਨਸੀਬ ਨਹੀਂ ਹੁੰਦਾ। ਔਰ ਦੂਜੇ ਪਾਸੇ ਬਹੁਤ ਵਾਰ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਮਾਪੇ ਜਿਹੜੇ ਆ ਉਹ ਜਿਸ ਤਰ੍ਹਾਂ ਦਾ ਜਿਹੜਾ ਮਾਹੌਲ ਅਸੀਂ ਆਪਣੇ ਆਲੇ ਦੁਆਲੇ ਸਿਰਜਿਆ ਹੁੰਦਾ ਉਸ ਮਾਹੌਲ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਸੋ ਇਸ ਕਹਾਣੀ ਦੇ ਵਿੱਚ ਹੀ ਜੇਕਰ ਅਸੀਂ ਦੇਖੀਏ ਤਾਂ ਜਿਹੜਾ ਪੁੱਤਰ ਆ ਉਹ ਸ਼ਹਿਰ ਦੇ ਵਿੱਚ ਰਹਿ ਰਿਹਾ ਤੇ ਜਿਹੜੇ ਮਾਪੇ ਆ ਉਹ ਅਸਲ ਦੇ ਵਿੱਚ ਉਸੇ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਜਿਸ ਪਿੰਡ ਦੇ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ, ਜਿਸ ਪਿੰਡ ਦੇ ਨਾਲ ਉਹਨਾਂ ਦੇ ਜਜ਼ਬਾਤ ਜੁੜੇ ਹੋਏ ਆ। ਪਰ ਪੁੱਤਰ ਪੜ੍ਹ ਲਿਖ ਜਾਣ ਤੋਂ ਬਾਅਦ ਉਸ ਨਵੇਂ ਮਾਹੌਲ ਦੇ ਵਿੱਚ ਉਸ ਨਵੇਂ ਸੱਭਿਆਚਾਰ ਦੇ ਵਿੱਚ ਜਿਹੜੀ ਜ਼ਿੰਦਗੀ ਦੀ ਜੀਵਨ ਜਾਂਚ ਆ ਉਹ ਸਿੱਖ ਰਿਹਾ। ਹੁਣ ਇੱਥੇ ਦੋ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਜਾਂਦਾ ਹੈ। ਇੱਕ ਤਾਂ ਸ਼ਹਿਰੀਕਰਨ ਦੀ ਜਿਹੜੀ ਪ੍ਰਵਿਰਤੀ ਆ ਉਹਦੇ ਵਿੱਚ ਅਹਿਸਾਸ ਜਾਂ ਜਜ਼ਬਾਤ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਕਮੀ ਆ ਉਹ ਦੇਖਣ ਨੂੰ ਮਿਲਦੀ ਹੈ। ਗੱਲ ਅੱਜ ਦੀ ਨਹੀਂ ਆ, ਗੱਲ ਪੁਰਾਣੇ ਸਮੇਂ ਤੋਂ ਵੀ ਕਰੀਏ, ਗੱਲ ਅੱਜ ਤੋਂ 30-40 ਸਾਲ ਪਹਿਲਾਂ ਤੋਂ ਵੀ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਲੋਕ ਪੜ੍ਹਾਈ ਲਿਖਾਈ ਕਰਕੇ ਚੰਗੀਆਂ ਨੌਕਰੀਆਂ ਦੇ ਉੱਤੇ ਲੱਗੇ ਔਰ ਉਹਨਾਂ ਨੌਕਰੀਆਂ ਤੇ ਲੱਗਣ ਤੋਂ ਬਾਅਦ ਉਹਨਾਂ ਨੂੰ ਆਪਣੇ ਪਿੰਡ ਛੱਡਣੇ ਪਏ, ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਵਾਸ ਕੀਤਾ ਤਾਂ ਉਸ ਵਾਸ ਕਰਨ ਦੇ ਦੌਰਾਨ ਜਦੋਂ ਉਹਨਾਂ ਵੱਲੋਂ ਆਪਣੇ ਮਾਪਿਆਂ ਨੂੰ ਇਹ ਅਪੀਲ ਕੀਤੀ ਗਈ, ਅਰਜ਼ੋਈ ਕੀਤੀ ਗਈ ਕਿ ਤੁਸੀਂ ਹੁਣ ਸਾਡੇ ਨਾਲ ਚੱਲੋ, ਸਾਡੇ ਨਾਲ ਸ਼ਹਿਰ ਦੇ ਵਿੱਚ ਰਹੋ, ਤਾਂ ਬਹੁਤ ਸਾਰੇ ਮਾਪਿਆਂ ਵੱਲੋਂ ਉਹਨਾਂ ਦੀ ਇਹ ਜਿਹੜੀ ਅਰਜ਼ੋਈ ਆ ਉਸ ਤੋਂ ਇਨਕਾਰ ਕਰ ਦਿੱਤਾ ਗਿਆ। ਗੱਲ ਕੀ ਸੀ? ਗੱਲ ਇਹ ਸੀ ਕਿ ਉਹਨਾਂ ਦੇ ਨਾਲ ਜਿਹੜਾ ਪਿਛੋਕੜ ਜੁੜਿਆ ਹੋਇਆ ਪਿੰਡ ਦਾ, ਉਹਨਾਂ ਦੇ ਨਾਲ ਉਸ ਪਿਛੋਕੜ ਨਾਲ ਜੁੜੀਆਂ ਜਿਹੜੀਆਂ ਯਾਦਾਂ, ਉਹਨਾਂ ਦੇ ਜਿਹੜੇ ਜਜ਼ਬਾਤ ਜਾਂ ਫਿਰ ਉਹਨਾਂ ਦੀ ਜਿਹੜੀ ਉਹ ਰਹਿਣੀ ਸਹਿਣੀ ਆ ਖੁੱਲੀ ਡੁੱਲੀ ਪਿੰਡ ਵਾਲੀ, ਉਹ ਸ਼ਾਇਦ ਸ਼ਹਿਰਾਂ ਦੇ ਵਿੱਚ ਆ ਕੇ ਉੱਥੇ ਉਹ ਉਹੋ ਜਿਹੇ ਅਹਿਸਾਸ ਜਿਹੜੇ ਆ ਉਹ ਨਹੀਂ ਮਹਿਸੂਸ ਕਰਦੇ। ਸੋ ਇਸੇ ਕਾਰਨ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਆਪਣਾ ਆਪ ਘੁੱਟਿਆ ਘੁੱਟਿਆ ਮਹਿਸੂਸ ਹੁੰਦਾ ਸੀ। ਉਸ ਸਮੇਂ ਸ਼ਹਿਰੀਕਰਨ ਦੀ ਪ੍ਰਵਿਰਤੀ ਸੀ, ਸ਼ਹਿਰੀਕਰਨ ਦੀ ਪ੍ਰਵਿਰਤੀ ਦੇ ਵਿੱਚ ਉਹ ਆਪਣੇ ਆਪ ਨੂੰ ਘੁੱਟਿਆ ਘੁੱਟਿਆ ਮਹਿਸੂਸ ਕਰਦੇ ਹੋਣ ਕਾਰਨ ਸ਼ਹਿਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿਣ ਦੇ ਲਈ ਤਿਆਰ ਨਹੀਂ ਹੋਏ ਤੇ ਇਸੇ ਹੀ ਪ੍ਰਵਿਰਤੀ ਦੇ ਅਧੀਨ ਮਾਪਿਆਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਇੱਕ ਜਿਹੜਾ ਪਾੜਾ ਆ ਉਹ ਵਧਣਾ ਸ਼ੁਰੂ ਹੋ ਗਿਆ। ਉਹਨਾਂ ਦੇ ਵਿੱਚ ਇੱਕ ਜਿਹੜੀ ਵਿਥਿਆ ਉਹ ਵਧਣੀ ਸ਼ੁਰੂ ਹੋ ਗਈ, ਚਾਹੇ ਕਿ ਮਾਪੇ ਜਿਹੜੇ ਆ ਉਹ ਇਸ ਉਮੀਦ ਦੇ ਨਾਲ ਹੀ ਜ਼ਿੰਦਗੀ ਜਿਉਂਦੇ ਆ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਹਮੇਸ਼ਾ ਹੀ ਉਹਨਾਂ ਦੇ ਹੀ ਰਹਿਣੇ ਆ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਸ਼ਾਇਦ ਹੁਣ ਸਾਡੇ ਬੱਚਿਆਂ ਦੇ ਵਿੱਚ ਉਹੋ ਜਿਹਾ ਪਿਆਰ ਜਾਂ ਉਹੋ ਜਿਹਾ ਸਤਿਕਾਰ ਜਿਹੜਾ ਆ ਉਹ ਨਹੀਂ ਰਿਹਾ ਜਿਹੜਾ ਉਹਨਾਂ ਦੇ ਕੋਲ ਹੁੰਦਿਆਂ ਹੁੰਦਾ ਸੀ। ਪਰ ਦੂਜੇ ਪਾਸੇ ਬੱਚਿਆਂ ਨੂੰ ਜਿਹੜਾ ਇਹ ਵੀ ਅਹਿਸਾਸ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਕਿ ਜਿਹੜੇ ਮਾਪੇ ਆ ਉਹ ਸਾਡੇ ਨਾਲ ਰਹਿਣਾ ਪਸੰਦ ਨਹੀਂ ਕਰਦੇ। ਸੋ ਜੇਕਰ ਉਹ ਸ਼ਹਿਰਾਂ ਦੇ ਵਿੱਚ ਆ ਗਏ, ਸ਼ਹਿਰਾਂ ਵੱਲ ਉਹਨਾਂ ਨੇ ਰੁੱਖ ਕੀਤਾ ਤਾਂ ਸ਼ਹਿਰਾਂ ਵਿੱਚ ਰੁੱਖ ਕਰਨ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਕੇ ਬੈਠੇ ਆ ਕਿ ਕਦੇ ਸਾਡੇ ਮਾਪੇ ਆਉਣ ਸਾਡੇ ਨਾਲ ਰਹਿਣ, ਤੇ ਬਹੁਤ ਘੱਟ ਲੋਕ ਜਿਹੜੇ ਆ ਉਹ ਆਪਣੇ ਬੱਚਿਆਂ ਦੇ ਨਾਲ ਉਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਦੇ ਲਈ ਰਜ਼ਾਮੰਦ ਹੁੰਦੇ ਆ। ਕਾਰਨ ਇਹੀ ਹੈ ਕਿ ਉਸ ਖੁੱਲੀ ਡੁੱਲੀ ਜੀਵਨ ਜਾਂਚ ਤੋਂ ਬਾਅਦ ਉਸ ਘੁੱਟਵੇਂ ਮਾਹੌਲ ਦੇ ਵਿੱਚ ਰਹਿਣਾ ਜਿਹੜਾ ਮਾਪਿਆਂ ਨੂੰ ਵੀ ਗਵਾਰਾ ਨਹੀਂ ਹੁੰਦਾ। ਇਸ ਕਰਕੇ ਉਹ ਕਿਤੇ ਨਾ ਕਿਤੇ ਜਿਹੜਾ ਪੀੜੀ ਪਾੜਾ ਆ ਉਹ ਵਿੱਚ ਵਿਚਾਲੇ ਕਿਤੇ ਨਾ ਕਿਤੇ ਆਉਂਦਾ ਜ਼ਰੂਰ ਹੈ। ਹੁਣ ਜਦੋਂ ਅਸੀਂ ਸ਼ਹਿਰੀਕਰਨ ਦੀ ਪ੍ਰਵਿਰਤੀ ਦੀ ਗੱਲ ਕਰਦੇ ਹਾਂ ਤਾਂ ਸ਼ਹਿਰੀਕਰਨ ਦੀ ਪ੍ਰਵਿਰਤੀ ਬਹੁਤ ਹੱਦ ਤੱਕ ਪ੍ਰਵਾਸ ਦੀ ਪ੍ਰਵਿਰਤੀ ਦੇ ਨਾਲ ਹੀ ਜੁੜੀ ਹੋਈ ਹੈ। ਪਹਿਲੇ ਦੌਰ ਦੇ ਵਿੱਚ ਪੜ੍ਹ ਲਿਖ ਕੇ ਲੋਕ ਸ਼ਹਿਰਾਂ ਵੱਲ ਰੁੱਖ ਕੀਤੇ, ਪਰ ਉਸ ਤੋਂ ਬਾਅਦ ਜਿਹੜਾ ਪ੍ਰਵਾਸ ਕਰਨ ਦਾ ਜਿਹੜਾ ਰੁਝਾਨ ਸੀ ਉਹ ਇੰਨੀ ਕੁ ਤੇਜ਼ੀ ਦੇ ਨਾਲ ਵਧਿਆ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਲੋਕ ਹੈ ਉਹ ਚਲੇ ਗਏ ਔਰ ਪਿੱਛੇ ਪਰਿਵਾਰ ਵੀ ਰਹੇ, ਪਿੱਛੇ ਮਾਂ ਬਾਪ ਵੀ ਰਹੇ ਔਰ ਉਹਨਾਂ ਮਾਂ ਬਾਪ ਨੂੰ ਦੁਬਾਰਾ ਜਲਦੀ ਤੋਂ ਜਲਦੀ ਆਪਣੇ ਦੇਸ਼ ਦੇ ਵਿੱਚ ਲਿਆਉਣ ਦੀ ਜਿਹੜੀ ਇੱਛਾ ਸੀ ਉਹ ਕਦੇ ਵੀ ਘਟੀ ਨਹੀਂ, ਆਪਣੇ ਪੁੱਤਰਾਂ ਦੇ ਵਿੱਚ ਵੀ, ਧੀਆਂ ਦੇ ਵਿੱਚ ਵੀ। ਪਰ ਗੱਲ ਸਿਰਫ ਫੇਰ ਕਿਤੇ ਨਾ ਕਿਤੇ ਉਹੀ ਰਹੀ ਕਿ ਮਾਪੇ ਜਿਹੜੇ ਸੀ ਉਹ ਆਪਣਾ ਪਿਛੋਕੜ ਛੱਡਣ ਦੇ ਲਈ ਕਿੰਨੇ ਕੁ ਰਜ਼ਾਮੰਦ ਸੀ, ਔਰ ਜਿਹੜੇ ਨੌਕਰੀ ਪੇਸ਼ਾ ਲੋਕ ਸੀ, ਜਿਹੜੇ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਸੀ, ਆਤਮ ਨਿਰਭਰ ਸੀ, ਉਹਨਾਂ ਵੱਲੋਂ ਕਿੰਨਾ ਕੁ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਇਸ ਜੀਵਨ ਜਾਂਚ ਨੂੰ ਪਸੰਦ ਕੀਤਾ ਗਿਆ। ਸੋ ਘੁੰਮਣ ਫਿਰਨ ਆਉਣਾ ਜਾਂ ਫਿਰ ਸਦੀਵੀ ਤੌਰ ਤੇ ਰਹਿਣਾ, ਜਿਹੜਾ ਇਹ ਦੋ ਵੱਖੋ ਵੱਖਰੀਆਂ ਸਿਚੁਏਸ਼ਨਸ ਆ, ਵੱਖੋ ਵੱਖਰੇ ਹਾਲਾਤ ਆ, ਔਰ ਇਹਨਾਂ ਦੋਵਾਂ ਹਾਲਾਤਾਂ ਚ ਜੇਕਰ ਦੇਖਿਆ ਜਾਵੇ ਤਾਂ ਘੁੰਮਣਾ ਫਿਰਨਾ ਜਿਹੜਾ ਆ ਉਹ ਸੁਖਾਵਾਂ ਹੋ ਸਕਦਾ, ਪਰ ਸਦੀਵੀ ਤੌਰ ਤੇ ਰਹਿਣ ਵੇਲੇ ਬਹੁਤ ਕੁਛ ਉਹਨਾਂ ਨੂੰ ਆਪਣੇ ਅੰਦਰੋਂ ਵੀ ਜਿਹੜਾ ਤਿਆਗਣਾ ਉਹ ਪੈਂਦਾ। ਸੋ ਗੱਲ ਸ਼ਹਿਰੀਕਰਨ ਦੀ ਪ੍ਰਵਿਰਤੀ ਤੋਂ ਤੁਰੀ ਹੈ, ਗੱਲ ਮਾਪਿਆਂ ਤੇ ਬੱਚਿਆਂ ਦੇ ਫਰਜ਼ਾਂ ਦੀ ਤੁਰੀ ਹੈ, ਗੱਲ ਦੋਵਾਂ ਪਾਸਿਆਂ ਦੀਆਂ ਭਾਵਨਾਵਾਂ ਨੂੰ ਨੇੜਿਓਂ ਵੇਖਣ ਦੀ ਤੁਰੀ ਹੈ। ਸੋ ਇੱਕ ਸ਼ਹਿਰੀਕਰਨ ਦੀ ਪ੍ਰਵਿਰਤੀ ਦੇ ਅਧੀਨ ਜਿਹੜੀ ਕਵਿਤਾ ਗੁਰਭਜਨ ਗਿੱਲ ਹੋਰਾਂ ਨੇ ਲਿਖੀ ਸੀ, ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਕਵਿਤਾ, ਕਿ ਜੀਵਨ ਕੈਦੀ ਬਣ ਗਿਆ ਸੁਪਨੇ ਨਿੱਕੇ ਹੋਏ, ਦਸ ਮਰਲੇ ਦੀ ਚਾਰ ਦੀਵਾਰੀ, ਦੋ ਤਿੰਨ ਕਮਰੇ, ਮੰਜੇ ਪੀੜੇ, ਕੁਰਸੀ ਮੇਜ਼, ਕਿਤਾਬਾਂ, ਟੀਵੀ, ਜਾਂ ਫਿਰ ਜਦੋਂ ਰਸੋਈ ਵਿੱਚੋਂ ਵਿਹਲੀ ਹੋਵੇ ਮੇਰੀ ਬੀਵੀ, ਪੁੱਤਰ ਨੂੰ ਤਾਂ ਕੰਪਿਊਟਰ ਤੋਂ ਵਿਹਲ ਨਹੀਂ ਹੈ, ਆਵਾਜਾਈ, ਤੇਜ਼ ਮੋਟਰਾਂ, ਸੜਕ ਸਵਾਰੀ, ਵਾਹੋਦਾਹੀ, ਕਾਰ ਸਕੂਟਰਾਂ ਨੇ ਮੱਤ ਮਾਰੀ, ਚਾਕਰੀਆਂ ਦੇ ਡੇਰੇ ਉੱਤੇ ਕੁਰਸੀ ਮੇਜ਼ ਉਡੀਕਣ ਮੈਨੂੰ। ਸੋ ਇਹ ਉਹੋ ਜਿਹਾ ਮੰਜ਼ਰ ਜਿਹੜਾ ਅਜੋਕੇ ਸਮੇਂ ਦੇ ਵਿੱਚ ਵੀ ਆਪਾਂ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਕਰਦੇ ਹਾਂ। ਅਸੀਂ ਜਦੋਂ ਪ੍ਰਵਾਸ ਦੇ ਨਾਲ ਇਸ ਸ਼ਹਿਰੀਕਰਨ ਨੂੰ ਜੋੜਦੇ ਹਾਂ ਤਾਂ ਪ੍ਰਵਾਸ ਦੇ ਵਿੱਚ ਵੀ ਇਹੋ ਹੀ ਜਿਹੜੀਆਂ ਭਾਵਨਾਵਾਂ ਆ ਇਹੋ ਹੀ ਸਾਹਮਣੇ ਆਉਂਦੀਆਂ ਕਿ ਇੱਥੇ ਆ ਕੇ ਜਿਹੜੇ ਮਾਪੇ ਆ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੈਦ ਸਮਝਦੇ ਆ, ਉਹ ਵੀ ਕਿਤੇ ਨਾ ਕਿਤੇ ਆਪਣੀ ਆਜ਼ਾਦੀ ਦੇ ਉੱਤੇ ਜਿਹੜੀ ਰੋਕ ਹੈ ਉਹ ਸਮਝਦੇ ਆ, ਕਿਉਂਕਿ ਇੱਥੋਂ ਦੇ ਜਿਹੜੇ ਪ੍ਰਬੰਧ ਨੇ ਉਹ ਕਾਫੀ ਵੱਖਰੇ ਨੇ, ਇੱਥੋਂ ਦੇ ਜਿਹੜੇ ਕਾਨੂੰਨ ਨੇ ਉਹ ਕਾਫੀ ਵੱਖਰੇ ਨੇ। ਸੋ ਇਸ ਕਰਕੇ ਇਸ ਚਾਰ ਦੀਵਾਰੀ ਦੇ ਵਿੱਚ ਰਹਿਣਾ ਉਹਨਾਂ ਦੇ ਲਈ ਕਾਫੀ ਮੁਸ਼ਕਲ ਹੋ ਜਾਂਦਾ। ਇਹ ਇੱਕ ਸਨੈਰੀਓ ਆ, ਇੱਕ ਸਿਚੁਏਸ਼ਨ ਆ, ਇੱਕ ਹਾਲਾਤ ਆ, ਜਿਸ ਹਾਲਾਤ ਦੇ ਵਿੱਚ ਅਸੀਂ ਮਾਪਿਆਂ ਦੇ ਨਾਲ ਨੇੜਤਾ ਦੀ ਗੱਲ ਕਰ ਰਹੇ ਹਾਂ। ਮਾਪਿਆਂ ਦੇ ਨਾਲ ਜਿਹੜੀ ਨੇੜਤਾ ਹੈ, ਮਾਪਿਆਂ ਦੀਆਂ ਭਾਵਨਾਵਾਂ ਅਸਲ ਚ ਕੀ ਹੈ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਚ ਸਕੂਨ ਮਿਲਦਾ, ਇਹਦੇ ਉੱਤੇ ਅਸੀਂ ਦੋ ਪੱਖਾਂ ਤੋਂ ਗੱਲ ਕਰ ਰਹੇ ਹਾਂ। ਸੋ ਦੋ ਪੱਖਾਂ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਜਿਹੜਾ ਸਾਡਾ ਆਪਣਾ ਪੱਖ ਹੈ ਉਹ ਵੀ ਸਾਹਮਣੇ ਆਉਣਾ ਜ਼ਰੂਰੀ ਹੈ। ਗੁਰਦਿਆਲ ਰੋਸ਼ਨ ਲਿਖਦੇ ਨੇ, ਉਹਨਾਂ ਧੀਆਂ ਉਹਨਾਂ ਪੁੱਤਰਾਂ ਨੂੰ ਕੀ ਕਰਨਾ ਹੈ ਐ ਰੋਸ਼ਨ, ਜੋ ਚੁੰਨੀ ਨਾ ਬਣੇ ਮਾਂ ਦੀ, ਨਾ ਜੋ ਬਾਪੂ ਦੀ ਪੱਗ ਹੋਏ। ਸੋ ਇੱਥੇ ਬੱਚਿਆਂ ਦੇ ਜਿਹੜੇ ਫਰਜ਼ ਆ ਉਹ ਮਾਪਿਆਂ ਪ੍ਰਤੀ ਕੀ ਨੇ, ਕਿਉਂ ਬਹੁਤ ਸਾਰੇ ਜਿਹੜੇ ਮਾਪੇ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਉਡੀਕਦਿਆਂ ਆਪਣੀ ਜਿਹੜੀ ਜ਼ਿੰਦਗੀ ਆ ਅਖੀਰ ਖਤਮ ਕਰਨੀ ਪੈਂਦੀ ਹੈ। ਬਹੁਤ ਸਾਰੇ ਇਹੋ ਜਿਹੇ ਬਦਕਿਸਮਤ ਮਾਪੇ ਆ ਜਿਨ੍ਹਾਂ ਨੂੰ ਅਰਥੀ ਦੇਣ ਦੇ ਲਈ ਵੀ ਉਹਨਾਂ ਦੇ ਪੁੱਤਰ ਪਹੁੰਚਦੇ ਨਹੀਂ ਆ। ਸੋ ਇਹੋ ਜਿਹੇ ਇੱਕ ਸੰਤਾਪ ਦੇ ਵਿੱਚ ਜਦੋਂ ਮਾਪੇ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੁੰਦੇ ਆ ਤਾਂ ਉੱਥੇ ਉਹਨਾਂ ਦੀ ਜਿਹੜੀ ਮਜਬੂਰੀ ਆ ਉਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਪਰ ਦੂਜੇ ਪਾਸੇ ਜਿਹੜਾ ਇਸਦਾ ਦੂਸਰਾ ਪੱਖ ਹੈ, ਜਿੱਥੇ ਬੱਚੇ ਜਿਹੜੇ ਆ ਉਹ ਇਸ ਗੱਲ ਦੇ ਲਈ ਇੱਛੁਕ ਹੁੰਦੇ ਆ ਕਿ ਜਿਹੜੇ ਉਹਨਾਂ ਦੇ ਮਾਪੇ ਆ ਉਹ ਉਹਨਾਂ ਦੇ ਨਾਲ ਰਹਿਣ ਔਰ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣ, ਤਾਂ ਕਈ ਥਾਵਾਂ ਦੇ ਉੱਤੇ ਇਹੋ ਜਿਹੇ ਹਾਲਾਤ ਵੀ ਪੈਦਾ ਹੁੰਦੇ ਆ ਕਿ ਜਿਹੜੇ ਮਾਂ ਬਾਪ ਆ ਉਹ ਨਿੱਜੀ ਆਜ਼ਾਦੀ ਦੇ ਉੱਤੇ ਜ਼ੋਰ ਦਿੰਦੇ ਆ। ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਇਸ ਇਲਾਕੇ ਦੇ ਵਿੱਚ, ਆਪਣੇ ਉਸ ਪਿੰਡ ਦੇ ਵਿੱਚ ਆਪਣੀ ਪੂਰੀ ਸਰਦਾਰੀ ਦੇ ਨਾਲ ਜ਼ਿੰਦਗੀ ਜਿਉਂਦੇ ਹਾਂ, ਜਦਕਿ ਜਦੋਂ ਅਸੀਂ ਆਪਣੇ ਬੱਚਿਆਂ ਦੇ ਕੋਲ ਰਹਿੰਦੇ ਹਾਂ ਤਾਂ ਫਿਰ ਅਸੀਂ ਅਧੀਨ ਹੁੰਦੇ ਹਾਂ। ਇਹ ਦੋ ਤਰ੍ਹਾਂ ਦੇ ਜਿਹੜੇ ਪੱਖ ਆ ਉਹ ਸਾਹਮਣੇ ਆਉਂਦੇ ਆ। ਪਰ ਦੋਸਤੋ ਤੁਸੀਂ ਕੀ ਸੋਚਦੇ ਹੋ, ਜਦੋਂ ਅਸੀਂ ਗੱਲ ਦੋਵਾਂ ਪੱਖਾਂ ਤੋਂ ਕਰਦੇ ਹਾਂ ਤਾਂ ਦੋਵਾਂ ਪੱਖਾਂ ਤੋਂ ਇਹ ਜਿਹੜਾ ਵਿਚਾਰ ਕਰਨਾ ਜ਼ਰੂਰੀ ਬਣਦਾ ਕਿ ਇਹ ਦੋ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਜ਼ਰੂਰ ਸਾਡੇ ਸਾਰਿਆਂ ਦੇ ਲਈ ਹੀ ਪੈਦਾ ਹੁੰਦੇ ਆ, ਪਰ ਕੁਛ ਹਾਲਾਤ ਜਿਹੜੇ ਆ ਉਹ ਚੰਗੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਮਾਂ ਬਾਪ ਜਿਹੜੇ ਆ ਉਹ ਸਿਰਫ ਤੇ ਸਿਰਫ ਆਪਣੇ ਬੱਚਿਆਂ ਦੇ ਨਾਲ ਰਹਿਣਾ ਜਿਹੜਾ ਆ ਉਹ ਜ਼ਰੂਰੀ ਸਮਝਦੇ ਆ। ਜਦੋਂ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਜਿਸ ਵੀ ਹਾਲਾਤ ਦੇ ਵਿੱਚ ਉਹ ਸਾਡੇ ਨਾਲ ਰਹਿ ਰਹੇ ਆ ਜਾਂ ਅਸੀਂ ਉਹਨਾਂ ਦੇ ਨਾਲ ਰਹਿਣਾ, ਅਸੀਂ ਉਹਨਾਂ ਹਾਲਾਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਪਰ ਅਸੀਂ ਉਹਨਾਂ ਤੋਂ ਦੂਰ ਜਿਹੜਾ ਰਹਿਣਾ ਮਨਜ਼ੂਰ ਨਹੀਂ ਕਰਦੇ। ਬਹੁਤ ਵਾਰ ਇਹਨਾਂ ਮੁਲਕਾਂ ਦੇ ਵਿੱਚ ਆਉਣ ਵਾਲੇ ਜਿਹੜੇ ਮਾਪੇ ਆ ਉਹ ਇਸ ਗੱਲ ਦੀ ਸ਼ਿਕਾਇਤ ਕਰਦੇ ਆ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਤਾਂ ਬੱਚਿਆਂ ਦੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਸਾਡੇ ਕੋਲ ਬੈਠ ਕੇ ਸਾਡੇ ਨਾਲ ਗੱਲਬਾਤ ਸੁਣਨ, ਗੱਲਬਾਤ ਕਰਨ, ਤੇ ਇਸ ਕਰਕੇ ਇੱਥੇ ਆ ਕੇ ਇੱਕ ਖਲਾ ਜਿਹੜਾ ਆ ਉਹ ਜ਼ਰੂਰ ਉਹਨਾਂ ਨੂੰ ਦਿਖਾਈ ਦਿੰਦਾ। ਬਾਹਰ ਆਲੇ ਦੁਆਲੇ ਵਿੱਚ ਕੋਈ ਵੀ ਇੱਲ ਜਾਂ ਪਰਿੰਦਾ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਸੋ ਇਸ ਕਰਕੇ ਉਹਨਾਂ ਨੂੰ ਇੱਥੇ ਆ ਕੇ ਉਚੇਚੇ ਤੌਰ ਦੇ ਉੱਤੇ ਇੱਕ ਜਿਹੜਾ ਵਿਰਾਗ ਆ ਉਹ ਆਪਣੀ ਧਰਤੀ ਨੂੰ ਛੱਡਣ ਦਾ ਵੀ ਹੁੰਦਾ, ਔਰ ਇੱਕ ਜਿਹੜਾ ਇੱਕ ਨਵੀਂ ਮਨੋਸਥਿਤੀ ਜਿਹੜੀ ਆ ਜਿਹਦੇ ਵਿੱਚ ਉਹ ਲੰਘ ਰਹੇ ਹੁੰਦੇ ਆ ਇੱਕ ਨਵੇਂ ਮਾਹੌਲ ਦੇ ਵਿੱਚ ਉਹ ਵੀ ਬਣੀ ਰਹਿੰਦੀ ਹੈ। ਸੋ ਇਸ ਸਭ ਦੇ ਚੱਲਦਿਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਨੇੜਿਓਂ ਹੋ ਕੇ ਵੇਖਣਾ ਕਿਉਂ ਜ਼ਰੂਰੀ ਹੁੰਦਾ, ਹੁਣ ਗੱਲ ਇਹਦੇ ਉੱਤੇ ਕਰਦੇ ਹਾਂ। ਗੱਲ ਉਹਨਾਂ ਬਦਕਿਸਮਤ ਬੱਚਿਆਂ ਦੀ ਵੀ ਕਰਾਂਗੇ ਜਿਹੜੇ ਬੱਚਿਆਂ ਨੂੰ ਮਾਂ ਬਾਪ ਦਾ ਆਸਰਾ ਹੀ ਨਹੀਂ ਮਿਲਦਾ, ਔਰ ਉਹਨਾਂ ਨੂੰ ਇੱਥੇ ਪਹੁੰਚੇ ਹੋਏ ਮਾਪਿਆਂ ਦੇ ਨਾਲ ਜਿਹੜਾ ਲਗਾ ਆ ਉਹ ਆਪ ਮੁਹਾਰੇ ਹੋ ਜਾਂਦਾ। ਉਹ ਜਿਨ੍ਹਾਂ ਨੇ ਆਪਣੇ ਪਿਛੋਕੜ ਦੇ ਵਿੱਚ ਆਪਣੇ ਮਾਂ ਬਾਪ ਦਾ ਸਾਇਆ ਜਿਹੜਾ ਸਿਰ ਤੇ ਨਹੀਂ ਹੰਢਾਇਆ ਹੁੰਦਾ, ਔਰ ਉਹਨਾਂ ਨੂੰ ਇੱਥੇ ਤੁਰਦੇ ਫਿਰਦੇ ਦੂਜਿਆਂ ਦੇ ਜਿਹੜੇ ਮਾਪੇ ਆ ਉਹਨਾਂ ਨੂੰ ਵੇਖ ਕੇ ਆਪਣੇ ਉਹਨਾਂ ਮਾਪਿਆਂ ਦਾ ਜਿਹੜਾ ਸਾਇਆ ਆ ਉਹ ਮਹਿਸੂਸ ਜ਼ਰੂਰ ਹੁੰਦਾ। ਪਰ ਜਿਹੜੇ ਬੱਚੇ ਕਿਸਮਤ ਵਾਲੇ ਆ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਦੀ ਬਦੌਲਤ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਣਾ ਮਿਲਿਆ, ਜਿਨ੍ਹਾਂ ਨੂੰ ਆਪਣੇ ਮਾਪਿਆਂ ਦੀ ਬਦੌਲਤ ਚੰਗੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰਨ ਦਾ ਜਿਹੜਾ ਮੌਕਾ ਆ ਉਹ ਮਿਲਿਆ, ਜਿਨ੍ਹਾਂ ਨੂੰ ਆਪਣੇ ਮਾਪਿਆਂ ਦੀ ਬਦੌਲਤ ਉੱਚੇ ਮੁਕਾਮ ਛੋਹਣ ਦਾ ਜਿਹੜਾ ਮੌਕਾ ਮਿਲਿਆ, ਉਹਨਾਂ ਦੇ ਲਈ ਇਹ ਬਹੁਤ ਵੱਡਾ ਤੇ ਪਹਿਲਾ ਫਰਜ਼ ਬਣ ਜਾਂਦਾ ਕਿ ਉਹਨਾਂ ਨੂੰ ਆਪਣੀਆਂ ਆਪਣੇ ਮਾਪਿਆਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਖਿਆਲ ਚ ਰੱਖਣਾ ਬਹੁਤ ਜ਼ਰੂਰੀ ਹੈ। ਉਹ ਜੇਕਰ ਉਹਨਾਂ ਦੇ ਕੋਲ ਆ ਕੇ ਨਹੀਂ ਰਹਿਣਾ ਚਾਹੁੰਦੇ, ਜੇਕਰ ਉਹ ਆਤਮ ਨਿਰਭਰ ਹੋ ਕੇ ਰਹਿਣਾ ਚਾਹੁੰਦੇ ਆ ਤੇ ਆਪਣੇ ਮੁਲਕ ਦੇ ਵਿੱਚ ਆਪਣੀ ਉਸ ਧਰਤੀ ਦੇ ਉੱਤੇ ਵੀ ਉਹ ਕਿਹੋ ਜਿਹੀਆਂ ਭਾਵਨਾਵਾਂ ਰੱਖਦੇ ਆ ਕਿ ਉਹਨਾਂ ਦੇ ਮਾਪੇ ਉਡੀਕ ਰੱਖਦੇ ਆ ਕਿ ਉਹਨਾਂ ਦੇ ਬੱਚੇ ਹਰ ਸਾਲ ਉਹਨਾਂ ਨੂੰ ਮਿਲਣ ਆਉਣ। ਜੇਕਰ ਉਹ ਹਰ ਸਾਲ ਨਹੀਂ ਆ ਸਕਦੇ ਤਾਂ ਫੇਰ ਦੋ ਸਾਲਾਂ ਬਾਅਦ ਕੀ ਆਪਣੇ ਮਾਪਿਆਂ ਨੂੰ ਮਿਲਣ ਜਾਣਾ ਆਪਣਾ ਫਰਜ਼ ਸਮਝਦੇ ਆ? ਕੀ ਆਪਣੇ ਮਾਪਿਆਂ ਨੂੰ ਤੁਸੀਂ ਹਰ ਰੋਜ਼ ਫੋਨ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਣ ਜੋਗੇ ਹੋਏ ਹੋ? ਕੀ ਆਪਣੇ ਪਿੱਛੇ ਉਡੀਕ ਰਹੇ ਮਾਪਿਆਂ ਦੀ ਜਿਹੜੀ ਅੰਦਰਲੀ ਆਵਾਜ਼ ਆ ਕਿ ਉਹਨਾਂ ਨੂੰ ਸੁਣਨ ਦੇ ਕਾਬਿਲ ਤੁਸੀਂ ਹੋ? ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਜੇਕਰ ਉਹ ਤੁਹਾਡੇ ਕੋਲ ਆ ਕੇ ਰਹਿਣਾ ਜ਼ਰੂਰੀ ਨਹੀਂ ਮੰਨਦੇ ਤਾਂ ਫੇਰ ਉਹ ਤੁਹਾਨੂੰ ਮਿਲਣਾ, ਤੁਹਾਡੀ ਆਵਾਜ਼ ਸੁਣਨਾ ਜਿਹੜਾ ਆ ਉਹ ਜ਼ਰੂਰ ਚਾਹੁੰਦੇ ਆ। ਸੋ ਉਹਨਾਂ ਨਾਲ ਆਪਣੀਆਂ ਗੱਲਾਂ ਬਾਤਾਂ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਇੱਕ ਫੋਨ ਕਾਲ ਜਿਹੜੀ ਆ ਉਹ ਕਿੰਨੀ ਕੁ ਜ਼ਰੂਰੀ ਆ। ਉਹਨਾਂ ਦੇ ਨਾਲ ਰੋਜ਼ਮਰਰਾ ਦੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਾਂਝੀ ਕਰਨੀ ਕਿੰਨੀ ਕੁ ਜ਼ਰੂਰੀ ਆ। ਜੇਕਰ ਹਰ ਰੋਜ਼ ਨਹੀਂ ਕਰ ਸਕਦੇ ਤਾਂ ਹਫ਼ਤੇ 'ਚ ਇੱਕ ਦਿਨ ਇੱਕ ਕਾਲ ਦੀ ਉਡੀਕ ਕਰ ਰਹੇ ਮਾਪਿਆਂ ਨੂੰ ਆਪਣੀ ਆਵਾਜ਼ ਦੇ ਨਾਲ, ਆਪਣੇ ਹਾਲਾਤ ਦੇ ਨਾਲ ਜਾਣੂ ਜ਼ਰੂਰ ਕਰਵਾਇਆ ਕਰੋ, ਔਰ ਉਹਨਾਂ ਦੇ ਹਾਲਾਤ ਨੂੰ ਜ਼ਰੂਰ ਜਾਣਿਆ ਕਰੋ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਰਹਿ ਰਹੇ ਆ। ਇਸ ਮੁਲਕ ਦੇ ਵਿੱਚ ਜਾਂ ਇਸੇ ਤਰ੍ਹਾਂ ਦੇ ਹੋਰ ਮੁਲਕਾਂ ਦੇ ਵਿੱਚ ਵੀ ਰਹਿ ਰਹੇ ਜਿਹੜੇ ਸਾਡੇ ਸਮਿਆਂ ਦੇ ਲੋਕ ਆ ਉਹਨਾਂ ਦੇ ਲਈ ਬਹੁਤ ਵੱਡੀ ਇੱਕ ਜਿਹੜੀ ਸਮੱਸਿਆ ਉਹ ਇਹੀ ਆਉਂਦੀ ਆ ਕਿ ਅਸੀਂ ਹਰ ਰੋਜ਼ ਭਾਵੇਂ ਆਪਣੇ ਮਾਪਿਆਂ ਨੂੰ ਮਿਲਣ ਨਹੀਂ ਜਾ ਸਕਦੇ, ਅਸੀਂ ਹਰ ਰੋਜ਼ ਉਹਨਾਂ ਦੇ ਨਾਲ ਜੇਕਰ ਫੋਨ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਨਹੀਂ ਕਰ ਪਾਉਂਦੇ, ਪਰ ਇੱਕ ਯਕੀਨੀ ਜਿਹੜਾ ਬਣਾਇਆ ਜਾਣਾ ਜ਼ਰੂਰੀ ਹੈ ਕਿ ਹਫ਼ਤੇ 'ਚ ਇੱਕ ਅੱਧੀ ਕਾਲ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਸੰਦੀਪ ਰਾਏ ਜੀ ਸਿਡਨੀ ਤੋਂ ਸ਼ਾਮਲ ਹੋਏ ਆ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਗੱਲਬਾਤ 'ਚ। ਸੰਦੀਪ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਸੰਦੀਪ ਜੀ, ਜੀ ਆਇਆਂ ਨੂੰ।
ਮੈਂ ਕਿਹਾ ਇੱਕ ਵਾਰੀ ਕਾਲ ਕਿਉਂ ਦਸ ਵਾਰੀ ਨੀ ਕਰ ਸਕਦੇ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਵਾਈਫ ਨੂੰ ਜਾਂ ਆਪਣੇ ਫਰੈਂਡ ਨੂੰ ਜਾਂ ਦਿਹਾੜੀ ਚ ਦਸ ਵਾਰ ਫੋਨ ਕਰ ਸਕਦੇ ਤਾਂ ਮਾਪਿਆਂ ਨੂੰ ਆਪਾਂ ਦੋ ਵਾਰੀ ਤਿੰਨ ਵਾਰੀ ਕਿਉਂ ਨੀ ਦੱਸ ਸਕਦੇ
ਬਿਲਕੁਲ ਬਿਲਕੁਲ
ਕਿੰਨਾ ਕੁ ਚਿਰ ਲੱਗਦਾ ਟਾਈਮ ਲੱਗਦਾ ਹੈ ਕਿ ਇੱਕ ਫੋਨ ਦੇ ਉੱਤੇ ਰਿੰਗ ਮਾਰਨ ਨੂੰ
ਜੀ ਜੀ ਬਿਲਕੁਲ ਸੋ ਸੰਦੀਪ ਜੀ ਇਹ
ਅੱਜਕਲ ਸੌਖਾ ਵੀ ਬੜਾ ਹੋ ਗਿਆ ਕਿ ਹੈਡਫੋਨ ਤੁਸੀਂ ਪਾਏ ਹੁੰਦੇ ਆ ਠੀਕ ਹੈ ਨਾਲ ਨਾਲ ਤੁਹਾਡੇ ਹੱਥ ਵੀ ਚੱਲ ਰਹੇ ਤੁਸੀਂ ਕੰਮ ਵੀ ਕਰ ਸਕਦੇ ਸਭ ਕੁਛ ਕਰ ਸਕਦੇ ਮੈਂ ਤਾਂ ਕਰਦਾ ਵੀ ਦੋ ਵਾਰੀ ਵੀ ਕਰ ਲਈਦਾ ਕਈ ਵਾਰੀ ਜਿੱਦਣ ਮੇਰਾ ਕਾਲ ਨਹੀਂ ਜਾਂਦੀ ਹੈ ਤਾਂ ਉਦਣ ਉਹਨਾਂ ਦੀ ਧੜਕਾਂ ਰੁਕ ਜਾਂਦੀ ਹੈ
ਬਿਲਕੁਲ ਬਿਲਕੁਲ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਕਿ ਅਸੀਂ ਉਹਨਾਂ ਨੂੰ ਆਪਣੇ ਕੋਲ ਨਹੀਂ ਬੁਲਾ ਸਕਦੇ ਕੁਛ ਕਾਨੂੰਨ ਇਹੋ ਜਿਹੇ ਹੁੰਦੇ ਆ ਕੁਛ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਜਿਹੜਾ ਉਹ ਜ਼ਰੂਰੀ ਹੁੰਦਾ ਪਰ ਜੇਕਰ ਅਸੀਂ ਇੱਕ ਕਾਲ ਕਰਕੇ ਉਹਨਾਂ ਨੂੰ ਸਕੂਨ ਦੇ ਸਕਦੇ ਹਾਂ ਤਾਂ ਫਿਰ ਕਿਉਂ ਨਾ ਇਹ ਸਕੂਨ ਇੱਕ ਕਾਲ ਦੇ ਨਾਲ ਹੀ ਦਿੱਤਾ ਜਾ ਸਕੇ
ਨਾਲੇ ਅੱਜ ਕੱਲ ਤਾਂ ਵੀਡੀਓ ਕਾਲ ਵੀ ਹੋ ਗਈ ਆ ਮਤਲਬ ਥੋੜਾ ਤੁਸੀਂ ਦੇਖ ਵੀ ਸਕਦੇ ਆ ਸਭ ਕੁਛ ਆ ਤੇ ਮੈਂ ਨੀ ਸਮਝਦਾ ਕਿ ਜਿਹੜਾ ਬੰਦਾ ਵਿਦੇਸ਼ ਚ ਰਹਿੰਦਾ ਉਹਦੇ ਕੋਲ ਹੈ ਨੀ ਮਤਲਬ ਆ ਫੈਸਿਲਿਟੀ ਜ਼ਿਆਦਾਤਰ ਕੋਲ ਹੈਗੀ ਆ
ਜੀ ਬਿਲਕੁਲ
ਠੀਕ ਆ ਤੇ ਜੇ ਤੁਸੀਂ ਇੰਡੀਆ ਚ ਰਹਿੰਦੇ ਆ ਅੱਜ ਕੱਲ ਤਾਂ ਹਰੇਕ ਕਿਸੇ ਕੋਈ ਫੋਨ ਹੈਗਾ ਨਾ
ਬਿਲਕੁਲ
ਇੰਨਾ ਔਖਾ ਨੀ ਆ ਲੇਕਿਨ ਆ ਸਾਰਾ ਨਾ ਸ਼ੁਰੂ ਹੁੰਦਾ ਨਾ ਮਤਲਬ ਜੀ ਬਾਉਂਡਿੰਗ ਤੋਂ ਮਤਲਬ ਕਿ ਤੁਹਾਡੀ ਕਿੰਨੀ ਬਾਉਂਡਿੰਗ ਹੈ ਕਿਸੇ ਨਾਲ ਵੀ
ਬਿਲਕੁਲ
ਤੇ ਕਈ ਵਾਰੀ ਨਾ ਪੇਰੈਂਟਸ ਵੀ ਮਤਲਬ ਮੈਂ ਵੀ ਇੱਕ ਮੁੰਡੇ ਦਾ ਬਾਪੂ ਆ
ਤੇ
ਕਈ ਵਾਰੀ ਪੇਰੈਂਟਸ ਜਿਆਦਾ ਸਖਤਾਈ ਕਰ ਦਿੰਦੇ ਆ ਮਤਲਬ ਕਿ ਆਪਣੇ ਆਪ ਨੂੰ ਜਿਆਦਾ ਸਿਆਣਾ ਹੋਣ ਦੇ ਚੱਕਰ ਚ ਕਿ ਹਾਂ ਮੈਂ ਸਿਆਣਾ ਆ ਤੁਸੀਂ ਉਦਾਂ ਦਾ ਰਿਸਪੈਕਟ ਲੈ ਲੈਣੇ ਆ ਧੱਕੇ ਨਾਲ ਆਪਣੇ ਨਿਆਣਿਆਂ ਦੀ ਲੇਕਿਨ ਦਿਲੋਂ ਦੂਰ ਹੋ ਜਾਂਦੇ ਆ ਆਪਾਂ ਨਾ
ਜੀ ਸੋ ਇਹ ਪੱਖ ਵਿਚਾਰਨਾ ਬਹੁਤ ਜ਼ਰੂਰੀ ਹੈ ਸੰਦੀਪ ਜੀ ਅੱਜ ਇਸ ਪੱਖ ਦੇ ਉੱਤੇ ਵੀ ਗੱਲ ਜਿਹੜੀ ਆ ਉਹ ਜ਼ਰੂਰ ਕਰਨੀ ਆ ਅਸੀਂ ਕਿਉਂਕਿ ਦੋਵੇਂ ਪੱਖ ਵਿਚਾਰਨੇ ਜ਼ਰੂਰੀ ਆ ਜੀ
ਮੈਂ ਆਪਣੇ ਮੁੰਡੇ ਨਾਲ ਗੱਲ ਕਰ ਰਿਹਾ ਸੀ ਪਰਸੋਂ ਥੋੜੇ ਦਿਨ ਪਹਿਲਾਂ ਦੀ ਗੱਲ ਆ ਤੇ ਮੈਂ ਕਿਹਾ ਸੀ ਉਹ ਮਤਲਬ ਕਿ ਕੋਈ ਗੱਲ ਮੇਰੇ ਤੋਂ ਨਾ ਲੁਕੋ ਰਿਹਾ ਸੀ ਮੈਨੂੰ ਪਤਾ ਸੀ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਕਿ ਆ ਕੁਛ ਲੱਫਣਾ ਨੀ ਚਾਹੁੰਦਾ ਤਾਂ ਫੇਰ ਮੈਂ ਉਹਨੂੰ ਕਹਿ ਰਿਹਾ ਸੀ ਕਿ ਮੈਂ ਤੇਰਾ ਡੈਡ ਘੱਟ ਤੇਰਾ ਫਰੈਂਡ ਆ ਮਤਲਬ ਮੇਰੇ ਨਾਲ ਤੂੰ ਕੋਈ ਵੀ ਸ਼ੇਅਰ ਕਰ ਸਕਦਾ ਆ ਕਿੱਦਾਂ ਦੀ ਵੀ ਗੱਲ ਹੋਵੇ ਮੈਂ ਸੁਣਨ ਲਈ ਤਿਆਰ ਆ ਕੋਈ ਹੋਊਗਾ ਕਿ ਹਾਂ ਚਲੋ ਇੱਕ ਅੱਧਾ ਪਰਸੈਂਟ ਜਿਹੜਾ ਨਹੀਂ ਹੋਊਗਾ ਜਿਆਦਾਤਰ ਹੋਊਗੇ
ਜੀ ਬਿਲਕੁਲ
ਪ੍ਰੋਬਲਮ ਪੇਰੈਂਟਸ ਵੀ ਆ ਪ੍ਰੋਬਲਮ ਨਿਆਣੇ ਚ ਵੀ ਰਹਿ ਜਾਂਦੀ ਆ ਠੀਕ ਆ ਤੇ ਇੱਕ ਚੀਜ਼ ਇੱਕ ਪੱਖ ਹੋਰ ਵੀ ਆ ਨਾ ਪਦਾਰਥਵਾਦੀ ਯੁੱਗ ਦੇ ਵਿੱਚ ਨਾ ਮੈਂ ਸਮਝਦਾ ਜਦੋਂ ਸਾਡੇ ਦਾਦੇ ਪੜਦਾਦੇ ਹੁੰਦੇ ਸੀਗੇ ਜਿਹੜੇ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਢਲਣ ਤੱਕ ਕੰਮ ਕਰਦੇ ਸੀ ਨਾ ਉਹਨਾਂ ਕੋਲ ਗੱਡੀਆਂ ਸੀ ਨਾ ਮੋਬਾਇਲ ਸੀ ਉਹ ਜਿਆਦਾ ਸੁਖੀ ਸੀ ਮੇਰੇ ਹਿਸਾਬ ਨਾਲ
ਠੀਕ ਆ
ਤੇ ਮੇਰੀ ਇੱਕ ਫਰੈਂਡ ਨਾਲ ਕਾਫੀ ਕਲੋਜ਼ ਫਰੈਂਡ ਹੈ ਉਦਾਂ ਵੀ ਉਹਦੇ ਨਾਲ ਗੱਲ ਹੁੰਦੀ ਸੀ ਕੱਲ ਪਰਸੋਂ ਵੀ ਹੋ ਰਹੀ ਸੀ ਉਹ ਕਹਿੰਦਾ ਸੀ ਸਾਰਾ ਕੁਛ ਕਰ ਲਿਆ ਮੰਨ ਲਓ ਪਰਮਾਨੈਂਟ ਵੀ ਹੋ ਗਿਆ ਇੱਥੇ ਤੇ ਘਰ ਵੀ ਲੈ ਲਿਆ ਹੈ ਮਹਿਲ ਵੀ ਖੜੇ ਕਰਤੇ ਸਾਨੂੰ ਸੁੱਖ ਮਿਲ ਗਿਆ ਮਤਲਬ ਕਿ ਦਿੱਲੀ ਖੁਸ਼ੀ ਜਿਹੜੀ ਹੁੰਦੀ ਆ ਕਦੇ ਵੀ ਨੀ ਮੈਂ ਨੀ ਸਮਝਦਾ ਕਿ ਵਿਦੇਸ਼ ਵਿੱਚ ਰਹਿਣ ਵਾਲਾ ਜਿੰਨਾ ਮਰਜ਼ੀ ਤਰੱਕੀਆਂ ਕਰ ਲਵੇ ਜੇ ਪੇਰੈਂਟਸ ਵੀ ਹੈਗੇ ਨਾ ਤਾਂ ਤੁਸੀਂ ਹੋਰ ਕਈ ਚੀਜ਼ਾਂ ਨੂੰ ਮੇਲਿਆਂ ਨੂੰ ਤਿਉਹਾਰਾਂ ਨੂੰ ਕਈ ਚੀਜ਼ਾਂ ਨੂੰ ਮਿਸ ਕਰੂੰਗੇ
ਜੀ ਜੀ
ਠੀਕ ਆ ਤੁਸੀਂ ਖੁਸ਼ੀ ਗਮੀ ਹਰੇਕ ਕਿਸੇ ਦੀ ਖੁਸ਼ੀ ਵਿੱਚ ਨੀ ਸ੍ਰੀ ਗੁਰੂ ਸਾਹਿਬ ਦੇ ਕਿਸੇ ਦੀ ਗਮੀ ਦੇ ਵਿੱਚ ਨੀ ਹਰੇਕ ਖੁਸ਼ੀ ਹੋ ਸਕਦੇ ਤਾਂ ਲੇਕਿਨ ਪੈਸਾ ਵੀ ਇੰਪੋਰਟੈਂਟ ਆ ਲੇਕਿਨ ਨਾ ਇੱਕ ਟਾਈਮ ਆਉਂਦਾ ਇੱਕ ਲਿਮਿਟ ਹੁੰਦੀ ਹਰੇਕ ਚੀਜ਼ ਨਾ ਇੱਕ ਟਾਈਮ ਤੇ ਆ ਕੇ ਤੁਹਾਨੂੰ ਸੋਚਣਾ ਹੀ ਪੈਂਦਾ ਕਿ ਜੋ ਮੈਂ ਕਰ ਰਿਹਾ ਕਿ ਉਸ ਵਿੱਚ ਮੇਰੀ ਖੁਸ਼ੀ ਆ ਜਾਂ ਫਿਰ ਜੋ ਪਹਿਲਾਂ ਸੀਗਾ ਉਹਦੇ ਵਿੱਚ ਖੁਸ਼ੀ ਆ
ਜੀ ਜੀ ਬਿਲਕੁਲ ਸੰਦੀਪ ਜੀ ਬਿਲਕੁਲ ਦੋਹਾਂ ਪੱਖਾਂ ਨੂੰ ਵਿਚਾਰਨਾ ਜ਼ਰੂਰੀ ਆ ਔਰ ਜਿਹੜਾ ਅਜੋਕੇ ਸਮੇਂ ਦੇ ਵਿੱਚ ਜਿਹੜਾ ਪਦਾਰਥਵਾਦ ਆ ਉਹ ਤਾਂ ਭਾਰੂ ਹੋ ਹੀ ਰਿਹਾ ਹਰ ਰਿਸ਼ਤੇ ਦੇ ਉੱਤੇ ਭਾਰੂ ਹੋ ਰਿਹਾ ਔਰ ਆਪਣੇ ਤੁਸੀਂ ਦੇਖੋ ਕਿ ਜਿਹੜੇ ਬੱਚਿਆਂ ਦੇ ਤੇ ਮਾਪਿਆਂ ਦੇ ਰਿਸ਼ਤੇ ਦੇ ਵਿੱਚ ਵੀ ਪਦਾਰਥਵਾਦ ਕਿਤੇ ਨਾ ਕਿਤੇ ਭਾਰੂ ਜ਼ਰੂਰ ਹੋ ਰਿਹਾ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਮਾਪੇ ਜਿਹੜੇ ਆ ਉਹਨਾਂ ਨੇ ਸਾਡੇ ਲਈ ਬਹੁਤ ਸਾਰੇ ਜਿਹੜੇ ਤਿਆਗ ਆ ਉਹ ਕੀਤੇ ਹੋਣੇ ਆ। ਪਰ ਦੂਜੇ ਪਾਸੇ ਮੈਂ ਅੱਜ ਗੱਲ ਇਹ ਵੀ ਕਰ ਰਹੀ ਸੀ ਕਿ ਕੁਛ ਗੈਰ ਜ਼ਿੰਮੇਵਾਰ ਵੀ ਮਾਪੇ ਹੁੰਦੇ ਆ ਜਿਨ੍ਹਾਂ ਨੇ ਆਪਣੀ ਔਲਾਦ ਦੇ ਲਈ ਮਤਲਬ ਇਹੋ ਜਿਹਾ ਤਿਆਗ ਕਰਨ ਦੀ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ, ਜਿਨ੍ਹਾਂ ਨੇ ਆਪਣੇ ਜਿਹੜੇ ਘਰ ਬਾਰ ਨੂੰ ਬਣਾਉਣ ਦੇ ਵਿੱਚ, ਆਪਣੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ ਵੀ ਕੋਈ ਤਸ਼ੱਦਦ ਜਿਹੜਾ ਨਹੀਂ ਚੱਲਿਆ ਹੁੰਦਾ, ਹੈ ਨਾ। ਸੋ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਜੇਕਰ ਪਿਓ ਜਿਹੜਾ ਉਹ ਸ਼ਰਾਬੀ ਕਬਾਬੀ ਹੈ, ਹਨਾ, ਜੇਕਰ ਜਿਹੜਾ ਪਿਓ ਆ ਉਹ ਕੰਮ ਕਾਰ ਦੇ ਵਿੱਚ ਨਕਾਰ ਹੈ ਤਾਂ ਉਹ ਆਪਣੇ ਬੱਚਿਆਂ ਦੇ ਲਈ ਇੱਕ ਬਹੁਤ ਵੱਡਾ ਨਸੂਰ ਬਣ ਜਾਂਦਾ। ਸੋ ਉਹਨਾਂ ਬੱਚਿਆਂ ਨੂੰ ਆਪ ਮਿਹਨਤ ਮੁਸ਼ਕਤ ਜਿਹੜੀ ਕਰਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਣਾਉਣੀ ਪੈਂਦੀ ਹੈ। ਸੋ ਇਹੋ ਜਿਹੇ ਬਦਕਿਸਮਤ ਬੱਚੇ ਜਿਹੜੇ ਆ ਜਿਨ੍ਹਾਂ ਨੂੰ ਆਪਣੇ ਮਾਂ ਬਾਪ ਦਾ ਜਿਹੜਾ ਸਹਾਰਾ ਜਿਸ ਰੂਪ ਚ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ, ਪਰ ਜਦੋਂ ਆਪਣੀ ਮਿਹਨਤ ਦੇ ਨਾਲ ਆਪਣੀ ਮੁਸ਼ਕਤ ਦੇ ਨਾਲ ਉਹ ਖੜੇ ਹੋ ਜਾਂਦੇ ਆ ਔਰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਮੋੜ ਤੇ ਦੇਖਦੇ ਆ ਤਾਂ ਉਸ ਸਮੇਂ ਉਹ ਆਪਣੇ ਉਹਨਾਂ ਮਾਪਿਆਂ ਨੂੰ ਵੀ ਸਹਾਰਾ ਦਿੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਜਿਹੜਾ ਸਹਾਰਾ ਨਹੀਂ ਬਣੇ ਹੁੰਦੇ ਜਾਂ ਫਿਰ ਉਹਨਾਂ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਜਿਹੜਾ ਸਾਥ ਆ ਉਹ ਨਹੀਂ ਦਿੱਤਾ ਹੁੰਦਾ। ਤੇ ਇੱਥੇ ਫਿਰ ਦੋ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਪੈਦਾ ਹੁੰਦੀਆਂ ਆ। ਇੱਕ ਤਾਂ ਜਿਵੇਂ ਤੁਸੀਂ ਕਿਹਾ ਕਿ ਇੱਕ ਕਾਬੂ ਕਰਨ ਦੀ ਜਿਹੜੀ ਪ੍ਰਵਿਰਤੀ ਆ, ਬੱਚੇ ਨੂੰ ਕਾਬੂ ਕਰਨ ਦੀ ਪ੍ਰਵਿਰਤੀ ਆ, ਉਹਦੇ ਨਾਲ ਬੱਚਿਆਂ ਦੇ ਮਨ ਦੇ ਵਿੱਚ ਇੱਕ ਪਿਆਰ ਦੀ ਜਗ੍ਹਾ ਜਿਹੜਾ ਇੱਕ ਜਿਹੜਾ ਗੈਪ ਆ, ਇੱਕ ਵਿਥਿਆ ਜਿਹੜੀ ਉਹ ਵੱਧਦੀ ਆ। ਸੋ ਉਹ ਸਤਿਕਾਰ ਦੇ ਪਾਤਰ ਨਹੀਂ ਸਮਝਦੇ ਆਪਣੇ ਮਾਪਿਆਂ ਨੂੰ ਜਦੋਂ ਅਸੀਂ ਉਹਨਾਂ ਦੇ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਨਾਂ ਦੋਵਾਂ ਗੱਲਾਂ ਨੂੰ ਅੱਜ ਜਿਹੜਾ ਵਿਚਾਰਨਾ ਜ਼ਰੂਰੀ ਹੈ ਔਰ ਅਸੀਂ ਆਪਣੇ ਅੰਦਰ ਕਿਹੜੀਆਂ ਕਮੀਆਂ ਵੇਖਦੇ ਹਾਂ, ਕੀ ਘਾਟਾਂ ਸਾਡੇ ਪੱਖ ਤੋਂ ਔਰ ਕੀ ਘਾਟਾਂ ਮਾਪਿਆਂ ਦੇ ਪੱਖ ਤੋਂ ਆਪਣੇ ਅੰਦਰ ਰਹਿੰਦੀਆਂ ਕਿ ਬੱਚਿਆਂ ਦੀ ਖੁਸ਼ੀ ਦੇ ਲਈ ਜੇਕਰ ਉਹ ਤਿਆਗ ਕਰਦੇ ਆ ਔਰ ਜੇਕਰ ਬੱਚਿਆਂ ਦੀ ਖੁਸ਼ੀ ਦੇ ਨਾਲ ਉਹ ਖੁਸ਼ ਹੁੰਦੇ ਆ ਤਾਂ ਇੱਕ ਪਰਿਵਾਰ ਜਿਹੜਾ ਆ ਉਹ ਬੜਾ ਖੁਸ਼ਗਵਾਰ ਪਰਿਵਾਰ ਹੁੰਦਾ। ਪਰ ਜਦੋਂ ਮਾਪਿਆਂ ਵੱਲੋਂ ਬੱਚਿਆਂ ਨੂੰ ਕਾਬੂ ਕਰਨ ਦੀ ਜਿਹੜੀ ਪ੍ਰਵਿਰਤੀ ਉਹ ਕੀਤੀ ਜਾਂਦੀ ਆ ਤਾਂ ਉਸ ਪ੍ਰਵਿਰਤੀ ਦੇ ਅਧੀਨ ਬੱਚਿਆਂ ਦੀਆਂ ਖੁਸ਼ੀਆਂ ਦੇ ਉੱਤੇ ਇੱਕ ਤਰ੍ਹਾਂ ਦੀ ਜਿਹੜੀ ਰੋਕ ਆ ਉਹ ਜ਼ਰੂਰ ਲੱਗਦੀ ਆ ਜਾਂ ਫਿਰ ਬੱਚਿਆਂ ਦੀਆਂ ਜਿਹੜੀਆਂ ਖੁਸ਼ੀਆਂ ਆ ਉਹਨਾਂ ਦੇ ਵਿੱਚ ਭੰਗ ਜਿਹੜੀ ਆ ਉਹ ਜ਼ਰੂਰ ਪੈਂਦੀ ਆ। ਜੀ
ਇੱਕ ਮੇਰਾ ਨਾ ਓਨਰ ਹੁੰਦਾ ਸੀ, ਜਿੱਥੇ ਦੀ ਗੱਲ ਆ ਕਾਫੀ ਮਤਲਬ ਟਾਈਮ ਪਹਿਲਾਂ, ਤੇ ਉਹਦਾ ਬੱਚੇ ਨੂੰ ਉਹਨੇ ਨਾ ਆਪਣੇ ਬੱਚੇ ਨੂੰ ਭੇਜ ਦਿੱਤਾ, ਕਾਫੀ ਮਤਲਬ ਅਮੀਰ ਸੀ ਪਿੱਛੋਂ, ਕਾਫੀ ਕੰਮ ਸੀ ਉਹਦਾ ਚੰਗਾ
ਜੀ,
ਤੇ ਉਹਨੇ ਆਪਣੇ ਬੱਚੇ ਨੂੰ ਕਿਹਾ ਕਿ ਤੂੰ ਜਾ ਘਰੋ ਬਾਹਰ ਤੇ ਆਪਣੇ ਪੈਰਾਂ ਤੇ ਖੜਾ ਹੋ। ਮੈਂ ਉਹਨੂੰ ਪੁੱਛਿਆ ਉਹਨਾਂ ਹੀ, ਮੈਂ ਕਿਹਾ ਸਰ ਏਦਾਂ ਮਤਲਬ ਤੁਸੀਂ ਏਦਾਂ ਆਇਆ, ਤੁਸੀਂ ਉਹਨੂੰ ਇੱਥੇ ਕੰਮ ਕਿਉਂ ਨਹੀਂ ਕਰਾਉਂਦੇ? ਕਹਿੰਦਾ ਜਦੋਂ ਮੈਂ ਘਰ ਛੱਡਿਆ ਸੀ ਨਾ ਮੈਂ $300 ਲੈ ਕੇ ਛੱਡਿਆ ਸੀ ਤੇ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋਇਆ, ਇਹਨੂੰ ਰਿਸਪੈਕਟ ਕਰਨੀ ਆਉਣੀ ਚਾਹੀਦੀ ਸਾਰਿਆਂ ਦੀ।
ਬਿਲਕੁਲ
ਗੱਲ ਆਹ ਹੈ ਕਿ ਜਿਹੜੇ ਆਪਣੇ ਆਪ ਪੈਰਾਂ ਤੇ ਆਪਣੇ ਨਿਆਣੇ ਖੜੇ ਹੁੰਦੇ ਆ ਉਹ ਜ਼ਿਆਦਾਤਰ ਨਹੀਂ ਕਰ ਪਾਉਂਦੇ ਆਪਣੇ ਪੇਰੈਂਟਸ ਦੀ ਚਾਹ ਕੇ ਵੀ ਨਾ, ਕਿਉਂਕਿ ਉਹਨਾਂ ਦੀ ਬਾਉਂਡਿੰਗ ਨੀ ਬਣ ਪਾਉਂਦੀ। ਹੁਣ ਮੇਰੇ ਪੇਰੈਂਟਸ ਆ, ਮੰਨ ਲਓ ਕਿਸੇ ਪੇਰੈਂਟਸ ਆ, ਉਹਨੇ ਬਚਪਨ ਤੋਂ ਜੇ ਝੇਲਿਆ ਹੁੰਦਾ ਕੁੱਟਮਾਰ ਜਾਂ ਡੋਮੈਸਟਿਕ ਵਾਇਲੈਂਸ ਹੋ ਜਾਂਦਾ ਨਾਲ, ਉਹ ਫਿਰ ਨਹੀਂ ਕਰ ਪਾਉਂਦੇ ਚਾਹ ਕੇ ਵੀ ਕੋਈ ਦੇਖੋ ਅਸੀਂ ਇਨਸਾਨ ਆ, ਅਸੀਂ ਰੱਬ ਨਹੀਂ ਆ।
ਬਿਲਕੁਲ ਬਿਲਕੁਲ
ਠੀਕ ਆ, ਕੋਈ ਹੋਊਗਾ 100 ਵਿੱਚੋਂ ਇੱਕ ਅੱਧਾ ਕਿ ਹਾਂ ਜਿਹੜਾ ਕਹੂਗਾ ਕਿ ਚਲੋ ਕੋਈ ਨੀ ਮੈਂ ਆਪਣੇ ਪੇਰੈਂਟਸ ਦਾ ਕਰਦਾ, ਕੋਈ ਨੀ ਮੇਰੇ ਪੇਰੈਂਟਸ ਨੇ ਏਦਾਂ ਕੀਤਾ ਆ, ਮੇਰਾ ਨਹੀਂ ਧਿਆਨ ਰੱਖਿਆ ਜਦੋਂ ਸੀ, ਲੇਕਿਨ ਜੋ ਮਾਹੌਲ ਅਗਲੇ ਨੇ ਦੇਖਿਆ ਹੁੰਦਾ ਨਾ ਬਚਪਨ ਤੋਂ ਉਹਦੇ ਵਿੱਚ ਉਹ ਗਰੋ ਹੁੰਦਾ ਆ, ਨਹੀਂ ਕਰ ਪਾਉਂਦਾ। ਠੀਕ ਹੈ ਨਾ, ਕੋਈ ਹੁੰਦਾ ਮਤਲਬ ਕਿ ਜਿਹੜਾ ਨਿਊਟਰਲ ਹੋ ਕੇ ਸੋਚ ਪਾਉਂਦਾ ਆ
ਜੀ,
ਕਿਉਂਕਿ ਪੇਰੈਂਟਸ ਨੇ ਉਹੀ ਬੀਜਿਆ ਹੁੰਦਾ ਆ ਤਾਂ ਫਿਰ ਉਹੀ ਵੱਢਣ ਦੀ ਤਿਆਰੀ ਹੁੰਦੀ ਆ। ਹਾਲਾਂਕਿ ਮੇਰੇ ਵਰਡ ਆ ਕਾਫੀ ਮਤਲਬ ਕਿ ਥੋੜੇ
ਜੀ ਜੀ ਸੱਚ ਹਰ ਹਾਲ ਚ ਕੌੜਾ ਹੀ ਹੁੰਦਾ ਸੰਦੀਪ ਜੀ, ਪਰ ਇਹ ਜਿਹੜਾ ਸੱਚ ਆ ਇਹ ਸਾਹਮਣੇ ਆਉਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਜੇਕਰ ਦੇਖਿਆ ਜਾਵੇ ਤਾਂ ਪਰਿਵਾਰਾਂ ਦੇ ਵਿੱਚ ਬਹੁਤ ਵਾਰ ਝਗੜਿਆਂ ਦਾ ਜਿਹੜਾ ਕਾਰਨ ਆ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਬਣਦੀਆਂ। ਔਰ ਜਦੋਂ ਅਸੀਂ ਅੱਜ ਮਾਪਿਆਂ ਦੀ ਗੱਲ ਕਰ ਰਹੇ ਹਾਂ ਤਾਂ ਅਸਲ ਦੇ ਵਿੱਚ ਮੈਂ ਜਿਹੜੀ ਉਹ ਸ਼ਹਿਰੀਕਰਨ ਦੀ ਪ੍ਰਵਿਰਤੀ ਦੀ ਗੱਲ ਕੀਤੀ ਸੀ ਕਿ ਸ਼ਹਿਰਾਂ ਦੇ ਵਿੱਚ ਆ ਕੇ ਉਹ ਮਤਲਬ ਰੁੱਸੇ ਰੁੱਸੇ ਜਿਹੇ ਲੱਗਦੇ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਇੱਥੇ ਆ ਕੇ ਹਨਾ ਉਹ ਖੁਸ਼ੀ ਨਹੀਂ ਮਿਲਦੀ ਜਿਹੜੀ ਉਹ ਪਿੰਡ ਚ ਰਹਿ ਕੇ ਪ੍ਰਾਪਤ ਕਰਦੇ ਸੀ। ਇਸੇ ਤਰ੍ਹਾਂ ਜਦੋਂ ਪ੍ਰਵਾਸ ਕਰਦੇ ਆ ਤਾਂ ਪ੍ਰਵਾਸ ਵੀ ਸ਼ਹਿਰੀਕਰਨ ਦੀ ਪ੍ਰਵਿਰਤੀ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ, ਉਹ ਆਪਣੇ ਉਹਨਾਂ ਥਾਵਾਂ ਦੇ ਉੱਤੇ ਰਹਿ ਕੇ ਉਹ ਜ਼ਿਆਦਾ ਖੁਸ਼ ਹੁੰਦੇ ਆ, ਪਰ ਜਦੋਂ ਇੱਥੇ ਆਉਂਦੇ ਆ ਤਾਂ ਫਿਰ ਉਹਨਾਂ ਨੂੰ ਐਂ ਲੱਗਦਾ ਕਿ ਜਿਹੜੀ ਸਾਡੀ ਸਰਦਾਰੀ ਆ ਜਿਹੜੀ ਉੱਥੇ ਰਹਿੰਦੇ ਆ ਬਣੀ ਹੁੰਦੀ ਆ ਹਨਾ, ਉਹ ਸ਼ਾਇਦ ਉਹਨਾਂ ਤੋਂ ਖੁੱਸਦੀ ਨਜ਼ਰ ਆਉਂਦੀ ਹੈ। ਕਿਤੇ ਨਾ ਕਿਤੇ ਇਹੋ ਜਿਹੀ ਜਿਹੜੀ ਭਾਵਨਾ ਆ, ਇੱਕ ਇਹੋ ਜਿਹੀ ਜਿਹੜੀ ਭਾਵਨਾ, ਉਹ ਵੀ ਉਹਨਾਂ ਨੂੰ ਤੰਗ ਕਰਦੀ ਆ, ਜਿੱਥੇ ਉਹਨਾਂ ਨੂੰ ਐਂ ਲੱਗਦਾ ਕਿ ਇੱਥੇ ਤਾਂ ਹੁਣ ਜਿਹੜੇ ਉਹਨਾਂ ਦੇ ਬੱਚਿਆਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਇੱਥੇ ਰਹਿਣਾ ਪੈਣਾ। ਸੋ ਉਹ ਉਹਨਾਂ ਦੇ ਅਨੁਸਾਰ ਰਹਿਣਾ ਜਿਹੜਾ ਉਹਨਾਂ ਨੂੰ ਗਵਾਰਾ ਨਹੀਂ ਹੁੰਦਾ, ਹਨਾ। ਸੋ ਇਸੇ ਹੀ ਮਾਹੌਲ ਦੇ ਵਿੱਚ ਜੀ ਜੀ ਸੰਦੀਪ ਜੀ,
ਮੇਰੇ ਆਪਦੇ ਪੇਰੈਂਟਸ ਵੈਨਕੂਵਰ ਚ ਰਹਿੰਦੇ ਆ
ਜੀ,
ਤੇ ਮੈਂ ਆਪ ਇੱਥੇ ਸਿਡਨੀ ਚ ਆ, ਉਹ ਕਿਤੇ 2 ਸਾਲ ਬਾਅਦ ਗੇੜਾ ਜਿੱਥੇ ਮਾਰ ਲੈਂਦੇ ਆ, ਮੇਰਾ ਯੰਗਰ ਬ੍ਰਦਰ ਉੱਥੇ ਆ
ਜੀ,
ਔਰ ਮੇਰੇ ਸੱਸ ਤੇ ਡੈਡੀ ਦਾ ਉਹਨਾਂ ਦਾ, ਕਿਉਂਕਿ ਲੇਡੀਜ਼ ਤਾਂ ਫੇਰ ਵੀ ਕੰਮ ਚ ਬੀਜੀ ਹੁੰਦੇ ਆ, ਡੈਡੀ ਦਾ ਆਪ ਨੀ ਮਤਲਬ ਉੱਥੇ ਜੀ ਲੱਗਦਾ, ਕਿ ਉਹ ਕਹਿੰਦੇ ਰਹਿੰਦੇ ਹਰੇਕ ਸਾਲ ਜਾਣ ਨੂੰ
ਜੀ,
ਤੇ ਹੁਣ ਤਾਂ ਕਰੋਨਾ ਆ ਗਿਆ ਤਾਂ ਕਰਕੇ ਉਹਨਾਂ ਨੂੰ ਰਹਿਣਾ ਹੀ ਪੈਣਾ ਉੱਥੇ ਹਰ ਹਾਲ
ਜੀ।
ਛੋਟੀ ਨੀ, ਕਿਉਂਕਿ ਜਿੱਥੇ ਬੰਦੇ ਨੇ ਆਪਣੀ ਜ਼ਿੰਦਗੀ ਦੇ 50 ਸਾਲ 60 ਸਾਲ ਕੱਟੇ ਹੁੰਦੇ, ਹੁਣ ਉਹ ਬੜਾ ਔਖਾ ਹੁੰਦਾ ਤੇ ਕੰਮ ਨੀ ਕੀਤਾ ਹੁੰਦਾ ਮੇਨ, ਕਿਉਂਕਿ ਉਹਨਾਂ ਦੀ ਸੋਸ਼ਲ ਲਾਈਫ ਬਹੁਤ ਘੱਟ ਹੁੰਦੀ ਆ ਬਾਹਰ ਆ ਕੇ ਨਾ, ਉਹਨਾਂ ਦੇ ਫਰੈਂਡ ਨੀ ਬਣੇ ਹੁੰਦੇ, ਜਾਂ ਤਾਂ ਕੰਮ ਕੀਤਾ ਹੋਵੇ, ਹੁਣ ਜਿੱਦਾਂ ਅਸੀਂ ਆਏ ਆ, ਅਸੀਂ ਕੰਮ ਕੀਤਾ, ਸਾਡੇ ਫਰੈਂਡ ਵੀ ਹੈਗੇ ਆ, ਸਾਡੇ ਗੁਆਂਢੀ ਵੀ ਆ, ਸਾਰੇ ਸਾਨੂੰ ਜਾਣ ਨੂੰ ਲੱਗ ਪੈਂਦੇ ਆ ਹੌਲੀ ਹੌਲੀ, ਲੇਕਿਨ ਉਹਨਾਂ ਦਾ ਨਹੀਂ ਬਣਿਆ ਹੁੰਦਾ ਗ੍ਰਾਫ, ਉਹ ਉੱਥੇ ਹੀ ਉਹਨਾਂ ਦੇ ਫਰੈਂਡ ਸਰਕਲ ਉੱਥੇ ਹੀ ਹੁੰਦੇ ਆ
ਜੀ,
ਜਿੱਥੇ ਉਹ ਜਿੱਥੇ ਉਹਦੀ ਜ਼ਿੰਦਗੀ ਕੱਟੀ ਹੁੰਦੀ ਆ, ਤੇ ਬਹੁਤ ਹਾਰਡ ਹੋ ਜਾਂਦਾ ਉਸ ਚੀਜ਼ ਨੂੰ, ਠੀਕ ਹੈ ਨਾ
ਜੀ।
ਕਈ ਵਾਰੀ ਮੇਰੇ ਡੈਡੀ ਵੀ ਮੈਨੂੰ ਕਹਿੰਦੇ ਹੁੰਦੇ ਆ ਸੇਮ ਗੱਲ, ਲੇਕਿਨ ਮੈਨੂੰ ਪਤਾ ਆ, ਮੈਂ ਸਮਝਦਾ, ਲੇਕਿਨ ਮੈਂ ਏਦਾਂ ਦਾ ਬੰਦਾ, ਮੈਂ ਉਹਨਾਂ ਦੇ ਉਹਨਾਂ ਨੂੰ ਦੁਖੀ ਹੋਰ ਨੀ ਕਰਨਾ ਚਾਹੁੰਦਾ, ਇਸ ਲਈ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਕਦੇ ਦੁੱਖ ਹੀ ਨੀ ਹੁੰਦਾ, ਮਤਲਬ ਮੈਂ ਹਾਂ ਮਤਲਬ ਕਿ ਮੈਨੂੰ ਪਤਾ ਆ ਮੈਂ ਕੁਛ ਕਰ ਨੀ ਸਕਦਾ ਨਾ ਇਹਦੀ,
ਬਿਲਕੁਲ
ਬਸ ਅਸੀਂ ਉਹਨਾਂ ਦਾ ਸਾਥ ਦੇ ਸਕਦੇ ਹਾਂ, ਲੇਕਿਨ ਅਸੀਂ ਇੱਦਾਂ ਤਾਂ ਨੀ ਉਹਨਾਂ ਦਾ ਪਿੰਡ ਵਾਪਸ ਨੀ ਲੈ ਕੇ ਆ ਸਕਦੇ ਨਾ ਇੱਥੇ,
ਬਿਲਕੁਲ ਬਿਲਕੁਲ। ਸੋ ਮੈਨੂੰ ਲੱਗਦਾ ਕਿ ਇੱਥੇ ਉਹਨਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੀ ਉਹਨਾਂ ਦੀ ਸੋਸ਼ਲ ਲਾਈਫ ਜਿਹੜੀ ਉਹ ਉੱਥੇ ਆਪਣੀ ਜਿਉਂਦੇ ਸੀਗੇ, ਇੱਥੇ ਆ ਕੇ ਇੱਥੋਂ ਦੇ ਹਿਸਾਬ ਦੇ ਨਾਲ ਵੀ, ਕਿਉਂਕਿ ਜੇ ਆਪਾਂ ਇੱਥੇ ਵੀ ਦੇਖੀਏ ਤਾਂ ਸਿਡਨੀ, ਮੈਲਬਰਨ, ਹੋਰ ਬਹੁਤ ਸਾਰੇ ਇਹੋ ਜਿਹੇ ਆਪਣੇ ਸੂਬੇ ਹੈਗੇ ਆ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਜਿਹੜੀ ਬਹੁਤਾਤ ਆ, ਔਰ ਇੱਥੇ ਬਹੁਤ ਸਾਰੇ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਨੂੰ ਮਿਲਣ ਗਿਲਣ ਦੇ ਲਈ ਆਉਂਦੇ ਆ, ਔਰ ਜਦੋਂ ਬੱਚਿਆਂ ਨੂੰ ਮਿਲਣ ਗਿਲਣ ਆਉਂਦੇ ਆ, ਉਹਨਾਂ ਦੀਆਂ ਆਪਣੀਆਂ ਸਾਂਝਾਂ ਜਿਹੜੀਆਂ ਬਣਦੀਆਂ, ਪਾਰਕਾਂ ਦੇ ਵਿੱਚ ਇਕੱਠੇ ਹੁੰਦੇ ਆ, ਆਪਣੇ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਆ, ਔਰ ਉਹਨਾਂ ਸਾਂਝਾਂ ਦੇ ਨਾਲ ਉਹਨਾਂ ਨੂੰ ਇੱਕ ਨਵੇਂ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਵੀ ਜ਼ਿੰਦਗੀ ਦੇ ਵਿੱਚ ਹੁੰਦੇ ਆ, ਹਨਾ। ਤੇ ਮੈਨੂੰ ਲੱਗਦਾ ਕਿ ਇੱਥੇ ਜਦੋਂ ਉਹ ਆਉਂਦੇ ਆ ਤਾਂ ਇੱਥੇ ਇਸ ਚੀਜ਼ ਦਾ ਧਿਆਨ ਜਿਹੜਾ ਦੇਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਦੇ ਕੋਲ ਜੇਕਰ ਉਹ ਆਏ ਆ, ਅਸਲ ਦੇ ਵਿੱਚ ਆਪਣੀ ਖੁਸ਼ੀ ਦੇ ਨਾਲ ਆਏ ਆ, ਹਨਾ। ਸੋ ਹੁਣ ਬੱਚਿਆਂ ਦੀ ਖੁਸ਼ੀ ਦਾ ਜਿਹੜਾ ਧਿਆਨ ਰੱਖਣਾ ਉਹ ਵੀ ਬਹੁਤ ਜ਼ਰੂਰੀ ਆ। ਸੋ ਬੱਚਿਆਂ ਦੇ ਨਾਲ ਰਹਿ ਕੇ ਜੇਕਰ ਉਹਨਾਂ ਨੂੰ ਸਕੂਨ ਮਿਲਦਾ ਤਾਂ ਫਿਰ ਉਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਜਿਹੜੀਆਂ ਪਿੱਛੇ ਦੀ ਗੱਲ ਜਾਂ ਫਿਰ ਪਿੰਡ ਦੀ ਗੱਲ ਜਾਂ ਫਿਰ ਉਹ ਜਿਹੜੀ ਇੱਕ ਸਰਦਾਰੀ ਵਾਲੀ ਜਿਹੜੀ ਗੱਲ ਹੈ, ਹਨਾ, ਉਹ ਮੈਨੂੰ ਲੱਗਦਾ ਕਿ ਮਾਇਨੇ ਨਹੀਂ ਰੱਖਦੀ ਜਦੋਂ ਅਸੀਂ ਬੱਚਿਆਂ ਦੇ ਲਈ ਆਪਣੀਆਂ ਖੁਸ਼ੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸਲ ਜਿਹੜਾ ਤਿਆਗ ਆ ਜਿਹੜਾ ਕਿ ਮਾਪੇ ਕਰਦੇ ਆ ਉਹ ਹਮੇਸ਼ਾ ਹੀ ਇਹ ਹੁੰਦਾ ਕਿ ਬੱਚਿਆਂ ਦੀ ਜਿਹੜੀ ਖੁਸ਼ੀ ਆ ਉਹ ਸਾਡੇ ਲਈ ਪਹਿਲਾਂ ਆ, ਹਨਾ। ਔਰ ਜੇਕਰ ਇੱਥੇ ਆ ਕੇ ਵੀ ਬੱਚੇ ਜਿਹੜੇ ਆ ਉਹ ਤੁਹਾਡੇ ਨਾਲ ਖੁਸ਼ ਆ, ਤੁਹਾਡੇ ਨਾਲ ਉਹਨਾਂ ਦੀ ਸਾਂਝ ਜਿਹੜੀ ਹਰ ਰੋਜ਼ ਪੈਂਦੀ ਆ, ਤੁਹਾਡੇ ਨੇੜੇ ਆ, ਹਰ ਰੋਜ਼ ਤੁਸੀਂ ਉਹਨਾਂ ਨੂੰ ਵੇਖਦੇ ਹੋ, ਉਹਨਾਂ ਦੇ ਨਾਲ ਜਿੰਨਾ ਵੀ ਸਮਾਂ, ਹਨਾ, ਮਿਲਦਾ ਤੁਸੀਂ ਭਾਵੇਂ ਉਹਨਾਂ ਨੂੰ ਰੋਜ਼ ਕੰਮ ਤੇ ਜਾਂਦਿਆਂ ਵੇਖਦੇ ਹੋ, ਵਾਪਸ ਆਉਂਦਿਆਂ ਵੇਖਦੇ ਹੋ, ਇੱਕ ਜਿਹੜੀ ਉਹ ਤਾਂਘ ਜਿਹੜੀ ਹਰ ਰੋਜ਼ ਦੇਖਣ ਦੀ ਆ ਉਹ ਵੀ ਤੁਹਾਡੀ ਪੂਰੀ ਹੁੰਦੀ ਆ। ਸੋ ਇਸ ਕਰਕੇ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜੇਕਰ ਅਸੀਂ ਵਾਕਈ ਸਮਝਦੇ ਹਾਂ ਕਿ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਸਾਡੀ ਖੁਸ਼ੀ ਆ, ਤਾਂ ਇੱਥੇ ਅਸੀਂ ਇਹ ਮੰਨ ਕੇ ਵੀ ਜ਼ਰੂਰ ਚੱਲੀਏ ਕਿ ਫਿਰ ਉਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਤੋਂ ਦੂਰ ਹੋ ਕੇ ਸਾਨੂੰ ਪਸੰਦ ਹੈ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ, ਅਣਗੌਲਿਆਂ ਕਰਨਾ ਚਾਹੀਦਾ। ਅਜਮੇਰ ਸਿੰਘ ਸਾਡੇ ਨਾਲ ਬਣੇ ਆ, ਉਹਨਾਂ ਨੇ ਕਿਹਾ, ਕਹਿੰਦੇ ਪੱਕੇ ਆ ਕੇ ਵਾਪਸ ਮੁੜ ਜਾਣ ਵਾਲੇ ਮਾਪੇ ਆਪ ਵੀ ਦੁਖੀ ਹੋਏ ਆ ਤੇ ਬੱਚੇ ਵੀ ਉਹਨਾਂ ਨੇ ਦੁਖੀ ਕੀਤੇ ਆ। ਬੱਚਿਆਂ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਹੀ ਮੁੱਖ ਰਹਿਣ ਵਾਲੇ ਹੀ ਸੁੱਖ ਭੋਗਦੇ ਵੇਖੇ ਆ। ਅਜਮੇਰ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ ਅਜਮੇਰ ਸਿੰਘ ਜੀ, ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ,
ਕਿਉਂਕਿ
ਜੀ ਜੀ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦੇ ਲਈ ਵੀ ਜੀ। ਤੇ ਇਸ ਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜੀ ਜਸਪਾਲ ਰਾਮਾ ਸਿਡਨੀ ਵਾਲਿਆਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਸੋਹਣੀ ਗੱਲਬਾਤ ਹੈ। ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ। ਕੋਈ ਗੱਲ ਨੀ ਜੀ, ਤੁਸੀਂ ਮੈਸੇਜ ਕੀਤਾ ਸਾਡੇ ਲਈ, ਇਹ ਬਹੁਤ ਵੱਡੀ ਗੱਲ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੱਲਬਾਤ ਪਸੰਦ ਕੀਤੀ ਆ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਬਣੇ ਨੇ। ਗੁਰਿੰਦਰ ਸਿੰਘ ਕਹਿੰਦੇ ਆ ਕਿ ਮੇਰੇ ਮਾਤਾ ਪਿਤਾ ਇੱਕਾ ਦੋ ਵਾਰੀ ਆ ਚੁੱਕੇ ਆ, ਜਦੋਂ ਦੂਸਰੀ ਵਾਰ ਇੱਥੇ ਆਏ ਤਾਂ ਮੇਰੀ ਮਾਂ ਨੇ ਜਾਣ ਤੋਂ 3-4 ਦਿਨ ਪਹਿਲਾਂ ਹੀ ਕੱਪੜੇ ਬਿਨਾਂ ਧੋਤੇ ਅਟੈਚੀ ਚ ਪਾ ਲਏ। ਜਦੋਂ ਮੇਰੀ ਪਤਨੀ ਨੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਕੁਝ ਨਹੀਂ ਹੁੰਦਾ, ਪਰ ਚਿਹਰੇ ਤੇ ਪਿੰਡ ਜਾਣ ਦੀ ਅਲੱਗ ਖੁਸ਼ੀ ਸੀ। ਇੱਕ ਵਾਰ ਮੇਰੀ ਮਾਂ ਇੰਗਲੈਂਡ ਗਈ ਤਾਂ ਹਫ਼ਤੇ ਬਾਅਦ ਹੀ ਮੈਨੂੰ ਕਹਿਣ ਲੱਗ ਪਏ ਕਿ ਮੈਂ ਤਾਂ ਵਾਪਸ ਜਾਣਾ, ਇੱਥੇ ਤਾਂ ਕੋਈ ਚਾਹ ਹੀ ਨਹੀਂ ਪੁੱਛਦਾ। ਸੋ ਬਿਲਕੁਲ ਇਹ ਛੋਟੀਆਂ ਛੋਟੀਆਂ ਉਮੀਦਾਂ, ਛੋਟੀਆਂ ਛੋਟੀਆਂ ਜਿਹੜੀਆਂ ਆਸਾਂ ਉਹਨਾਂ ਨੇ ਲਗਾਈਆਂ ਹੁੰਦੀਆਂ, ਔਰ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਕਈ ਵਾਰ ਬੱਚਿਆਂ ਵੱਲੋਂ ਉਹ ਆਸਾਂ ਜਿਹੜੀਆਂ ਪੂਰੀਆਂ ਕਰਨੀਆਂ ਕਈ ਵਾਰ ਮੁਸ਼ਕਲ ਹੁੰਦੀਆਂ। ਸੋ ਇਸ ਕਰਕੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਸ ਨਵੇਂ ਮਾਹੌਲ ਦੇ ਵਿੱਚ, ਇੱਕ ਨਵੇਂ ਆਲੇ ਦੁਆਲੇ ਦੇ ਵਿੱਚ ਅਸੀਂ ਉਹਨਾਂ ਦੀਆਂ ਆਸਾਂ ਨੂੰ ਕਿਵੇਂ ਪੂਰੀਆਂ ਕਰ ਸਕਦੇ ਹਾਂ, ਔਰ ਜੇਕਰ ਇਸ ਉਮੀਦ ਨੂੰ, ਇਸ ਆਸ ਨੂੰ ਪੂਰਾ ਅਸੀਂ ਨਹੀਂ ਕਰ ਪਾਉਂਦੇ ਤਾਂ ਮਾਪਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਥੋਂ ਦੇ ਆਲੇ ਦੁਆਲੇ, ਇੱਥੋਂ ਦੇ ਸੱਭਿਆਚਾਰ ਦੇ ਅਨੁਸਾਰ, ਇੱਥੋਂ ਦੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਆਪਣੇ ਬੱਚਿਆਂ ਦੇ ਲਈ ਇਹ ਛੋਟੀਆਂ ਛੋਟੀਆਂ ਜਿਹੜੀਆਂ ਉਮੀਦਾਂ ਜਾਂ ਆਸਾਂ ਜਿਹੜੀਆਂ ਉਹਨਾਂ ਦਾ ਤਿਆਗ ਕਰਨਾ, ਜਿਹੜਾ ਉਹ ਕਿੰਨੀ ਵੱਡੀ ਖੁਸ਼ੀ ਦੇ ਸਕਦਾ ਹੈ ਪਰਿਵਾਰ ਨੂੰ। ਸੋ ਪਰਿਵਾਰਾਂ ਨੂੰ ਜੋੜ ਕੇ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਆ, ਔਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਜਿਹੀ ਜਿਹੜੀ ਪਹਿਲ ਆ ਉਹ ਕੀਤੀ ਜਾਣੀ ਮਾਪਿਆਂ ਵੱਲੋਂ ਬਹੁਤ ਹੀ ਜ਼ਰੂਰੀ ਹੈ। ਸੋ ਗੈਰ ਜ਼ਿੰਮੇਵਾਰ ਜਿਹੜਾ ਵਤੀਰਾ ਹੈ ਉਹਦੇ ਤੋਂ ਬਾਹਰ ਆਉਣ ਦੀ ਲੋੜ ਹੈ, ਬੱਚਿਆਂ ਨੂੰ ਵੀ ਔਰ ਮਾਪਿਆਂ ਨੂੰ ਵੀ। ਜਿੱਥੇ ਜ਼ਿੰਮੇਵਾਰੀ ਬੱਚਿਆਂ ਦੀ ਬਣਦੀ ਹੈ, ਜਿੱਥੇ ਫਰਜ਼ ਮਾਪਿਆਂ ਦੇ ਬਣਦੇ ਆ, ਉੱਥੇ ਉਹਨਾਂ ਦੋਹਾਂ ਧਿਰਾਂ ਨੂੰ ਫਰਜ਼ ਜਿਹੜੇ ਆ ਉਹ ਨਿਭਾਉਣੇ ਜ਼ਰੂਰੀ ਆ। ਦੂਜੇ ਪਾਸੇ ਅਸੀਂ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗੈਰ ਜ਼ਿੰਮੇਵਾਰੀ ਦਿਖਾਈ ਜਦੋਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਲੋੜ ਸੀ। ਇਸੇ ਤਰ੍ਹਾਂ ਦੀ ਗੈਰ ਜ਼ਿੰਮੇਵਾਰੀ ਜਿਹੜੀ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ, ਜਦੋਂ ਬੱਚੇ ਜਿਹੜੇ ਆ ਉਹ ਆਪਣੇ ਮਾਪਿਆਂ ਨੂੰ ਬੁਲਾਉਂਦੇ ਆ ਜਦੋਂ ਉਹਨਾਂ ਨੂੰ ਇੱਥੇ ਉਹਨਾਂ ਦੀ ਲੋੜ ਹੁੰਦੀ ਆ, ਔਰ ਉਹਨਾਂ ਨੂੰ ਇੱਥੇ ਬੁਲਾਉਣ ਵੇਲੇ ਜਿਹੜੀ ਇੱਕ ਪਹੁੰਚ ਕੀਤੀ ਜਾਂਦੀ ਹੈ ਮਾਪਿਆਂ ਤੱਕ, ਔਰ ਉਸ ਪਹੁੰਚ ਤਹਿਤ ਜਦੋਂ ਮਾਪੇ ਇੱਥੇ ਪਹੁੰਚਦੇ ਆ ਤੇ ਮਾਪਿਆਂ ਨੂੰ ਜ਼ਿਆਦਾਤਰ ਕੀ ਹੁੰਦਾ ਕਿ ਉਹ ਇੱਥੇ ਆਏ ਆ ਔਰ ਇੱਥੇ ਦੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੁੰਦੇ ਆ, ਕਿਉਂਕਿ ਉਹ ਘੁੰਮਣ ਫਿਰਨ ਦੇ ਲਈ ਆਏ ਹੁੰਦੇ ਆ, ਔਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਆਲੇ ਦੁਆਲੇ ਨੂੰ ਅਸੀਂ ਜਾਣੀਏ, ਪਛਾਣੀਏ, ਲੋਕਾਂ ਨੂੰ ਮਿਲੀਏ, ਪਰ ਉਹ ਜਿਹੜੀ ਲੋੜ ਹੈ ਉਹਨਾਂ ਦੇ ਬੱਚਿਆਂ ਦੀ ਕੀ ਹੈ, ਔਰ ਉਸ ਲੋੜ ਦੇ ਮੁਤਾਬਕ ਉਸ ਵੇਲੇ ਕਿੰਨਾ ਜ਼ਰੂਰੀ ਹੁੰਦਾ ਹੈ ਪਰਿਵਾਰ ਦੇ ਨਾਲ ਜੁੜਿਆ ਰਹਿਣਾ, ਇਹ ਵੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਦੂਸਰੇ ਪਾਸੇ ਬੱਚਿਆਂ ਨੂੰ ਇਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਆਪਣੀ ਲੋੜ ਦੇ ਲਈ ਆਪਣੇ ਮਾਪਿਆਂ ਨੂੰ ਇੱਥੇ ਸੱਦਿਆ ਤਾਂ ਉਸ ਸੱਦੇ ਦੌਰਾਨ ਆਪਣੇ ਮਾਪਿਆਂ ਦੀਆਂ ਛੋਟੀਆਂ ਛੋਟੀਆਂ ਖਵਾਹਿਸ਼ਾਂ ਜਿਹੜੀਆਂ ਪਰਿਵਾਰ ਦੇ ਵਿੱਚ ਰਹਿ ਕੇ ਪੂਰੀਆਂ ਹੋ ਸਕਦੀਆਂ ਉਹਨਾਂ ਨੂੰ ਪੂਰਾ ਕਰਨਾ ਜ਼ਰੂਰੀ ਸਮਝਿਆ ਜਾਵੇ, ਨਾ ਕਿ ਜਦੋਂ ਉਹਨਾਂ ਦੀ ਲੋੜ ਪੂਰੀ ਹੋ ਗਈ ਤਾਂ ਫੇਰ ਉਹਨਾਂ ਨੂੰ ਕਦੇ ਇੱਥੇ ਦੀ ਫੇਰੀ ਜਿਹੜੀ ਆ ਉਹ ਨਾ ਲਵਾਈ ਜਾਵੇ, ਤਾਂ ਫੇਰ ਇੱਕ ਮਾਪਿਆਂ ਦੇ ਮਨ ਦੇ ਵਿੱਚ ਜਿਹੜੀ ਚੀਜ਼ ਆ ਉਹ ਆਪਣੇ ਔਲਾਦ ਪ੍ਰਤੀ ਹਮੇਸ਼ਾ ਬਣੀ ਰਹਿੰਦੀ ਹੈ। ਸੋ ਦੋਹਾਂ ਪੱਖਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ, ਮਾਪਿਆਂ ਨੂੰ ਆਪਣੀਆਂ ਜਿਹੜੀਆਂ ਵੱਡੀਆਂ ਆਸਾਂ ਆ ਉਹਨਾਂ ਦਾ ਤਿਆਗ ਕਰਨਾ ਪੈਣਾ, ਔਰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਪੇਰੈਂਟਸ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਖਵਾਹਿਸ਼ਾਂ ਆ ਉਹਨਾਂ ਦਾ ਧਿਆਨ ਰੱਖਣਾ ਜਿਹੜਾ ਉਹ ਬਣਦਾ, ਤਾਂ ਕਿ ਦੋਵਾਂ ਦੇ ਵਿੱਚ ਇੱਕ ਸੰਤੁਲਨ ਜਿਹੜਾ ਉਹ ਜ਼ਰੂਰ ਪੈਦਾ ਹੋ ਸਕੇ। ਅੱਜ ਕੱਲ ਜਿਹੜੇ ਏਜਡ ਕੇਅਰ ਆ ਉਹ ਹੋਂਦ ਵਿੱਚ ਆਏ ਆ, ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਅਸੀਂ ਗੱਲ ਕਰਦੇ ਹਾਂ ਕਿ ਚਾਈਲਡ ਕੇਅਰ ਦੀ ਜਿਹੜੀ ਸੁਵਿਧਾ ਬੜੀ ਵੱਡੀ ਸੁਵਿਧਾ ਆ, ਪਰ ਜਦੋਂ ਸਾਡੇ ਮਾਪੇ ਸਾਡੇ ਕੋਲ ਹੁੰਦੇ ਆ ਤਾਂ ਸਾਡੇ ਬੱਚਿਆਂ ਨੂੰ ਸੰਭਾਲਣ ਦੀ ਇੱਕ ਵੱਡੀ ਜ਼ਿੰਮੇਵਾਰੀ ਉਹ ਨਿਭਾਉਂਦੇ ਆ। ਸੋ ਸਾਡੇ ਮਾਪੇ ਜਿਹੜੇ ਆ ਉਹ ਸਾਨੂੰ ਵੀ ਪਾਲਦੇ, ਉਸ ਤੋਂ ਬਾਅਦ ਸਾਡੇ ਬੱਚਿਆਂ ਨੂੰ ਵੀ ਪਾਲਦੇ ਆ, ਇਹ ਬਹੁਤ ਵੱਡੀ ਗੱਲ, ਔਰ ਇਹ ਸਿਰਫ ਤੇ ਸਿਰਫ ਸਾਡੇ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਹੀ ਦੇਖੀ ਜਾਂਦੀ ਆ, ਪਰ ਪੱਛਮੀ ਸੱਭਿਆਚਾਰ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਵਾਕਿਆ ਉਹ ਬਹੁਤਾ ਨੇੜਿਓਂ ਨਹੀਂ ਮਿਲਦਾ। ਪਰ ਦੂਸਰੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਬਦਲਾਅ ਜੀਵਨ ਜਾਂਚ ਦੇ ਵਿੱਚ ਆ ਰਿਹਾ, ਸਾਡੇ ਆਪਣੇ ਸੱਭਿਆਚਾਰ ਦੇ ਵਿੱਚ ਵੀ ਦੇਖੀਏ ਤਾਂ ਜਿਹੜੇ ਮਾਪੇ ਆ ਉਹ ਨਿੱਜੀ ਆਜ਼ਾਦੀ ਚਾਹੁੰਦੇ ਆ, ਜਿਹੜੇ ਪੜ੍ਹੇ ਲਿਖੇ ਲੋਕ ਆ ਆਪਣੀਆਂ ਜੋਬਸ ਤੋਂ ਰਿਟਾਇਰ ਹੋ ਕੇ ਆਉਂਦੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਬੜੇ ਆਤਮ ਨਿਰਭਰ ਸੀ, ਆਪਣੀ ਪੈਨਸ਼ਨ ਲੈ ਰਹੇ ਆ, ਉੱਥੇ ਆਪਣੇ ਅਨੁਸਾਰ ਆਪਣੀ ਜ਼ਿੰਦਗੀ ਜਿਉ ਰਹੇ ਆ, ਇਸ ਕਰਕੇ ਜਿਹੜਾ ਉਹਨਾਂ ਦਾ ਬੁਢੇਪਾ ਆ ਉਹ अपने बच्चियां ते डिपेंड होके ना बीते। सो इस लई ओ इस गल नू ध्यान दे विच रखदे आ कि जिथे साडे अपने हम उमर लोग आ उना दे नाल ओ बैठन उठन उना दे नाल उना दी जिंदगी दा जड़ा अगला पड़ा ओ बीते। सो इस गल दे लई ओ एज्ड केयर दे विच रहना पसंद करदे आ। उना दी जड़ी मनोबिरति आ ओ भी पछमी सभ्याचार दे अनुसार विकसित हो रही है। सो ए अपने आप दे विच भावे सानू अज अजीब लगदा पर आउण वाले समय दे विच एक वड्डा बदलाव जड़ा आ ओ देखण नू मिल रहा। सो इहो जे बहुत सारे बदलाव और दोहां सभ्याचारां दे संदर्भ दे विच इहो जे जड़े रिश्तियां दी जड़ी सांभ संभाल आ ओदे उत्ते गलबात जड़ी ओ करनी बहुत जरूरी है अज दे दौर दे विच। इसे करके उसी कोशिश दे तहत अज जड़ी गलबात सी ओ असी छेड़ी सी। सो दोस्तो अगे आउण वाले प्रोग्रामां दे विच असी जड़ी गलबात है इक लड़ीवार शुरू करन जा रहे हां घरेलू हिंसा दे उत्ते, क्योंकि ऑस्ट्रेलियन लॉ मुताबिक घरेलू हिंसा असल दे विच की है और किना चीजा नू घरेलू हिंसा इत्थे मन्या जांदा है और जेकर उना चीजा दे बारे असी अवेयर नहीं आ जागरूक नहीं आ तां उना दा की नतीजा जड़ा है ओ सानू भुगतना पै सकदा है। अपने ऑस्ट्रेलियन सभ्याचार दे संदर्भ दे विच ऑस्ट्रेलियन लॉ दे मुताबिक जानना जरूरी है पर दूजे पासे साडे अपने पंजाबी जड़ा भारतीय सभ्याचार आ ओदे अनुसार असल दे विच केड़ियां चीजां दा ध्यान रखना जड़ा ओ जरूरी है केड़े पाख्या जेडे सानू ना पता होण कारण एहो जिहे हिंसक केसां दे विच सानू फसाउण दे विच सफल हुंदे आ। सो इस दे बारे इक लड़ीवार जड़ा आ ओ असी प्रोग्राम दौरान शुरू करन जा रहे हां। आउण वाले प्रोग्राम दे विच इस विषय दे उत्ते गलबात करांगे घरेलू हिंसा की एदा अर्थ है और एदे बारे जानकारी एदे बारे जागरूकता होनी क्यों जरूरी है आने वाले समय दे विच। ते नाल ही नाल प्रोग्राम दे अखीर दे विच तुहानू दस्सदी जावां कि राणा रणीर होरां ने एक एक्टिंग वर्कशॉप जिहड़ी आ ऑनलाइन शुरू कीती है। सो आने वाले समय दे विच जुलाई महीने दे विच ए एक्टिंग वर्कशॉप जिहड़ी आ ओह लगाउण जा रहे आ ऑनलाइन और उस बाबत जेकर तुसी किसी भी तरह की जानकारी लेना चाहते हो तो zindagizindabad.com ते जाके तुसी इस संबंध दे विच अपनी जिहड़ी जानकारी आ लै सकदे हो जेकर तुसी इस ऑनलाइन एक्टिंग वर्कशॉप का हिस्सा बनना चाहते हो। अज दे प्रोग्राम दे विच बहुत सारियां घाटां रहियां बहुत सारियां कमियां रहियां प्रोग्राम दौरान शब्दां दा जिहड़ा हेर फेर आ ओह भी बहुत वार होया। सो इन्हां सारियां घाटां दे लई इन्हां सारियां कमियां दे लई तुहाडे तों माफी चाहांगी। प्रोग्राम की फीडबैक जरूर दिया करो feedback@harmanradio.com आज दे प्रोग्राम दे विच एना ही शाम नू प्रोग्राम माइग्रेशन मैटर्स लैके तुहाडी खिदमत च हाजिर होवांगी दोबारा। दिओ इजाजत बहुत प्यार भरी सत श्री अकाल तुसी जुड़े रहो हरमन रेडियो दे नाल।
हर बंदे दे अंदर है कला हुंदी जगाउण दी है उस नू लोड़ पैंदी। की तुसी कलाकार हो की तुसी अदाकार हो की तुसी पंजाबियत लई कुछ करना चाहते हो तां हुणे संपर्क करो हरमन रेडियो नू।
जेकर तुसी भी अपना कैरियर बनाना चाहते हो ड्राइविंग दे विच तां फिकर करन दी कोई जरूरत नहीं। तुसी सिर्फ एक दिन दे कोर्स करन तो बाद प्राप्त कर सकते हो ड्राइविंग लाइसेंस। जी हाँ LRMR HR SC और MC इस तो इलावा बस अथॉरिटी अते रिफ्रेशर कोर्स सिर्फ एक दिन दा कोर्स करन तो बाद इस कोर्स दे विच बार बार फेल होने का भी कोई डर नहीं अते ए कोर्स पूरे ऑस्ट्रेलिया दे विच मानता प्राप्त है। पैणा दे लई खास छूट। ज्यादा जानकारी दे लई तुसी संपर्क कर सकते हो बबनदीप सिंह कंबोज JP कॉन्टेक्ट नंबर 04331134350 0433-113-435। हुण तुसी भी शान दे नाल ट्रक बस या ट्राले दा लाइसेंस बनाओ अते शान दे नाल डालर कमाओ।
हाँ भाई, किदा तू? इना पतला किवें हो गया?
मेरा कुलार आले डाक्टरां ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई वारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसीं भी पता नोट कर लो, कुलार हस्पताल, GT रोड, बीजा, नेड़े खन्ना, पंजाब, इंडिया। संपर्क नंबर 9878090001, 9880 90001। वेबसाइट विजिट करो kularhospital.com।
ब्रिस्बेन तो जसपाल संधू हरमन रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263488। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
मैं प्रभजीत कौर, डायरेक्टर वीजा एंड इमिग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो, 24 घंटे।
इन्ने वेले भी नहीं है टाइम पास करिए, मिले मेल जी ना परियां दी झाक करिए। इन्ने वेले भी नहीं है टाइम पास करिए, मिले मेल जी ना परियां दी झाक करिए। ओ आजु जिंदगी जीण दा मजा, ओ आजु जिंदगी जीण दा मजा, ओ रब मंग मंजूर जे करे। होवे नग ते ओ कर दी ओ जिन्ना बेबे मेरी बापू दा करे। होवे नग ते ओ कर दी ओ जिन्ना बेबे मेरी बापू दा करे। सिमिटी काने आदि छत बेबे नू बन जेड़े कर आई सी, सबरां वाली ने हर वक्त हंडाया पर तानू लगे आ बड़े। होवे नग ते ओ कर दी ओ जिन्ना बेबे मेरी बापू दा करे। होवे नग ते ओ कर दी ओ जिन्ना बेबे मेरी बापू दा करे। वादू आसना कपूना दुनिया दे विच पर मिठड़े ना लभ दे ठाजी। वादू आसना कपूना दुनिया दे विच पर मिठड़े ना लभ दे सुबाजी। अकलां सलीकियां दी जानकार होवे गल्लां दिल दियां पुज्जे जेड़ी ठाजी। ओ मेरी अख नू पसंद सावला, ओ मेरी अख नू पसंद सावला, ओ जीजी तैये वांगू सादगी चढ़े। होवे
ਪਿੰਡ ਜੀਤ ਪਿੰਡ ਜਣ ਕੋਈਆਂ ਵਾਲੇ ਆਏ ਬਾਪੂ ਮਿੰਟ ਲਾਉਂਦਾ ਗੁੱਸੇ ਵਿੱਚ ਆਉਣ ਨੂੰ ਸੱਦ ਕੇ ਹਲੀਮੀਆਂ ਦੇ ਜੱਟ ਚ ਪਛਾਣੇ ਬੇਬੇ ਬਾਪੂ ਦੇ ਖੰਗੂਰਿਆਂ ਦੀ ਟੌਣ ਨੂੰ ਭਾਵੇਂ ਸਿੰਘ ਜੀਤ ਪਿੰਡ ਜਣ ਕੋਈਆਂ ਵਾਲੇ
ਫੋਨ ਨੂੰ ਹੀ ਲੱਗੀ ਰਹੇਗੀ 25 ਸਾਲ ਹੋ ਗਏ ਆਪਣੇ ਵਿਆਹ ਨੂੰ ਹੋਈ ਜੀ ਦੀ ਹੋਈ ਜੀ ਪਈ ਹੈ
ਸ਼ਰਮ ਕਰ ਲਿਆ ਕਰੋ ਕੁਛ ਇੰਨੀ ਉਮਰ ਹੋ ਗਈ ਹੈ
ਲੈ ਸ਼ਰਮ ਕਾ ਦੀ ਪਿਆਰ ਹੈ ਲੈ ਉਹ ਆ ਗਿਆ ਆਪਣਾ ਲਾਡਲਾ
ਤੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਕਿ ਮਿਣਤੀ ਹੁੰਦੀ ਨਹੀਂ ਹਾਏ ਗਿਣਤੀ ਹੁੰਦੀ ਹਸਤੀ ਹੋ ਗਈ ਚੱਕਣਾ ਚੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਰੂਹ ਤੇ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਮਨਫੀ ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਹੁਣ ਜਿਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕੇ ਚਾ ਜਿਆ ਚੜ ਗਿਆ ਏ ਵਕਤ ਜੋ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਕਿ ਹੁਣ ਕੁਛ ਸਿੱਖ ਲੈ ਮਸਨਵੀ ਲਿਖ ਲੈ ਵੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ
ਯਾਰਾਂ ਨਾਲ ਬਹਾਰਾਂ
यारा समझ च आया मंथ तो चले बहानिया दा साडे लई कम औखा तेरे लई सौखा नी अखियां दे विच सुरमा सुरमे दे विच धोखा नी तेरे वांगू बेवफा तेरे नकदा कोठा नी अखियां दे विच सुरमा सुरमे विच तो खानी है तेरे वांगू बेवफा तेरे नकदा तो खानी झांजरिया ही बस छणकार दे सुरजे बदले दस दे कीदा चढ़िया रंग तेरे ते चोखा नी अखियां दे विच सुरमा सुरमे दे विच धोखा नी तेरे वांगू बेवफा तेरे नकदा कोठा नी अखियां दे विच सुरमा सुरमे दे विच धोखा नी हाय तेरे वांगू बेवफा छिक्का चौका नी अखियां दे विच सुरमा सुरमे दे विच धोखा नी तेरे वांगू बेवफा तेरे नकदा कोठा नी अखियां दे विच सुरमा सुरमे दे विच धोखा नी हाय तेरे वांगू बेवफा तेरे नकदा कोठा नी जस्सी आए
प्यार जिहा कहिंदे चले तेरे नाल नी रिलेशन नू होई चला पूरा साल नी मिठा मिठा बुलियां चो नाम सुनिया मैं गुरी गुरी करके ऐसे हुण लिखते संजोग रब ने ऐसे हुण लिखते संजोग रब ने नाम तेरा मेरा इको थाई भर के नाम तेरा मेरा इको थाई तेरे ते क्रश सीगा मेरा सोनिए मेनू नी पता सी के तू वाइफ बनना अधूरे रहे चा अज तक मेरे नी मेनू नी पता सी के तू लाइफ बनना तेरे ते क्रश सीगा मेरा सोनिए मेनू नी पता सी के तू वाइफ बनना अधूरे रहे चा अज तक मेरे नी मेनू नी पता सी के तू लाइफ बनना दिल वाले कमरे च लिखा डेरिया तेरी अखियां च नाम मेरा पढ़ के अखियां च नाम मेरा ऐसे हुण लिखते संजोग रब ने ऐसे हुण लिखते संजोग रब ने नाम तेरा मेरा इको थाई भर के नाम तेरा मेरा इको थाई ओ महंगा तेनू सूट नी मैं दे नी सकदा महंगा मेरा दिल नी तू ले ले सोनिए सीसीडी दे जोगे पैसे मेरे कोले ना गल सारी ऑन रोड कह ले सोनिए महंगा तेनू सूट नी मैं दे नी सकदा महंगा मेरा दिल नी तू ले ले सोनिए सीसीडी दे जोगे पैसे मेरे कोले ना गल सारी ऑन रोड कह ले सोनिए सरदार नी प्यार तेरा चंगा लगदा चंगे रह गए असि दिल तेथों हर के चंगे रह गए असि दिल ऐसे हुण लिखते संजोग रब ने ऐसे हुण लिखते संजोग रब ने नाम तेरा मेरा इको थाई भर के नाम तेरा मेरा इको थाई सारे पेंडिंगा च रखो प्रपोजल तुसी ते मेरे वाला पक्का करो लोक सोने हो थोड़े नाल मान मेरा होर वधदा मैं ही जाना तुसी मेनू किन्ना चाहुंदे हो सारे पेंडिंगा च रखो प्रपोजल तुसी ते मेरे वाला पक्का करो लोक सोने हो थोड़े नाल मान मेरा होर वधदा मैं ही जाना तुसी मेनू किन्ना चाहुंदे तेरे बिना जीना मेनू औखा लगदा गल आखदा मैं रब कोलों डर के आखदा मैं रब
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
साडे कर्मां दे गिल रौंता बस पै गया सी बस परमां दे ओनू फर्क पता सी पहला तो साडे कर्मां दे गिल रौंता बस पै गया सी बस परमां दे बस हासे हसन ली मैं लमिया सोच गया रल जिंदगी कटन ली अपने